ਫਤਿਹ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਇਹ ਇੰਟਰਵਿਊ 7 ਅਗਸਤ 1983 ਈਸਵੀ ਨੂੰ ਗੁਰੂ ਨਾਨਕ ਨਿਵਾਸ ਦੀ ਸਭ ਤੋਂ ਉਪਰਲੀ ਛੱਤ ਉੱਤੇ ਹੋਈ। ਗਿਆਨੀ ਭਜਨ ਸਿੰਘ ਜੀ ਦਿੱਲੀ ਵਾਲੇ, ਜੋ ਇਕ ਪੰਜਾਬੀ ਰਸਾਲੇ ਦੇ ਸੰਪਾਦਕ ਹਨ ਜਿਹੜਾ ਬੰਬਈ ਤੋਂ ਛਪਦਾ ਹੈ, ਨੇ ਸੰਤਾਂ ਪਾਸੋਂ 41 ਪ੍ਰਸ਼ਨ ਪੁੱਛੇ, ਜਿਨ੍ਹਾਂ ਦਾ ਉੱਤਰ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਵਿਸਥਾਰ ਸਾਹਿਬ ਦਿੱਤਾ। ਆਲੇ ਦੁਆਲੇ ਬੈਠੀ ਬੇਅੰਤ ਸੰਗਤ ਸੁਣ ਰਹੀ ਹੈ, ਸੋ ਆਪ ਵੀ ਸੁਣੋ ਤੇ ਹੋਰਨਾਂ ਨੂੰ ਸੁਣਾ ਕੇ ਸਮੇਂ ਦੇ ਜਾਣਕਾਰ ਹੋ ਕੇ ਹੱਕ ਲਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਅੱਜਕਲ
ਡਿਸਟਰਬ ਹੋਏ ਆ ਨਾ ਪ੍ਰਬੰਧ?
ਨਹੀਂ, ਜਦੋਂ ਦਾ ਦਸਤਾਰਬੰਦੀ ਮੇਰਾ ਕੰਮ ਹੀ ਅੰਮ੍ਰਿਤਸਰ ਵਿੱਚ ਆਉਂਦਾ, ਜਿਹੜਾ ਬਚਪਨ ਦਾ ਉਹ ਥੋੜਾ ਜਿਹਾ ਵੱਖਰਾ ਸੀ। ਬਚਪਨ ਦਾ ਤਾਂ ਵੱਖਰੇ, ਉਹ ਇਹਨੂੰ ਜ਼ਿਆਦਾ ਪਤਾ ਵੀ ਬੈਠਾ, ਪਤਾ ਰੱਖਣਾ ਇਹਦੇ ਕੋਲ ਮਿਲਣ।
ਤੁਸੀਂ ਗ੍ਰਸਤੀ ਜੀਵਨ ਦਾ ਤਿਆਗ ਕਰਕੇ ਦਮਦਮੀ ਟਕਸਾਲ ਦੇ ਮੁਖੀ ਬਣਨਾ ਕਿਸ ਲਈ ਸਵੀਕਾਰ ਕੀਤਾ? ਤੁਹਾਡਾ ਮੁੱਖ ਨਿਸ਼ਾਨਾ ਕੀ ਹੈ?
ਮੈਂ ਆਪਣੇ ਵੱਲੋਂ ਸਵੀਕਾਰ ਕੀਤਾ ਨੇ, ਸੰਗਤ ਨੇ ਗ੍ਰਸਤ ਕੇ ਇਸ ਸੇਵਾ ਵਿੱਚ ਮੈਨੂੰ ਲਿਆਂਦਾ, ਪੰਜਾਂ ਪਿਆਰਿਆਂ ਦੇ ਰੂਪ ਵਿੱਚ ਮੈਨੂੰ ਹੁਕਮ ਕੀਤਾ। ਉਸ ਹੁਕਮ ਨੂੰ ਮੰਨ ਕੇ ਮੈਂ ਆਪਣੇ ਆਪ ਨੂੰ ਮਹਿਸੂਸ ਕਰਦਾ ਕਿ ਇਸ ਜਗ੍ਹਾ ਤੇ ਆਉਣ ਦਾ ਮੈਂ ਅਧਿਕਾਰੀ ਨਹੀਂ ਸੀ, ਪਰ ਪਰਮੇਸ਼ਰ ਨੇ ਗੰਦਗੀ ਭਰੇ ਥੈਲੇ ਨੂੰ ਨੀਚੇ ਉੱਚ ਕਰ ਮੇਰਾ ਗੋਬਿੰਦ ਕਾਹੂ ਤਿੰਨਾ ਡਰਿਆ, ਜਾ ਕੇ ਸ਼ੋਤ ਜਗਤ ਤੋਂ ਲਾਗੇ ਤਾਂ ਪਰ ਤੂੰ ਹੀ ਕਰਿਆ, ਹਮ ਰੁਲਤੇ ਫਿਰਤੇ ਤੇ ਬਾਤ ਮੈਂ ਪੁੱਛਦਾ। ਪਹਿਲੀ ਪੰਜ ਕੇ ਜੋ ਹਮਰੀ ਬੇਦੋਤੀ ਮੇਰੇ ਸਤਿਗੁਰਾ ਸਾਧਕ ਤੁਮ ਹਰ ਜਾਣੋ ਆਪੇ, ਹਮ ਰੁਲਤੇ ਫਿਰਤੇ ਕੋਈ ਬਾਤ ਨੂੰ ਪੁੱਛਦਾ, ਗੁਰ ਸਤਿਗੁਰ ਸੰਘ ਕੀ ਹਮ ਥਾਪੇ, ਧੰਨ ਧੰਨ ਗੁਰੂ ਨਾਨਕ ਜਨ ਤੇਰਾ, ਜੇ ਤੂੰ ਮਿਲਿਆ ਤੂੰ ਕਿਸੋ ਸੋਕ ਸੁਣ ਪਾਪੇ, ਨਿਰਗੁਣ ਰੱਖ ਲਿਆ ਸੰਤ ਨੂੰ ਕਰ ਸਕਾ, ਸਤਿਗੁਰ ਢਾਕ ਲਿਆ ਮੋਹ ਪਾਪੀ ਪੜਦਾ, ਸੰਤ ਬਿਨਾ ਮੈਂ ਥਾਉ ਨੂੰ ਕੋਈ, ਅਗਰ ਮੈਂ ਸੂਝਾ ਜਾਵਣ ਮੋਹ ਨਿਰਗੁਣ ਕੋਈ ਨਾ ਰੱਖੇ, ਇਸ ਤਰੀਕੇ ਨਾਲ ਆਇਆ। ਮੇਰੀ ਆਪਣੀ ਨਾ ਕੋਈ ਕਮਾਈ ਹੈ ਨਾ ਕੋਈ ਇੱਛਾ ਸੀ, ਤੇ ਨਾ ਹੀ ਮੈਂ ਹੁਣ ਵੀ ਆਪਣੇ ਆਪ ਨੂੰ ਇਸ ਪਦੀ ਦੇ ਲਾਇਕ ਨਹੀਂ ਸਮਝਦਾ। ਇੱਕ ਮਿੰਟ ਬਹਿ ਕੇ ਸੁਣ ਲੈਂਦਾ, ਇਸ ਪਦੀ ਦੇ ਮੈਂ ਲਾਇਕ ਨਹੀਂ ਸਮਝਦਾ, ਤੇ ਸੰਗਤ ਦੇ ਆਸ਼ੀਰਵਾਦ ਗੁਰੂ ਸਾਹਿਬ ਦੀ ਕਿਰਪਾਲ ਤੇ ਬਖਸ਼ਿਸ਼ ਉਹਦੇ ਕਰਕੇ ਸੰਗਤ ਦੇ ਜਿਹੜੇ ਝਾੜ ਰਹੇ।
ਕੀ ਤੁਹਾਡੇ ਤੋਂ ਪਹਿਲਾਂ ਪਿੰਡਾਂ ਵਾਲੇ ਜੱਥੇ ਦੇ ਮੁਖੀ ਇਸੇ ਤਰ੍ਹਾਂ ਸ਼ਸਤਰਧਾਰੀ ਹੋਣ ਦੀ ਪ੍ਰੇਰਨਾ ਦਿੰਦੇ ਰਹੇ ਆ ਜਾਂ ਤੁਸੀਂ ਨਵੀਂ ਰੀਤ ਤੋਰੀ?
ਦਿੰਦੇ ਹੀ ਨਹੀਂ ਰਹੇ, ਬਲਕਿ ਆਪ ਸ਼ਸਤਰਧਾਰੀ ਸੀ, ਬਲਕਿ ਇਕੱਲੇ ਸ਼ਸਤਰਧਾਰੀ ਨਹੀਂ ਸੀ, ਇਸ ਟਕਸਾਲ ਦੇ ਪ੍ਰਮੁੱਖ ਜਥੇਦਾਰ ਬ੍ਰਹਮ ਗਿਆਨੀ ਬਾਬਾ ਦੀਪ ਸਿੰਘ ਸਾਹਿਬ ਦੀ ਸ਼ਹੀਦਾਂ ਕਮਰ ਕਸਰ ਸਵਾ ਮੰਨਦੇ। ਜਿਨ੍ਹਾਂ ਦੀਆਂ ਯਾਦਾਂ ਐਸੇ ਸ਼ਾਸਤਰਾਂ ਦੇ ਰੂਪ ਵਿੱਚ ਤਖਤਾਂ ਤੇ ਸੁਭਾਏ ਨੇ।
ਤੁਸੀਂ ਅੱਤਵਾਦ ਵਿੱਚ ਨਿਸ਼ਚਾ ਰੱਖਦੇ ਹੋ ਜਾਂ ਹਿੰਸਾਵਾਦ ਵਿੱਚ ਨਿਸ਼ਚਾ ਰੱਖਦੇ ਹੋ ਜਾਂ ਹਿੰਸਾਵਾਦ ਵਿੱਚ, ਇਸ ਝਗੜੇ ਵਿੱਚ ਤੁਹਾਡੀ ਕੀ ਰਾਏ ਹੈ?
ਸਿੱਖ ਹਿੰਸਾਵਾਦੀ ਹੁੰਦਾ ਨਹੀਂ, ਫਿਰ ਅਹਿੰਸਾਵਾਦੀ ਹੁੰਦਾ। ਸਿੱਖ ਹਿੰਸਾ ਵਿੱਚ ਵਿਸ਼ਵਾਸ ਨਹੀਂ ਰੱਖਦਾ, ਸਿੱਖ ਹਮੇਸ਼ਾ ਆਪਣਾ ਹੱਕ ਲੈਣ ਵਿੱਚ ਵਿਸ਼ਵਾਸ।
ਉਹਨੂੰ ਜੇ ਅਹਿੰਸਾ ਠੀਕ ਲੱਗੇ ਤੇ ਹਿੰਸਾ ਤੇ ਚੱਲੇ, ਜੇ ਹਿੰਸਾ ਨਾਲ ਰਾਸ ਆਵੇ ਤੇ ਫਿਰ ਹਿੰਸਾ ਤੇ ਚੱਲੇ?
ਪ੍ਰਸ਼ਨ ਤੁਹਾਡਾ ਨਾ, ਮੇਰੀ ਰਾਇ ਵੀ ਜਿਹੜਾ ਸਿੱਖ ਹੈ ਉਹ ਹਿੰਸਾ ਵਿੱਚ ਵਿਸ਼ਵਾਸ ਨਹੀਂ ਰੱਖਦਾ, ਮੈਂ ਹਿੰਸਾ ਨੂੰ ਚੰਗੀ ਸਮਝਦਾ। ਸਿੱਖ ਅਹਿੰਸਾ ਵਿੱਚ ਵਿਸ਼ਵਾਸ ਰੱਖਦਾ ਤੇ ਆਪਣਾ ਹੱਕ ਲੈਣ ਵਿੱਚ ਯਕੀਨ ਨਹੀਂ ਸਕਦਾ। ਜੇ ਹੱਕ ਲੈਣ ਦਾ ਨਾ ਹੀ ਕਿਸੇ ਮਨੁੱਖ ਨੇ ਹਿੰਸਾ ਰੱਖ ਲਿਆ, ਫਿਰ ਉਹਦੀ ਮਰਜ਼ੀ।
ਤੁਹਾਡੇ ਵਿਚਾਰ
ਕਿਸੇ ਨੂੰ ਕੁਝ ਕਹਿੰਦਾ ਨੀ, کہ حق لینا سکھے کرنا تو اس نے کیا جانا جا پہلا کسی حق سکھا جی وہ ہنسا ہوں جا حق لینا ادم کریں جی وہ تو کما دیا سکھ پہنچے کما دیا تو پربھو ملنا کچھ پہنچے
تچار انوسار دھرم سے سیاست کا کی رشتہ ہے کی سکھا کا دھرم سے سیاست اڈ اڈ رکھے جا سکتے ہیں
کٹھے ہی رکھے جا سکتے سوال تو ایسا ہونا چاہیے جی گرو نے کٹھے نہ کیتے ہونے کے بندے کیتے ہوئے تو رکھے جا سکتے تو کنتو پرنتو ہو سکتے تھے یہ کٹھے گرو نے کیتے ہیں سیاست گھوڑی ہے دھرم اسوار ہے جی آپ کا ڈنڈا لے کے چڑھنا چنگی طرح کٹ کے بدری چلانی ہے
نشانہ دھرم پرچار ہے پھر تسی سرگرم سیاست وچ کس طرح آ گئے اس تبدیلی تے وستار نال چاننا پاؤ
میں سیاست وچ آیا ہی نہیں کوئی بندہ دسو میں الیکشن ایم پی دی الیکشن لڑیا ہوں धर्म का प्रचार करके अमृत छका के श्री गुरु ग्रंथ साहब जो लड़ लाना श्री निशान साहब सदे इकट्ठा करना अकाल तख्त श्री हरिमंदर साहब जी नाल जोड़ना जे काम सियासत दा मैं पक्का सियासी हूं जे काम धर्म दा मैं पक्का धर्म मेरा काम है नशे छुड़ाने रोहत रखाउणी अमृत छकाउणा बाणी पढ़ाउणी جنہ کو سما لگے آپ پڑھ ہندو پکا ہندو مسلمان پکا مسلمان سکھ پکا سکھ من یہ پریرنا کر
ودھان انوسار راج پربندھ پرم نرلیپ ہے کی تسی اس سیکولر راج پربندھ تو سنتشٹ ہو
بھارت ودھان ہے ہی نہیں سکھا واسطے سکھان کی راکھی واسطے ہے وہ نہیں کہنا سکھا واسطے نہیں سکھان کی راکھی واسطے ودھان نہیں سکھان کا گل کٹن واسطے ودھان جیڑی گل کٹن والی چیز ہوگی وہ تمہیں پتا کرنا کچھ واسطے ہوں
ਵਰਤਮਾਨ ਅਕਾਲੀ ਮੋਰਚੇ ਦਾ ਤੁਸੀਂ ਪਿੰਡਾਂ ਵਾਲੇ ਜਥੇ ਵੱਲੋਂ ਮੁੜ ਬੰਨਿਆ ਤੁਹਾਡੀਆਂ ਉਸ ਵੇਲੇ ਮੁੱਖ ਮੰਗਾਂ ਕੀ ਸਨ
ਆਰੰਭ ਵਿਚ ਅਰਦਾਸ ਕਰਨ ਵੇਲੇ ਸਿੰਘਾਂ ਦੀ ਨਿਰਦੇਸ਼ ਸਿੰਘਾਂ ਦੀ ਸਮੂਹ ਸਿੰਘਾਂ ਦੀ ਰਿਹਾਈ ਅੰਮ੍ਰਿਤਸਰ ਸ਼ਹਿਰ ਨੂੰ ਪਵਿੱਤਰ ਦਰਜਾ ਕਰਾਰ ਦੇਣ اگے 4 اگست مورچا اکٹھا ہو
وہ تو بعد دینا جی اس تو پہلا چندو کلان تے چوک میتھے وچ جو کانڈ واپر چکے سن وہ بھی تہاڈے اس مورچے تے منگ سی کوئی انہاں نال سبندت بھی کیونکہ دو چندو کلان دا کانڈ پہلا ہو چکیا سی 20 ستمبر نو گولی چل کے اتنے جو شہیدیاں ہو چکی
انکوائری چل رہی سی باقی پھر اٹکی اس گورنمنٹ نے روکا ہوا سی اس سبندھ وچ میں چپ سی ٹھیک ہے نا
ہن شرومنی اکالی دل دے سنبھال لین نال راجسی منگاں دا ودھیرے چرچا ہون لگ پیا ਕੀ ਤੁਹਾਡੀਆਂ ਧਾਰਮਿਕ ਤੇ ਹੋਰ ਮੰਗਾਂ ਦਾ ਚਰਚਾ ਘੱਟ ਨਹੀਂ ਸੀ ਗਿਆ
ਗੱਲਬਾਤ ਦੇ ਸੰਘਰਸ਼ ਵਿਚ ਜ਼ਰੂਰ ਘਟਿਆ ਹੋਵੇਗਾ ਹੋਵੇਗਾ ਨਹੀਂ ਘਟਿਆ ਹੋਵੇਗਾ ਨਹੀਂ ਗੱਲਬਾਤ ਦੇ ਟਾਈਮ ਵਿਚ ਸੰਘਰਸ਼ ਵਿਚ ਇਹ ਬੋਲਬਾਲਾ ਚਰਚਾ ਜਿਹੜਾ ਘਟਿਆ ਜਨਤਾ ਦੇ ਮਨਾਂ ਵਿਚ ਵਧਿਆ
میں ਨਕਲੀ ਮੰਕਾਰੀਆਂ ਨਾਲ ਤੁਹਾਡੇ ਜਥੇ ਦਾ ਟਕਰਾਓ ਤੁਹਾਡੇ ਮੁਖੀ ਬਣਨ ਪਿੱਛੋਂ ਸ਼ੁਰੂ ਹੋਇਆ ਜਾਂ ਪੁਰਾਣਾ ਚੱਲਦਾ ਆ ਰਿਹਾ ਸੀ?
ਪੁਰਾਣਾ ਚੱਲਦਾ ਆ ਰਿਹਾ, ਬਲਕਿ ਕਿਸੇ ਵੀ ਮਨੁੱਖ ਨੇ ਕਿਸੇ ਵੀ ਟਾਈਮ ਵਿਚ ਦੇਹਧਾਰੀ ਬਣ ਕੇ ਆਪਣੀ ਪੂਜਾ ਕਰਵਾਉਣ ਦਾ ਯਤਨ ਕੀਤਾ, ਇਸ ਸਰਕਾਰ ਨੇ ਆਰੰਭਤਾ ਤੋਂ ਲੈ ਕੇ ਉਹਦਾ ਵਿਰੋਧ ਕੀਤਾ। ਜੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਕਿਸੇ ਭੁਲੇਖੇ ਵਿਚ ਪੂਜਾ ਕਰਾਉਣ ਦੀ ਇੱਛਾ ਕੀਤੀ ਤਾਂ ਬਾਬਾ ਦੀਪ ਸਿੰਘ ਨੇ ਕਰਾਇਆ, ਉਹਦੇ ਤੋਂ ਲੈ ਕੇ ਰਹਿੰਦਾ। ਦੇਹਧਾਰੀ ਪੂਜਾ ਦੇ ਵਿਰੁੱਧ ਔਰ ਵਿਸ਼ੇਸ਼ ਤੌਰ ਤੇ ਨਰਕ ਧਾਰੀਆਂ ਦਾ ਇਹ ਬਾਬਾ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਦੇ ਟਾਈਮ ਤੋਂ ਆਰੰਭ ਪ੍ਰਚਾਰ ਰੂਪ ਵਿਚ ਟਕਰਾਅ ਦੇ ਰੂਪ ਵਿਚ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਤੋਂ ਆਰੰਭ ਹੋਇਆ, ਉਦੋਂ ਪਿੱਛੇ ਹੁਣ ਤੱਕ ਜਾਰੀ ਹੈ। ਜਦੋਂ ਤੱਕ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਮਾਫ਼ੀ ਨਹੀਂ ਮੰਗਦੇ ਤੇ ਭਾਵਨਾ ਤੇ ਝੰਡੇ ਨਹੀਂ ਝੂਲਦੇ, ਇਹ ਜਾਰੀ ਰਹੂ।
ਸੌ ਅਠੱਤਰ ਦੀ ਵਿਸਾਖੀ ਨੂੰ ਨਕਲੀ ਨੰਕਾਰੀਆਂ ਵੱਲੋਂ ਸ਼ਾਂਤਮਈ ਪ੍ਰੋਟੈਸਟ ਕਰਨ ਜਾ ਰਹੇ ਸਿੰਘਾਂ ਤੇ ਗੋਲੀ ਚਲਾ ਕੇ 13 ਸਿੰਘ ਸ਼ਹੀਦ ਕਰਨ ਨਾਲ ਤੁਹਾਡਾ ਸ਼ਾਂਤਮਈ ਤੋਂ ਵਿਸ਼ਵਾਸ ਉੱਠ ਨਹੀਂ ਗਿਆ?
ਸ਼ਾਂਤਮਈ ਤੋਂ ਵਿਸ਼ਵਾਸ ਨਹੀਂ ਹੋਇਆ, ਹੱਥ ਲੈਣ ਚ ਵਿਸ਼ਵਾਸ ਪ੍ਰਫੁੱਲ ਹੋਇਆ। ਆਰੰਭ ਤਾਂ ਸਿੱਖ ਵਾਸਤੇ ਹਮੇਸ਼ਾ ਸ਼ਾਂਤਮਈ ਤੋਂ, ਜੇ ਸ਼ਾਂਤਮਈ ਦਾ ਕੰਮ ਨਾ ਠੀਕ ਆਵੇ ਤਾਂ ਫਿਰ ਵੀਰਤਾ ਵਰਤੋਂ, ਤੇ ਜਿਹਦੀ ਆਰੰਭ ਤਾਂ ਸ਼ਾਂਤਮਈ ਤੇ ਉਹਦੇ ਵਿਸ਼ਵਾਸ ਉੱਠਣੇ ਸਿੱਖ ਵਾਸਤੇ ਸਮਾਲੀ ਕਰਨਾ। ਨਾ ਜੇ ਸ਼ਾਂਤਮਈ ਦਾ ਕੰਮ ਨਾ ਠੀਕ ਆਵੇ, ਇਹ ਨਹੀਂ ਇਹਦੇ ਤੋਂ ਵਿਸ਼ਵਾਸ ਉੱਠ ਜਾਂਦਾ, ਉਹਦਾ ਤਿਆਗ ਕਰਕੇ ਫਿਰ ਦੂਜਾ ਰਸਤਾ ਕਰਨਾ ਪੈਂਦਾ। ਜਿਹੜਾ ਸ਼ਾਂਤਮਈ ਦਾ ਨਾ ਸਮਝੇ ਉਹਨੂੰ ਸਮਝਾਉਣ ਵਾਸਤੇ ਫਿਰ ਯਤਨ ਕਰਨਾ ਪੈਂਦਾ, ਵਿਸ਼ਵਾਸ ਇਸ ਨਾਲ ਹੋਰ।
ਇਹ ਠੀਕ ਹੈ ਕਿ ਅੰਮ੍ਰਿਤਸਰ ਕਾਨਪੁਰ ਤੇ ਦਿੱਲੀ ਵਿਚ ਸਿੰਘਾਂ ਦੀ ਸ਼ਹਾਦਤ ਤੇ ਕਿਸੇ ਕਾਤਲ ਨੂੰ ਸਜ਼ਾ ਨਾ ਮਿਲਣ ਕਾਰਨ ਆਮ ਸਿੱਖਾਂ ਤੇ ਖਾਸ ਤੌਰ ਤੇ ਤੁਹਾਡੇ ਜਥੇ ਦਾ ਵਰਤਮਾਨ ਰਾਜ ਪ੍ਰਬੰਧ ਤੋਂ ਇਨਸਾਫ਼ ਦਾ ਨਿਸ਼ਚਾ ਉੱਠ ਗਿਆ?
ਕੁਦਰਤੀ ਹੈ ਜਦੋਂ ਕਿਸੇ ਨੂੰ ਇਨਸਾਫ਼ ਨਾ ਮਿਲੇ ਤਾਂ ਨਿਸ਼ਚਾ ਹੁੰਦਾ।
ਸਿੱਖ ਜਗਤ ਤੇ ਨਕਲੀ ਨੰਕਾਰੀਆਂ ਦਾ ਵਰਤਮਾਨ ਟਕਰਾਓ ਕਦ ਤੱਕ ਚੱਲੇਗਾ? ਕੀ ਇਹ ਟਕਰਾਓ ਖਤਮ ਹੋ ਸਕਦਾ?
ਜਦੋਂ ਤੱਕ ਗੁਰੂ ਗ੍ਰੰਥ ਸਾਹਿਬ ਦੀ ਨਿੰਦਾ ਕਰਨ ਨਹੀਂ ਹਟਦੇ ਉਦੋਂ ਤੱਕ ਚੱਲੇਗਾ। ਜੇ ਅਕਾਲ ਤਖ਼ਤ ਸਾਹਿਬ ਤੇ ਆਉਣ ਤੇ ਮਾਫ਼ੀ ਮੰਗ ਕੇ ਅੰਮ੍ਰਿਤ ਛਕ ਲੈਣ, ਅਕਾਲ ਤਖ਼ਤ ਸਾਹਿਬ ਤੋਂ ਉਹਨਾਂ ਮਾਫ਼ੀ ਮਿਲ ਜਾਵੇ ਫਿਰ ਖਤਮ ਹੋ ਸਕਦਾ ਭਾਵਨਾ ਦੇ ਪਿੰਡ ਚੋਲਣ ਮਾਰਗ ਤੇ।
ਇਹ ਠੀਕ ਹੈ ਕਿ ਜਥੇਦਾਰ ਸੰਤੋਖ ਸਿੰਘ ਦਿੱਲੀ ਦੇ ਯਤਨਾਂ ਨਾਲ ਅਜਿਹਾ ਫਾਰਮੂਲਾ ਤਿਆਰ ਹੋ ਗਿਆ ਸੀ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਬੇਨਤੀ ਕਰਕੇ ਨਕਲੀ ਨੰਕਾਰੀਆਂ ਵਿਰੁੱਧ ਐਕਸ਼ਨ ਵਾਪਸ ਲੈਣ ਦਾ ਯਤਨ ਹੋਇਆ ਸੀ?
ਜਥੇਦਾਰ ਦੇ ਉਦਮ ਨਾਲ ਨਿਰੰਕਾਰੀਆਂ ਨੇ ਮਾਫ਼ੀ ਮੰਗਣ ਦਾ ਯਤਨ ਕੀਤਾ ਸੀ, ਹੁਕਮ ਨਾ ਵਾਪਸ ਲੈਣ ਦਾ ਜਸਨ ਨਹੀਂ ਜਥੇਦਾਰ ਦੇ ਮੈਂ ਕਿਵੇਂ ਕਲੰਕ ਲੈ ਰਿਹਾ। ਮੈਂ ਜਥੇਦਾਰ ਹੁਕਮਨਾਮਾ ਵਾਪਸ ਲੈਣ ਦੇ ਹੱਕ ਵਿਚ ਸੀ, ਮੈਂ ਹੁਕਮਨਾਮਾ ਵਾਪਸ ਹੁੰਦੇ ਤਾਂ ਜਿਹਨਾਂ ਨੇ ਕੀਤੇ ਉਹਨਾਂ ਨੂੰ ਪੁੱਛਿਆ ਵੀ ਕਿਉਂ ਹੁਕਮਨਾਮਾ ਹੁਕਮ ਤਾਂ ਤੁਹਾਡੀ ਜਵਾਨ ਤੇ ਨਿਕਲਿਆ ਤੇ ਚੱਲੀ ਜਾਣਾ, ਇਹ ਤਾਂ ਹੋਣ ਵਾਲੀ ਉਹ ਵਾਪਸ ਕਰ ਲੈਂਦੇ ਘੰਟੇ ਦੇ ਪਿੱਛੇ ਦੋ ਘੰਟੇ ਪਿੱਛੇ ਮੈਂ ਹੁਣ ਕੀਤੇ। ਜਥੇਦਾਰ ਦੇ ਉਦਮ ਨਾਲ
ਮਾਫ਼ੀ ਮੰਗਣ ਦਾ ਕੱਲ ਤਖ਼ਤ ਤੋਂ ਯਤਨ ਕੀਤਾ ਸੀ, ਹਾਂ, ਪਰ ਉਸ ਵੇਲੇ ਕੋਈ
ਜਥੇਦਾਰ ਸੰਤੋਖ ਸਿੰਘ ਤੇ ਜਥੇਦਾਰ ਅਜਨੋਹਾ ਸਿੰਘ ਦੇ ਸੱਚਖੰਡ ਗਮਨ ਕਾਰਨ ਉਹ ਵਿਚਰ ਰਹੇ।
ਸਾਰੇ ਸਿੱਖ ਵਿਰੋਧੀ ਹਲਕੇ ਤੁਹਾਨੂੰ ਸਰਕਾਰ ਨਾਲ ਮਿਲ ਕੇ ਅੱਤਵਾਦੀ ਕਹਿ ਰਹੇ ਨੇ, ਤੁਸੀਂ ਇਸ ਬਾਰੇ ਕੁਝ ਕਹਿਣਾ ਚਾਹੋਗੇ? ਕੀ ਤੁਸੀਂ ਇਕਬਾਲ ਕਰਦੇ ਹੋ ਕਿ ਤੁਸੀਂ ਅੱਤਵਾਦੀ ਹੋ?
ਮੈਂ ਇਕਬਾਲ ਕਰਦਾ ਇਹੋ ਜਿਹਾ ਅੱਤਵਾਦੀ ਹੈ جہ جی لوگوں گورنمنٹ کہہ رہی کہہ رہے ہیں امرت چکا بانی پڑھنی پڑھونی تیسرے نشان صاحب تھلے کٹھے کرنا شری گرو گرنتھ صاحب جو لڑ لاؤنا ہرمندر صاحب شری اکال تخت صاحب جوڑنا ہندو پکا ہندو مسلمان پکا مسلمان سکھ پکا سکھ بنے اپنے دھرم پکے رہن سموہ نشے میں تیار کرونا نانک نام چڑھتے کلا تیرے پانی سربت میں پرگت پرچار کرنا کیا پیڑا بھی لٹی ہے جتنے مسلمان کا پیتا خون شری گرو گرنتھ صاحب کا پیتا اپمان ان لوکاں تو حق لین واسطے پریرنا کرنی کہ آپ حق لین دے ہر ایک رہنا یہو جہ کام کرنے والے کا نام گورنمنٹ نے اتوادی رکھا کہ جی یہو جہ بندے کا نام اتوادی ہے تو میں پکت روکوں گی جی یہو جہ بندے کا نام ستوادی ہے تو میں ستوادی ہوں اس کام کرنے والے نو جو بھی ورودھی تت سے گورنمنٹ خالص دے دے گی وہ میں سویکار کروں گا
جب تو تھی ڈاکٹر جگجیت سنگھ چوہان نو چٹھی لکھی ہے تہن کانگریس سرکار دے مکھی تے فرقہ پرست معاشے وکھوادی کہہ رہے ہیں اس الزام بارے تھی کی کہنا چاہو گے
جہی گورنمنٹ دے کول جواب ہی کوئی نہیں انہوں نے تمہیں میں کہتا ہاں یہ چٹھی بارے انہوں نے کہا میں اخبار کی خبر دیتی سی یہ تھی بھی چھاپ دن رہے ہو دلی پھر اتر دے دے اندر پوچھ کے اتر دوا دو جانی کو دوا دو کسی ہو دوا دو چھ دن پارلیمنٹ بحث بھی ہوئی ہے چھ دن خبروں اخبار چاہیے اندرا والے نوٹس دو آ کرو اور میں دو لینا چتر دتا سی اندرا جواب دے دے پنڈر والا کس ودھان لکھا کہ سکھ سکھ میں چیٹھی نہیں پہنچ سکتا جی جن سنگھی جن سنگھی نا سکتا ہندو ہندو نا سکتا آریا سماجی آریا سماجیا نا سکتا کہڑے ودھان چ لکھا سکھ سکھ میں چیٹھی نہیں پا سکتا پہلے میں یہ جواب دین باقی وکھوادی چاتوادی کا اتر میں پھر دیا گا میں انہوں نے کہہ دتا مڑ کے نام جواب تو وہی چپ کر کے بہ کے میں بیٹھا گیا اندرا نے کہڑے پانچ نے بگا کے بھیجے تو لکھ کے دتا کہ تم چپڑیاں لا کے امریکہ نے اٹھا کنک لین کے اتنے پنجاب سکھان کچھ جی کول کنک ہوں انہوں نے بھوکے مار دی مہنگے دیں جنہ کول ہوں انہوں نے پساسی خرید دی انہوں نے کنک چکی نہیں یہ لکھے دتا تو پاکستان امریکہ نے دوسرا اٹھا کرے جہے وکھوادی کہہ جاتوادی کہ اس پک سے چیٹھی پاؤن سے وہ مینو دس بھی کتنے لکھا سکھ سکھ نے چیٹھی نہیں پا سکتا پھر میں باقی گلوں میں بند ہونی چاہیے
انہوں کا کہنے کا مطلب چاہے خالستان بارے بھی حمایت کر دے
میں تو پوچھا سوال بنا کے پوچھے جی جرنلسٹ پرانے تو سوال نہیں بنا میں بنا
یہ بھی پنڈی پرچار ہو رہا ہے کہ تھی کانگریسی لیڈر مل کے سنگرش شروع کیا کانگریس دے ایک دھڑے نے جنتا راج ویلے تہاڈی مدد کیتی تے کانگریس راج آن سے تہانوں دوجے تے سرکار تے قابض کانگریسی دھڑے ورد ورتیا کی پرچار دا کچھ آدھار ہے جاں نیر آدھار
فضول ہے سراسر جھوٹ ہے باقی جہے کہ کانگریس دے بندے نے ساری مدد کیتی ہے ہاں جی جہاں اِسی کانگریس دے کہنے تے کھڑے ہوئے وہ بندے میرے سامنے لیا کے پکتا ہو میں آزاد کھڑا ہوں میری مدد نہ کانگریس نے کیتی ہے نہ اکالیاں نے کیتی ہے نہ کسی ہور نے میری مدد کیتی ہے جنتا نے جنتا کانگریس بھی آ سکتا اکالی بھی آ سکتا ہور بھی سارے آ سکتے میری مدد جنتا نے کیتی جنتا نے ووٹاں پاؤن کا اختیار ہے میرے مگر کانگریس نے ووٹاں پائیاں تو میں کانگریس نے مگر ووٹاں پائیاں میں سیاسی الیکشن لڑیا سی کہ دھرم کی گرودوارے کی الیکشن لڑیا جو بےنتی پتر روپ ودھان ان چھاپیا ان فارمولا بنا پتر کے روپ ہیڈنگ جیفی پوائنٹ لکھے سی پہلا پوائنٹ سی شرومنی گردوارا پربندک کمیٹی کا کہ اس منک نو دتا جائے گا جہاں سارا ہی پروار امرتاری ہوا کہ یہ سبند جی کوئی مینو اکالی کانگریسی کہہ جائے کوئی کانگریسی کانگریسی کہ مینو یہ دس بھی اس ودھان کی بنا پتر کی پالنا میں کی ہے کہ اکالیاں نے کانگریسی نے کی ہے جہے بندے میں ٹکٹاں ٹک لیا رہا یا ٹکٹاں سے انہوں نے کنے بندے شراب پیندے سے کنیا کرپانا نہیں سی جنہوں نے انہوں نے کلیاڑیا کنے بندے جڑے نہیں سی پیندے یہ میں نہیں کہا سارے پیندے سی میں یہ پوچھنا بھی کنے نہیں سی پیندے جڑے نہیں پیندے وہ بھی گنتی کر کے دس دیں جڑے پیندے سی وہ بھی دس دیں کہ کنے بندے جڑے کچھا منائی فرتے سی کہ کنے انہوں نے وہ الیکشن جیتن کے پچھوں کپڑے لوائے کچھا منیا مسائی کانگریسی میں ہاں کہ جا وہ لوگ جڑے من کہ پتر ہوئے پڑھیا ہوئے جتھے مرضی سن لو سکھ مسا جتھے مرضی سن لو خط لکھ بیڑ تو جتھے مرضی حکم نہ سن لو وہ کانگریسی کہ جی جپجی صاحب ہی چیتے نہیں جا سکتا چیتے ہونا ہی نہیں کہ بوتل پیتی بنا نیند نہیں آنی ڈیڑھ لیٹر نیت پینا وہ کہہ دیے شیوراجی نہیں سی پیندا جدو ہوں نہیں جدو الیکشن لڑی سی تیسا پور نہیں سی پیندا کنے بندے ہوں فڑا میں ممبر شراب پیندے دسو کی سزا دوں گا تھوڑی لے لے لکیر جی کہ جڑے کہندے سی یہ کانگریسی ہے آج وہ کہندے ورگا کچڑا اکالی نہیں یہ کی کارن ہے مورچا میں اپنایا اکالیاں نے کہ اکالیاں نے میرا مورچا اپنایا کہ میرا مورچا اپنایا تو پھر جا تو اکالی کہیں گے کانگریسی کہیں گے پھر کانگریسی نے مورچا کیوں بنایا کرلا لے نہیں تھی کچڑ بابتی میری کانگریسی کہنے لگے میں سنتوش نے جاری رکھتا جی ہے جی تو تھی وہ سیکٹری سی تو تھی انہوں نے کرلا لیا پھر
سوال ہے میرا اگلا ایک الزام لگتا ہے کہ جتھے دار سنتوک سنگھ تہن کانگریس سرکار دے نیڑے لے جان لئی تہاڈے نیڑے آیا سی جتھے دار سنتوک سنگھ بارے تہاڈی کی رائے ہے
جتھے دار سنتوک سنگھ بارے دوجیاں دا تاں مینوں پتہ نہیں میری رائے ہے کہ او سکھی خیالاں دا سی سکھ نوں وڈھاؤن واسطے نیتی دا ہر پاسوں اپناؤندا سی مظلوم دی رکھیا دا عشق سی خاص کر کے نرک دھاریاں دے کانڈ وچ ਜਿੰਨਾ ਰੋਲ ਉਸ ਮਨੁੱਖ ਨੇ ਚੜ੍ਹਦੀ ਕਲਾ ਵਾਸਤੇ ਸਿੱਖ ਪੰਥੀ ਵਾਸਤੇ ਅਦਾ ਕੀਤਾ ਉਹਨਾਂ ਨੇ ਵੀ ਕੀਤਾ ਮੈਂ ਕਦੇ ਨਿੰਦਿਆ ਨਹੀਂ ਕਰਦਾ ਪਰ ਮੇਰੇ ਨਿਗਾਹ ਕਰ ਸਕਦੀ ਜਿੰਨਾ ਉਹਨੇ ਪਿਆਰ ਦਾ ਤੇ ਇੱਕੋ ਇੱਕ ਸੰਤੋਖ ਸਿੰਘ ਸੀ ਜਿਹਨੇ ਆਪਣੀ ਮੌਜੂਦਗੀ ਵਿੱਚ ਦਿੱਲੀ ਦੇ ਸਾਰੇ ਗੁਰਦੁਆਰੇ ਗੁਰਦੁਆਰਾ ਸਾਹਿਬਾਨਾਂ ਦੇ ਨਾਲ ਜਗ੍ਹਾ ਲੈ ਕੇ ਦਿੱਤੀ ਹੈ ਅੱਜ ਤੱਕ ਇੱਕ ਮੀਟਰ ਵੀ ਲੈ ਕੇ ਵਿਖਾਵੇ ਉੱਥੇ ਉਹਨੇ ਟੇਕਣਾ ਦੇ ਹਿਸਾਬ ਨਾਲ ਲਈ ਹੈ ਬਾਕੀ ਕੋ ਮਨੁੱਖ ਸੀ ਜਿਹਨੇ ਭਾਵੇਂ ਉਹਨੂੰ ਅੜੀ ਵਾਲ ਕਹਿੰਦੇ ਸੀ ਕੋਈ ਕਾਂਗਰਸ ਦਾ ਏਜੰਟ ਕਹਿੰਦਾ ਕੋਈ ਇੰਦਰਾ ਦਾ ਪੁੱਤ ਕਹਿੰਦਾ ਕੋਈ ਕੁਝ ਕਹਿੰਦਾ ਸੀ ਜੋ ਮਰਜ਼ੀ ਕਹਿਣ ਪਰ ਮੈਂ ਸਮਝਦਾ ਵੀ ਜਿਹੜਾ ਭਵਨ ਬੰਦ ਕਰਵਾਇਆ ਉਹਨੇ ਨਰਕ ਧਾਰੀਆਂ ਦਾ ਉਹ ਇੱਕ ਉਹਦੀ ਬਦੌਲਤ ਸੀ ਸਾਰੇ ਅੱਖਰ ਲਿਖਣ ਲੱਗੇ ਇੱਕ ਅੱਖਰ ਪਹਿਲਾਂ ਲਿਖਣਾ ਨਾ ਸ਼ਹੀਦਾਂ ਦੀ ਅਤੇ ਉਹਦੇ ਉੱਦਮ ਦੀ ਸ਼ਹੀਦਾਂ ਦੇ ਖੂਨ ਦੀ ਅਤੇ ਉਹਦੇ ਉੱਦਮ ਦੀ ਬਾਕੀ ਝਗੜੇ ਹੋ ਸਕਦੇ ਫਰਕ ਕਈਆਂ ਗੱਲਾਂ ਦੇ ਪੈ ਸਕਦੇ ਵੱਧ ਘੱਟ ਵੀ ਹੋ ਸਕਦੇ ਆ ਠੀਕ ਆ ਨਾ
ਮੇਰਾ ਸਵਾਲ ਦਾ ਦੂਜਾ ਪੋਰਸ਼ਨ ਸੀ ਜੀ ਕੀ ਕਦੇ ਤੁਹਾਨੂੰ ਜਥੇਦਾਰ ਸੰਤੋਖ ਸਿੰਘ ਨੇ ਕਾਂਗਰਸ ਜਾਂ ਕਾਂਗਰਸ ਸਰਕਾਰ ਦੇ ਨੇੜੇ ਲਿਜਾਣ ਦੀ ਤੁਹਾਡੇ ਨਾਲ ਕਦੇ ਗੱਲ ਕੀਤੀ
ਮੇਰੇ ਨਾਲ ਸਰਕਾਰ ਦੇ ਨੇੜੇ ਜਾਣ ਦੀ ਕਦੇ ਨਹੀਂ ਹੋਈ ਗੁਰਬਾਣੀ ਪੜ੍ਹ ਕੇ ਸੰਗਤ ਦੇ ਨੇੜੇ ਲਿਜਾਣ ਦੀਆਂ ਪ੍ਰਚਾਰਾਂ ਹੁੰਦੀਆਂ ਰਹਿਣ ਜੀ ਰਹਿਤ ਮਰਜ਼ਾਦਾ ਦੇ ਸੰਬੰਧ ਵਿੱਚ ਵਿਚਾਰਾਂ ਹੁੰਦੀਆਂ ਰਹੀਆਂ ਇਸ ਸਥਾਨ ਤੇ ਕਮਰੇ ਦਾ ਨੰਬਰ ਤਾਂ ਥੱਲੇ ਦਫ਼ਤਰ ਦਾ ਮੈਂ ਭੁੱਲ ਗਿਆ ਕਿ ਕਮਰੇ ਦੇ ਬੈਠੇ ਹੋਏ ਕਿੰਨੇ ਨੰਬਰ ਥੱਲੇ ਵਾਲੀ ਮੇਰੇ ਸਾਹਮਣੇ ਇਸ ਪੋਸਟ ਨਾਨਕ ਨਿਵਾਸ ਵਿੱਚ ਲਿਖ ਲਾ ਇੱਥੇ ਜਥੇਦਾਰ ਸੰਤੋਖ ਸਿੰਘ ਤੇਰੇ ਕਰਮਵੀਰ ਦੇ ਜਥੇਦਾਰ ਨੇ ਉਹਨਾਂ ਨਾਲ ਮੇਰਾ ਇੱਥੇ ਮਿਲਾਪ ਹੋਇਆ ਸੀਗਾ ਜਦੋਂ ਗੁਰਬਚਨ ਗੱਡੀ ਚੜਿਆ ਉਦੋਂ ਮੈਂ ਉਹਨੂੰ ਪੁੱਛਿਆ ਸੀ ਕਿ ਤੂੰ ਕਾਂਗਰਸ ਨਾਲ ਕਿਉਂ ਗਿਆ ਮੈਂ ਇੰਨਾ ਕੱਟੜ ਸੁਭਾਅ ਦਾ ਕਿ ਤੇਰਾ ਕਾਰਨ ਕੀ ਹੈ ਉਹਨੇ ਮੈਨੂੰ ਕਿਹਾ ਸੀਗਾ ਵੀ ਮੇਰਾ ਇੱਕੋ ਕਾਰਨ ਹੈ ਮੈਂ ਅਕਾਲੀ ਲੀਡਰਾਂ ਨੂੰ ਸਾਰਿਆਂ ਨੂੰ ਲੌਂਗੋਵਾਲ ਜੀ ਨੂੰ ਬਾਦਲ ਨੂੰ ਤਲਵੰਡੀ ਨੂੰ ਚੌੜੇ ਨੂੰ ਬਰਨਾਲੇ ਨੂੰ ਬਰਾਂਚੇ ਨੂੰ ਇਹਨਾਂ ਨੂੰ ਸਾਰਿਆਂ ਨੇ ਬੇਨਤੀ ਕੀਤੀ ਤਾਂ ਹੁਣ ਤੁਹਾਡੇ ਕੋਲ ਵੀ ਕਰਦਾ ਤੁਸੀਂ ਜ਼ਿੰਮੇਵਾਰੀ ਚੁੱਕ ਲਓ ਵੀ ਪੰਜਾਬ ਵਿੱਚ ਇਕੱਲੇ ਇਲੈਕਸ਼ਨ ਲੜਨੇ ਅਤੇ ਮੈਂ ਉੱਥੇ ਸਰਕਾਰ ਨੂੰ ਛੱਡ ਕੇ ਅਤੇ ਅਕਾਲੀ ਦਲ ਦੇ ਨਾਲ ਇਕੱਲੇ ਲੜੂੰਗਾ ਚਾਹੇ ਜਿੱਤਾਂ ਚਾਹੇ ਹਾਰਾਂ ਚ ਕੁੱਟ ਪਏ ਜੇ ਕੁਝ ਹੋਵੇ ਅਤੇ ਜੇ ਰਲ ਕੇ ਲੜਨੀ ਹੈ ਤੇ ਫਿਰ ਰਲੋ ਉਹਦੇ ਨਾਲ ਜਿਹਦੇ ਨਾਲ ਲਾਭ ਹੈ ਕਾਂਗਰਸ ਚੰਗੇ ਮਾੜੇ ਕੋਈ ਨਾ ਕੋਈ ਨਾ ਵਿੱਚ ਅੱਧ ਪਚਾਹ ਦੇ ਕੋਈ ਇੱਕ ਅੱਧਾ ਗੁਰੂ ਨੂੰ ਤਾਂ ਮੰਨਦਾ ਨਾ ਮਾੜਾ ਮੋਟਾ ਇਹ ਰਲਦੇ ਜਨ ਸਿੰਘ ਜੀ ਤੇ ਕੌਮੀਸਟ ਜਿਹੜੇ ਗੁਰੂ ਨੂੰ ਸਵੇਰੇ ਉੱਠ ਕੇ ਵੀ ਗਾਲਾਂ ਕਰਦੇ ਸ਼ਾਮ ਨੂੰ ਵੀ ਮੈਂ ਨਾ ਰਲ ਕੇ ਇਲੈਕਸ਼ਨ ਲੜਨੀ ਹੈ ਤੇ ਕਾਂਗਰਸ ਨਾਲ ਲੜ ਲਓ ਤੇ ਜੇ ਇਕੱਲੇ ਲੜੋਗੇ ਤੇ ਮੈਂ ਵੀ ਉੱਥੇ ਇਕੱਲਾ ਲੜਦਾ ਹੁਕਮ ਤੁਹਾਡਾ ਮੰਨੂਗਾ ਇੱਥੋਂ ਇਹ ਗੱਲ ਮੈਨੂੰ ਇਹ ਨੀ ਪਿਆਰ ਇਹ ਪੰਜਾਬ ਸਾਡਾ ਜਨ ਸਿੰਘ ਹੈ ਤੇ ਕੌਮੀਸਟ ਨੂੰ ਛੱਡਦਾ ਤੇ ਮੈਂ ਉਹਨਾਂ ਨੂੰ ਕਹਿੰਦਾ ਸੀ ਮੇਰਾ ਦਿੱਲੀ ਚ ਕਾਂਗਰਸ ਉਹਨਾਂ ਨੂੰ ਛੱਡਦਾ ਰੌਲਾ ਹੈ ਸਾਡਾ ਇੰਨਾ ਇਹ ਜਨ ਸਿੰਘ ਚ ਕੌਮੀਨੇਸ਼ਨ ਨੂੰ ਨਹੀਂ ਛੱਡਦੇ ਤੇ ਮੈਂ ਦਿੱਲੀ ਚ ਕਾਂਗਰਸ ਨੂੰ ਇਸ ਵਾਸਤੇ ਨੂੰ ਛੱਡਦਾ ਕਿਉਂਕਿ ਇੱਥੇ ਇਹਨਾਂ ਨੂੰ ਇਹ ਉਹਨਾਂ ਲੋਕਾਂ ਨਾਲ ਯਾਰੀ ਪਾ ਕੇ ਤੁਰ ਰਹੇ ਹੈ ਜਿਹੜੇ ਲੋਕ ਹਰ ਵੇਲੇ ਗੁਰੂ ਗ੍ਰੰਥਾਂ ਨੂੰ ਗਾਲਾ ਕਰਦੇ ਸਿੱਖੀ ਧੌਣ ਤੇ ਗੋਡਾ ਰੱਖਣਾ ਚਾਹੁੰਦੇ ਇਹ ਮੇਰੇ ਕੋਲ ਇਹਨੇ ਕਿਹਾ ਸੀ ਤੇ ਮੈਂ ਲੀਡਰ ਨੂੰ ਪੁੱਛਿਆ ਸੀ ਲੀਡਰ ਇਸ ਗੱਲ ਤੇ ਮੇਰੇ ਅੱਖ ਨਹੀਂ ਸੀ ਲੱਗੇ ਤਾਂ ਮੈਂ ਸੰਤੋਖ ਸਿੰਘ ਬਹੁਤ ਨੇੜੇ ਸੀ ਮੈਂ ਸੱਚ ਨੂੰ ਅਪਣਾਇਆ
ਕੀ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੀਆਂ ਸਭ ਮੰਗਾਂ ਨਾਲ ਸਹਿਮਤ ਹੋ ਸਮਝੌਤੇ ਦੀ ਕਦੇ ਕਦੇ ਚਲਦੀ ਗੱਲਬਾਤ ਬਾਰੇ ਤੁਹਾਡਾ ਕੀ ਪ੍ਰਤੀਕਰਮ ਹੈ
ਉਹਦੇ ਬਾਰੇ ਹੈ ਵੀ ਦਿੱਲੀ ਤੋਂ ਜਾ ਕੇ ਗੱਲ ਕਰਨ ਵਿੱਚ ਹੀ ਮੈਂ ਸਹਿਮਤ ਹਾਂ ਉੱਥੇ ਜਾ ਕੇ ਗੱਲ ਕਰਨ ਵਿੱਚ ਨਾ ਸਹਿਮਤ ਹੋਣ ਦਾ ਮੁੱਖ ਕਾਰਨ ਇਹ ਹੈ ਕਿ ਇਸ ਗੱਲਬਾਤ ਤੋਂ ਪਹਿਲਾਂ ਤਿੰਨ ਵਾਰ ਲੀਡਰ ਉੱਥੇ ਜਾ ਕੇ ਸਮਝਾ ਆਏ ਹੈ ਦੱਸਿਆ ਹੈ ਸਾਡੀਆਂ ਆਹ ਮੰਗਾਂ ਸਾਡੇ ਆਹ ਹੱਕ ਹੈ ਆਹ ਅਸੀਂ ਚਾਹੁੰਦੇ ਹਾਂ ਪਰ ਉਹਨਾਂ ਨੇ ਇਸ ਨੂੰ ਫਿਰਕੂ ਰੰਗ ਦੇ ਕੇ ਫਿਰਕਾ ਪ੍ਰੈਸ਼ ਦਾ ਰੰਗ ਦੇ ਕੇ ਤੇ ਲੋਕਾਂ ਵਿੱਚ ਸਿੱਖ ਕੌਮ ਨੂੰ ਬਦਨਾਮ ਕਰਨ ਵਾਸਤੇ ਭਾਰੀ ਸਾਜ਼ਿਸ਼ਾਂ ਰਚੀਆਂ ਤੇ ਤਿੰਨ ਵਾਰਾਂ ਸਪਸ਼ਟੀਕਰਨ ਦੇਣ ਦੇ ਬਾਵਜੂਦ ਵੀ ਜੇ ਉਹਨਾਂ ਨੂੰ ਸਾਡੇ ਤੇ ਯਕੀਨ ਨਹੀਂ ਤੇ ਪੁਨਾ ਪੁਨਾ ਜਾ ਕੇ ਉੱਥੇ ਯਕੀਨ ਦਵਾਉਣਾ ਕਿੱਥੋਂ ਦੀ ਸਿਆਣਪ ਅਸੀਂ ਆਪਣੇ ਇੱਕ ਵਾਰ ਸਪਸ਼ਟੀਕਰਨ ਦੇ ਦਿੱਤਾ ਤਿੰਨ ਵਾਰਾਂ ਦੇ ਦਿੱਤਾ ਹੁਣ ਉਹਨਾਂ ਤੋਂ ਪਿੱਛੋਂ ਉਹਨਾਂ ਦਾ ਹੱਕ ਬਣਦੇ ਸਨ ਕਿ ਗੱਲ ਕਰਨੀ ਕਰਨੀ ਕਰਨਾ ਕਰਨ ਮੰਗਾਂ ਜਿਹੜੀਆਂ ਉਹਨਾਂ ਨਾਲ ਬਸਾਂ ਵਿੱਚ ਵੈਸੇ ਮੰਗਦੇ ਤਾਂ ਹੱਕ ਵਿੱਚ ਨੇ ਹੱਕ ਦੇ ਹੱਕ ਵਿੱਚ ਮੈਂ ਉਹਨਾਂ ਕਦੇ ਕਿਹਾ ਹੀ ਸਚੇਤ ਮੈਂ ਮੰਗਾਂ ਪਹਿਲਾਂ
ਇੱਕ ਸਾਲ ਦੇ ਮੋਰਚੇ ਦੀਆਂ ਪ੍ਰਾਪਤੀਆਂ ਕੀ ਹੈ
ਮੈਂ ਤਾਂ ਦੋ ਤਿੰਨ ਮੁੱਖ ਪ੍ਰਾਪਤੀਆਂ ਸਮਝਿਆ ਸਭ ਤੋਂ ਪਹਿਲੇ ਪ੍ਰਾਪਤੀ ਚਾਹੇ ਕਿਸੇ ਵੀ ਢੰਗ ਨਾਲ ਪੰਥ ਕੇਕ ਪਹੁੰਚੀ ਹੈ ਤਿੰਨ ਮੈਂ ਸਮਝਦਾ ਚਾਹੇ ਟੁੱਟੀ ਫੁੱਟੀ ਜਾਂ ਪੂਰੀ ਹੈ ਜਨਤਾ ਦੀ ਨਿਗਾਹ ਵਿੱਚ ਹੈ ਦੂਜੀ ਇਹਦੇ ਨਾਲ ਵੱਡੀ ਪ੍ਰਾਪਤੀ ਮੈਂ ਸਮਝਦਾ ਜਿਹੜਾ ਸਿੱਖ ਕੌਮ ਨੂੰ ਇਹ ਅਹਿਸਾਸ ਹੋ ਗਿਆ ਕਿ ਅਸੀਂ ਗੁਲਾਮ ਹਾਂ ਜਾਗਰਤਾ ਆਈ ਆਪਣੇ ਹੱਥ ਲੈਣ ਦੀ ਇਹ ਵੱਡੀ ਪ੍ਰਾਪਤੀ ਮੇਰੇ ਕੋਲ ਸਮਝੀ
ਸਿੱਖਾਂ ਦੇ ਸਬੰਧਾਂ ਬਾਰੇ ਬੜੀ ਮਾੜੀ ਚਰਚਾ ਚੱਲ ਪਈ ਹੈ ਇਸ ਖਿੱਚੋ ਤਾਣ ਦੇ ਤੁਹਾਡੀ ਦ੍ਰਿਸ਼ਟੀ ਵਿੱਚ ਕਾਰਨ ਕੀ ਹਨ ਕਿਸ ਤਰ੍ਹਾਂ ਹਿੰਦੂ ਸਿੱਖ ਏਕਤਾ ਬਚਾਈ ਜਾ ਸਕਦੀ ਹੈ ਤੁਸੀਂ ਇਸ ਬਾਰੇ ਕੀ ਸੋਚਦੇ ਹੋ
ਇਹਦੇ ਕਾਰਨ ਫੁੱਟ ਦੇ ਪਿੱਛੇ ਤੋਂ ਫੁੱਟ ਦਾ ਮੁੱਢ ਕਾਰਨ ਇਹਦਾ ਇਹ ਹੈ ਹਿੰਦੂ ਸਿੱਖ ਏਕਤਾ ਵਿੱਚ ਭੌੜਾ ਪਾਉਂਦਾ ਕਿ ਹਿੰਦੂ ਸਾਮਰਾਜ ਬਹੁ ਗਿਣਤੀ ਹੈ ਇਹ ਪੱਗ ਦਸਤਾਰੇ ਦਾੜੇ ਨੂੰ ਵੇਖਣਾ ਨਹੀਂ ਚਾਹੁੰਦੇ ਖਤਮ ਕਰਨਾ ਚਾਹੁੰਦੇ ਹੈ ਜੋ ਉਹਦੀਆਂ ਬੈਂਤ ਮਸਾਲਾ ਦੇ ਸਕਦਾ ਜੇ ਪੁੱਛਣਾ ਮੈਂ ਦੱਸਦਾ ਨਹੀਂ ਤਾਂ ਇਹਨੂੰ ਨਾ ਸਾਰ ਨੂੰ ਦਿਖਾ ਰਹੇ ਏਸ਼ੀਆਈ ਖੇਡਾਂ ਦੇ ਦੌਰਾਨ ਥੋੜੇ ਥੋੜੇ ਦਿਖਾ ਦੇਣਾ ਜੇ ਬਹੁਤਾ ਕੰਮ ਵੱਧ ਜਾਣਾ ਇਸੇ ਤੇ ਇਹਦਾ ਬੜਾ ਪਛਤਾਵਾ ਹੈ ਕਈ ਘੰਟੇ ਲੱਗਣਗੇ ਏਸ਼ੀਆਈ ਖੇਡਾਂ ਵਿੱਚ ਸਿੱਖਾਂ ਨੂੰ ਬੰਦ ਕਰਨਾ ਅਮਰੀਕਾ ਵਿੱਚੋਂ ਆਉਣਾ ਬੰਦ ਕਰਨਾ ਤੇ ਹਿੰਦੂ ਨੂੰ ਆਜ਼ਾਦ ਕਰਨਾ ਸਰਕਾਰ ਪ੍ਰਸਤੀ ਦੀ ਮੁੱਢ ਫੌਜ ਵਿੱਚੋਂ ਸ਼ੀਤਲ ਸਿੰਘ ਨੂੰ ਉਹ ਪਿਆਰਾ ਸਿੰਘ ਵਾਲੀ ਗੱਲ ਤਾਂ ਅੰਦਰ ਹੀ ਬੈਠਾ ਸਦਾ ਲਿਖੀ ਨਹੀਂ ਗਈ ਬੜੀ ਅਹਿਮ ਗੱਲ ਹੈ ਪਿਆਰਾ ਸਿੰਘ ਮੇਰਠ ਤੋਂ ਦੋ ਬੈਰਲਾਂ ਗਵਾ ਚੁੱਕੇ ਨੇ ਰੋਸ ਰਾਣੀ ਨੂੰ ਉਹਦੇ ਸੰਬੰਧ ਵਿੱਚ ਉਹ ਕੀ ਨਾਮ ਮੇਜਰ ਕੁਮਾਰ ਹੈ ਜੀ ਦੇ ਮੇਜਰ ਕੁਮਾਰ ਹਿੰਦੂ ਹੈ ਉਹਦੀ ਸਟੱਡੀ ਦੇ ਵਿੱਚ ਪਿਆਰਾ ਸਿੰਘ ਫਿਰੋਜ਼ਪੁਰ ਜ਼ਿਲ੍ਹੇ ਦਾ ਨਾੜੇ ਮੱਲਾਂ ਪਿੰਡ ਦਾ ਮੱਲਾਂ ਵਾਲੇ ਪਿੰਡ ਦਾ ਉਹਨੂੰ ਕੁੱਟ ਕੁੱਟ ਕੇ ਇੰਨਾ ਮਾਰਿਆ ਕਿ ਉਹਦੀ ਧੌਣ ਜਿਹੜੀ ਕਿਸੇ ਪਾਸੇ ਖੜਾਉਂਦੀ ਨਹੀਂ ਪੈਰ ਉਹਦੇ ਕਾਲੇ ਹੋ ਪਏ ਕੁੱਟਿਆ ਇੰਨਾ ਕੁੱਟ ਕੇ ਪੀੜ ਨਾਲ ਮਰਿਆ ਮਲਕੀਤ ਸਿੰਘ ਲੁਧਿਆਣੇ ਦਾ ਬੁਲਾਣੇ ਦਾ ਜ਼ਿਲ੍ਹੇ ਦਾ ਪਹਿਲਾਂ ਨਾਇਕ ਸੀ ਪਿਆਰਾ ਸਿੰਘ ਮਲਕੀਰ ਸਿੰਘ ਜਖਮੀ ਪਿਆ ਇੱਕ ਗੁਰਦਾਸਪੁਰ ਦਾ ਉਹਦਾ ਕਿਵੇਂ ਉਹਦਾ ਨਾਂ ਸੁਲੱਖਣ ਸਿੰਘ ਹੈ ਬੱਗੋਵਾਲ ਸੁਣੀ ਕਿ ਬੱਗੋਵਾਲ ਪਿੰਡ ਦਾ ਉਹ ਦੋਵੇਂ ਜਖਮੀ ਪਏ ਹੈ ਸ਼ੀਤਲ ਸਿੰਘ ਨੂੰ ਪਿਆਰਾ ਸਿੰਘ ਜਿਹੜਾ ਪਹਿਲਾਂ ਲਿਖਿਆ ਸੀਗਾ ਪਿਆਰਾ ਸਿੰਘ ਦੇ ਮਿਰਚਾਂ ਪਾਈਆਂ ਸ਼ੀਤਲ ਸਿੰਘ ਦੇ ਪੋਸਟ ਮਾਰਟਮ ਤੇ ਪਿੱਛੋਂ ਅੱਧਾ ਕਿਲੋ ਮਿਰਚ ਉਹਦੇ ਪੇਟ ਵਿੱਚੋਂ ਨਿਕਲੀਆਂ ਉਹ ਡਾਕਟਰ ਦੇ ਹਸਪਤਾਲ ਚ ਪਈਆਂ ਮੂੰਹ ਵਿੱਚ ਵਿਸ਼ਟਾ ਪਾਇਆ ਅੱਖਾਂ ਚ ਮਿਰਚਾਂ ਪਾਈਆਂ ਮਾਂਹ ਤੋੜ ਕੇ ਮਿਰਚਾਂ ਪਾਈਆਂ ਬਾਹਾਂ ਚੀਰ ਕੇ ਮਿਰਚਾਂ ਪਾਈਆਂ ਤੇ ਲੱਤਾਂ ਬੰਨ ਕੇ ਚਿੱਕਰ ਦੀਆਂ ਸੂਲਾਂ ਵੱਢ ਕੇ ਹਰੀਆਂ ਤੇ ਮੈਂ ਇਹ ਜਿਹੜੀ ਮੈਂ ਹੁਣ ਗੱਲ ਕਰ ਰਿਹਾ ਸ਼ੀਤਲ ਸਿੰਘ ਹੈ ਅਟਾਰੀ ਹਲਕੇ ਚ ਹਾਂ ਇਹ ਸਾਰਾ ਕੁਝ ਉਹਦੇ ਨਾਲ ਸੂਲਾਂ ਚਿੱਕਰ ਦੀਆਂ ਵੱਢ ਕੇ ਉਹਦੇ ਉੱਪਰ ਜੀ ਖਿੱਚਿਆ ਗਿਆ ਉਧਰ ਨੂੰ ਫੇਰੇ ਦਰ ਨੂੰ ਇੰਨਾ ਦੁੱਖ ਦੇ ਕੇ ਮਾਰਿਆ ਵੀਰ ਸਿੰਘ ਨੇ ਵੀ ਮਿਰਚਾਂ ਪਾਈਆਂ ਸੀ ਕੁੱਟਿਆ ਮਾਰਿਆ ਸੀ ਪਰ ਉਹ ਮਰਨੋਂ ਬਚ ਗਿਆ ਤੇ ਹਾਲਤ ਵੀ ਬਹੁਤ ਬੇਵਲਤਾ ਵਾਲੀ ਹੈ ਕੀ ਹਿੰਦੁਸਤਾਨ ਵਿਚ 36 ਸਾਲ ਵਿਚ ਗੌਰਮੈਂਟ ਕਿਤੇ ਸਿੱਧ ਕਰ ਸਕਦੀ ਇੱਕ ਵੀ ਹਿੰਦੂ ਨੂੰ ਐਸੀ ਹਾਲਤ ਨਾਲ ਮਾਰਿਆ ਗਿਆ ਹੋਵੇ ਇਹ ਫਿਰਕਾ ਪ੍ਰਸਤ ਦਾ ਮੋਢਾ ਬੀਜ ਬੀਜਿਆ ਹਿੰਦੁਸਤਾਨ ਵਿਚ ਇਨਕੁਆਇਰੀਆਂ ਦੇ ਟਾਈਮਾਂ ਵਿਚ ਪਰੇਡ ਕਰਨ ਦੇ ਟਾਈਮਾਂ ਵਿਚ ਹਿੰਦੁਸਤਾਨ ਦੇ ਸਾਰੀ ਕੁੱਲ ਗਿਣਤੀ ਸਿੱਖਾਂ ਵਿਚ ਇੱਕ ਵੀ ਸਿੱਖ ਦੇ ਘਰੋਂ ਕੋਈ ਫੌਜੀ ਹਥਿਆਰ ਪਕੜਿਆ ਗਿਆ ਸਾਰੇ ਹਿੰਦੁਸਤਾਨ ਚ ਦੱਸਣ ਤੇ ਪਵਨ ਕੁਮਾਰ ਹਿੰਦੂ ਸੁਰੱਖਿਆ ਸਮਿਤੀ ਪਟਿਆਲੇ ਵਾਲੇ ਜੋ ਘਰੋਂ 230 ਗ੍ਰਨੇਡ ਪਕੜੇ ਕਿ ਉਹਦੇ ਪਰਿਵਾਰ ਨੂੰ ਉਹਦੇ ਬੱਚਿਆਂ ਨੂੰ ਕਿ ਉਹਨੂੰ ਕਿਸੇ ਨੇ ਦੁੱਖ ਦਿੱਤਾ ਕਿ ਕਿਸੇ ਕੁੱਟਿਆ ਮਾਰਿਆ ਕੋਈ ਉਹਦੇ ਤੋਂ ਤਸ਼ੱਦਦ ਹੋਇਆ ਇੰਟਰੋਗੇਸ਼ਨ ਕੀਤਾ ਤੇ ਸਜ਼ਾ ਹੋਈ ਹੈ ਅਸ਼ੋਕ ਕੁਮਾਰ ਮਾਰਿਆ ਜਾਂਦਾ ਪਟਿਆਲੇ ਦਿੱਲੀ ਸਰਕਾਰ ਸਾਰੀ ਭੱਜੀ ਆਉਂਦੀ ਹੈ ਤੇ ਸਿੱਖਾਂ ਦੇ 150 ਸ਼ਹੀਦ ਹੋ ਗਏ ਕੀ ਇਨਕੁਆਇਰੀਆਂ ਹੋਈਆਂ ਉਹਦੀ ਲਾਸ਼ ਦਾ ਸੰਸਕਾਰ ਕਰਨ ਤੋਂ ਪਹਿਲਾਂ ਜੁਡੀਸ਼ਰੀ ਜਾਣ ਦਾ ਹੁਕਮ ਹੋ ਗਿਆ ਤੇ ਇੱਥੇ ਮਹੀਨਾ ਮਹੀਨਾ ਸਿਰ ਖਪਾ ਕੇ ਫੇਰ ਮਸਾ ਹੁੰਦਾ ਇਹਦਾ ਕੀ ਕਾਰਨ ਹੈ ਸਿਰਕਾ ਪ੍ਰਸ਼ਨ ਨੂੰ ਜਨਮ ਕੌਣ ਦਿੰਦਾ
ਤੁਹਾਡਾ ਖੂਨ ਦਾ ਭਾਵ ਇਹ ਹੈ ਕਿ ਇਹ ਸਿੰਧੂ ਸਿੱਖ ਖਿੱਚੋਤਾਣ ਜਾਂ ਝਗੜੇ ਦਾ ਮੁੱਢ ਸਰਕਾਰ ਹੈ
ਪੁੱਛੇਕਰ ਨੇ ਪੁੱਛਿਆ ਵੀ ਮਿਟ ਸਕਦਾ ਪੁੱਛਿਆ ਉਹਨੇ ਸਾਰਾ ਉਹਦਾ ਪ੍ਰਸ਼ਨ ਵੀ ਚੇਤੇ ਰੱਖ ਲਿਆ ਕਰੋ ਮੈਨੂੰ ਰੱਖਣਾ ਪੈਂਦਾ ਇਹ ਪੁੱਛਿਆ ਨਾ ਕਿ ਇਹ ਸਿੱਖ ਨੇ ਠੇਕਾ ਚੁੱਕ ਰਿਹਾ ਜਦੋਂ ਸ੍ਰਿਸ਼ਟੀ ਰਚੀ ਹੈ ਤੇ ਜਦੋਂ ਤੱਕ ਰਹੇ ਨੇ ਸਿੱਖ ਹੀ ਸਪਸ਼ਟੀਕਰਨ ਕਰੀ ਚੱਲੇ ਸਾਨੂੰ ਇਹ ਵੀ ਸਪਸ਼ਟੀਕਰਨ ਕਿਤੇ ਦੇਣ ਵੀ ਇਹਨਾਂ ਨੇ ਸਿੱਖਾਂ ਨਾਲ ਰਹਿਣਾ ਕਿ ਨਹੀਂ ਰਹਿਣਾ ਸਿੱਖਾਂ ਨੂੰ ਨਾਲ ਰੱਖਣਾ ਇਹਨਾਂ ਨੂੰ ਰੱਖਣਾ ਸਿੱਖ ਨੇ ਤਾਂ 9 ਮਾਹ ਦਾ ਰਸਤਾ ਵਿਖਾਇਆ ਐਮਰਜੈਂਸੀ ਲੱਗੀ ਤੁਸੀਂ ਵੀ ਉਹ ਜੋ ਮਿੰਟ ਸੀ ਤੇ ਐਮਰਜੈਂਸੀ ਵੀ ਜੋ ਮਿੰਟ ਸੀ ਐਮਰਜੈਂਸੀ ਲੱਗੀ ਹਿੰਦੂ ਰਾਜ ਵਾਲਿਆਂ ਨੇ ਹਿੰਦੂ ਮੁਜ਼ਲੂਮਾਂ ਨੂੰ ਪਕੜ ਕੇ ਜੇਲ੍ਹ ਚ ਪਾ ਦਿੱਤਾ ਹਿੰਦੂ ਰਾਜ ਵਾਲਿਆਂ ਨੇ ਪ੍ਰਧਾਨ ਮੰਤਰੀ ਤਾਂ ਇਹੀ ਸੀ ਨਾ ਉਹਨਾਂ ਨੇ ਤੇ ਹਿੰਦੂ ਮੁਜ਼ਲੂਮਾਂ ਨੂੰ ਪਕੜ ਕੇ ਜੇਲ੍ਹ ਚ ਪਾ ਦਿੱਤਾ ਵੈਸ਼ਨੋ ਦੇਵੀ ਤੋਂ ਕਮੱਥਿਆ ਦੇਵੀ ਤੋਂ ਸ਼ਿਵਲਿੰਗ ਤੋਂ ਮਥੁਰਾ ਤੋਂ ਬਦਰੀ ਨਾਰਾਇਣ ਤੋਂ ਕੇਦਾਰਨਾਥ ਤੋਂ ਫਿਰ ਤੋਂ ਐਜੀਟੇਸ਼ਨ ਸ਼ੁਰੂ ਹੋਈ ਹੈ ਤੇ ਸਿੱਖ ਕਿਸੇ ਨੂੰ ਫੜਿਆ ਸੀ ਨਹੀਂ ਸੀ ਨਾ ਫੜਿਆ ਹੱਥ ਚ ਥਾਲੀ ਚ ਪਾ ਕੇ ਦਿੰਦੇ ਜਿਹੜਾ ਕੁਝ ਲੈਣਾ ਲੈ ਲਓ ਪਰ ਮੇਰਾ ਖੇੜਾ ਛੱਡੋ ਨਹੀਂ ਉਹਨੂੰ ਸੂਤਰ ਲੈਣ ਦਿਓ ਅਕਾਲ ਤਖ਼ਤ ਸਾਹਿਬ ਤੋਂ ਮੋਰਚਾ ਲੱਗਾ ਉਹਨੂੰ ਕਿਉਂ ਲੱਗਾ ਕਿ ਨਾਨਕ ਨਾਮ ਚੜ੍ਹਦੇ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸਿੱਖ ਦਾ ਨਿਸ਼ਾਨਾ ਹੈ ਇਹਨੂੰ ਮੁੱਖ ਰੱਖ ਕੇ ਮਜ਼ਲੂਮ ਹਿੰਦੂ ਨੂੰ ਜਾਬਰ ਹਿੰਦੂ ਦੇ ਹੇਠੋਂ ਕੱਢਣ ਵਾਸਤੇ ਗੁਲਾਮੀ ਕੋਲੋਂ ਲੈਣ ਵਾਸਤੇ 40,000 ਨੇ ਗ੍ਰਿਫ਼ਤਾਰੀ ਦਿੱਤੀ 2 ਕਰੋੜ ਵਿੱਚੋਂ 2 ਕਰੋੜ ਦੀ ਵਸੋਂ ਵਾਲਿਆਂ ਨੇ 60 ਕਰੋੜ ਨੂੰ ਸੁਤੰਤਰ ਕਰਾਉਣ ਵਾਸਤੇ 40,000 ਨੇ ਗ੍ਰਿਫ਼ਤਾਰੀ ਦਿੱਤੀ ਤੇ ਹੁਣ ਜੋ ਸਮੁੱਚੇ ਤੌਰ ਤੇ 50,000 ਦੀ ਮੰਗ ਹੈ ਤੇ 60 ਕਰੋੜ ਵਾਲਿਆਂ ਚ 4,000 ਵੀ ਗ੍ਰਿਫ਼ਤਾਰ ਨਹੀਂ ਹੋਇਆ ਇਦੋਂ ਵੱਧ ਸਬੂਤ ਕੀ ਦੇ ਦੇਗੇ ਤੇ ਹਿੰਦੂ ਭਰਾ ਦੱਸਣੇ ਫਿਰਕਾ ਪ੍ਰਸਤ ਦੂਰ ਕਰਨੀ ਹੈ ਕਿ ਨਹੀਂ ਕਰਨੀ ਉਹਨਾਂ ਨੇ ਪੁੱਛੋ ਇਹਦੇ ਨਾਲ ਇੱਕ ਸਾਲ ਚੇਤਾ ਗਿਆ ਫਿਰ ਚੇਤਾ ਭੁੱਲ ਜਾਣਾ ਤੇ ਲਿਖ ਲੈ ਸਾਰੇ ਪ੍ਰਸ਼ਨ ਤੇਰੇ ਕੰਮ ਦੇਣਗੇ ਤੈਨੂੰ ਵੀ ਘਰੋਗੀ ਵੀ ਨਿੱਜੀ ਵੀ 1947 ਤੋਂ ਲੈ ਕੇ ਹੁਣ ਤੱਕ ਕਿਸੇ ਹਿੰਦੂ ਨੇ ਹਿੰਦੀ ਬੋਲਣ ਵਾਸਤੇ ਇੱਕ ਅੱਖਰ ਲੈ ਰਿਹਾ ਕੋਟ ਵਾਲੇ ਨੂੰ ਕਾਨੂੰਨ ਤੋਂ ਹਿੰਦੀ ਲਿਖਣ ਹਿੰਦੀ ਬੋਲਣ ਵਾਸਤੇ ਹਿੰਦੀ ਭਾਸ਼ਾ ਦੇ ਆਧਾਰ ਤੇ ਸੂਬਾ ਬਣਾਉਣ ਵਾਸਤੇ ਲਿਖ ਲਿਆ ਕਹਿੰਦੀ ਹਿੰਦੂ ਇੱਕ ਵੱਖਰੀ ਕੌਮ ਕਹਾਉਣ ਵਾਸਤੇ, ਹਿੰਦੂ ਧਾਰਮਿਕ ਨੂੰ ਜਨੇਊ ਗਾਤਰੇ ਪਾ ਕੇ ਜਹਾਜ਼ ਤੇ ਚੜ੍ਹਨ ਵਾਸਤੇ, ਹਿੰਦੂ ਧਾਰਮਿਕ ਸ਼ਹਿਰ ਨੂੰ ਪਵਿੱਤਰ ਦਰਜਾ ਦਵਾਉਣ ਵਾਸਤੇ, ਹਿੰਦੂ ਧਾਰਮਿਕ ਮੰਦਰ ਉਪਰ ਗੱਡੀ ਦਾ ਨਾਂ ਰਖਾਉਣ ਵਾਸਤੇ, ਹਿੰਦੂ ਧਾਰਮਿਕ ਮੰਦਰਾਂ ਚ ਟਰਾਂਸਮਿਟ ਲਾ ਕੇ ਵੇਦਾਂ ਦਾ ਪ੍ਰਸਾਰਣ ਕਰਨ ਵਾਸਤੇ, ਹਿੰਦੀ ਬੋਲਦੇ ਇਲਾਕਿਆਂ ਵਿਚ ਵਗ ਰਹੇ ਦਰਿਆਵਾਂ ਦੇ ਪਾਣੀ ਦੀ ਪ੍ਰਾਪਤੀ ਵਾਸਤੇ, ਹਿੰਦੀ ਬੋਲਦੇ ਇਲਾਕਿਆਂ ਚ ਲੱਗੇ ਹਾਰਡਵਰਕਸਾਂ ਤੇ ਕੰਟਰੋਲ ਕਰਨ ਵਾਸਤੇ, ਹਿੰਦੀ ਬੋਲਦੇ ਇਲਾਕਿਆਂ ਵਿਚ ਥੀਨ ਡੈਮ ਬਣਾਉਣ ਦੀ ਮਨਜੂਰੀ ਲੈਣ ਵਾਸਤੇ, 36 ਸਾਲਾਂ ਚ ਇਕ ਘੰਟੇ ਦੀ ਕੈਦ ਵੀ ਕਿਸੇ ਹਿੰਦੁਸਤਾਨ ਦੇ ਇਕ ਹਿੰਦੂ ਨੇ ਕੱਟੀ ਹੈ, ਕਿਤੇ ਐਜੂਕੇਸ਼ਨ ਚੱਲੀ ਹੈ। ਪਰ ਇਹਦੇ ਉਲਟ ਸਿੱਖ ਨੂੰ ਪੰਜਾਬੀ ਬੋਲਣ ਵਾਸਤੇ, ਪੰਜਾਬੀ ਸੂਬਾ ਲੈਣ ਵਾਸਤੇ 57,000 ਨੂੰ ਜੇਲ੍ਹ ਚ ਜਾਣਾ ਪਿਆ। ਹਰਿਆਣਾ ਤੇ ਹਿਮਾਚਲ ਦੀ ਮੰਗ ਕਿਸੇ ਨੇ ਕੀਤੀ ਬਿਨਾਂ ਮੰਗ ਤੋਂ, ਜਿਹੜੇ ਮੰਗਦੇ ਆ ਉਹ ਜੇਲ੍ਹਾਂ ਚ ਜਿਨ੍ਹਾਂ ਨੂੰ ਮੰਗਿਆ ਨੇ ਉਨ੍ਹਾਂ ਨੂੰ ਦੇ ਦਿੱਤਾ। ਸਿਰਕਾ ਪ੍ਰਸਤ ਕੌਣ ਹੈ? ਅੰਮ੍ਰਿਤਸਰ ਨੂੰ ਪਵਿੱਤਰ ਦਰਜਾ ਦਵਾਉਣ ਵਾਸਤੇ, ਦਰਬਾਰ ਸਾਹਿਬ ਦੇ ਨਾਂ ਉਪਰ ਗੱਡੀ ਦਾ ਨਾਂ ਰਖਾਉਣ ਵਾਸਤੇ, ਸਿੱਖ ਇਕ ਵੱਖਰੀ ਕੌਮ ਕਹਾਉਣ ਵਾਸਤੇ, ਟਰਾਂਸਮਿਟ ਲਾ ਕੇ ਕੀਰਤਨ ਸੁਣਾਉਣ ਵਾਸਤੇ, ਸਿੱਖਾਂ ਦਾ ਧਾਰਮਿਕ ਚਿੰਨ ਕਿਰਪਾਨ ਗਾਤਰੇ ਪਾ ਕੇ ਜਹਾਜ਼ ਤੇ ਚੜ੍ਹਨ ਵਾਸਤੇ, ਪੰਜਾਬੀ ਬੋਲਦੇ ਇਲਾਕਿਆਂ ਵਿਚ ਵੀ ਵਗ ਰਹੇ ਦਰਿਆਵਾਂ ਦੇ ਪਾਣੀ ਦੀ ਪ੍ਰਾਪਤੀ ਵਾਸਤੇ, ਹਾਰਡਵਰਕਸਾਂ ਦੇ ਕੰਟਰੋਲ ਕਰਨ ਵਾਸਤੇ, ਥੀਨ ਦਾ ਬਣਾਉਣ ਦੀ ਮਨਜੂਰੀ ਲੈਣ ਵਾਸਤੇ, 1,62,000 ਦੇ ਲਗਭਗ ਜੇਲ੍ਹਾਂ ਚ ਚਲੇ ਗਏ ਆ ਤੇ 150 ਸ਼ਹੀਦੀਆਂ ਹੋ ਗਈਆਂ ਤੇ ਅਜੇ ਵੀ ਸਿੱਖ ਫਿਰਕਾ ਪ੍ਰਸਤ ਦੱਸੋ ਹੈ ਕੌਣ? ਫਿਰਕਾ ਪ੍ਰਸਤ ਦਬਾਉ ਦੇਣ, ਇਹ ਕੀ ਕਾਰਨ? ਸਿੱਖ ਨੇ ਪਾਣੀ ਦੀ ਘੁੱਟ ਲੈਣੀ ਤੇ ਖੂਨ ਦਾ ਇਕ ਗਲਾਸ ਦੇਵੇ ਤੇ ਇਹਨਾਂ ਨੇ ਜੋ ਕੁਝ ਲੈਣਾ ਬੈਠਿਆਂ ਬਿਠਾਇਆ ਮਿਲ ਜਾਣਾ ਤੇ 93 ਸਰ ਹਿੰਦੁਸਤਾਨ ਨੂੰ ਯਾਦ ਕਰਾਉਣਾ ਤੇ ਜਿੱਥੇ ਸਿੱਖ ਨੇ ਹੈ ਕੌਣ ਹੈ ਫਿਰਕਾ ਪ੍ਰਸਤ? ਤੇ ਜੇ ਇਹਨਾਂ ਗੱਲਾਂ ਦਾ ਜਵਾਬ ਸੈਂਟਰ ਦੀ ਗੌਰਮੈਂਟ ਦੇ ਦੇਵੇ, ਮੈਂ ਆਪਣਾ ਸਿਰ ਵੱਢ ਕੇ ਸਿੱਖਾਂ ਨੂੰ ਆਪਣੀ ਅੱਖੀ ਦੇ ਦੂੰ।
ਜੇਕਰ ਸਰਕਾਰ ਵਰਤਮਾਨ ਮੋਰਚੇ ਦੀਆਂ ਮੰਗਾਂ ਨਾ ਮੰਨੇ ਤਾਂ
ਉਹ ਪੜ੍ਹ ਪਹਿਲਾਂ
ਏਕਤਾ ਬਚਾਈ ਰੱਖਣ ਲਈ ਕੀ ਕੀਤਾ ਜਾ ਸਕਦਾ?
ਇਹ ਨੀ ਮੈਂ ਪੁੱਛਿਆ ਤਾਂ ਤੁਹਾਨੂੰ ਫਰਕ ਦੱਸਿਆ ਨਾ, ਫਰਕ ਦੱਸਿਆ ਇਹ ਤਾਂ ਤੂੰ ਫਿਰ ਛੱਡ ਦਿੱਤਾ ਵੀ ਕਿਵੇਂ ਹੋ ਸਕਦਾ? ਇਹ ਤਾਂ ਪੁੱਛਿਆ ਨੀ, ਫਿਰ ਛੱਡ
ਦਿੱਤਾ ਉਹ ਗੁਣਤੀ ਵਾਲੇ ਆਪਣੀ ਫਿਰਕਾ ਪ੍ਰਸਤੀ ਛੱਡ। ਹੋਰ ਦੱਸੋ
ਤੁਸੀਂ, ਤੂੰ ਪੁੱਛਣਾ ਵੀ ਏਕਤਾ ਨੀ ਦੱਸੀ?
ਹਾਂ, ਏਕਤਾ ਕਿਵੇਂ ਹੋ ਸਕਦੀ ਹੈ?
ਏਕਤਾ ਹੋ ਸਕਦੀ ਹੈ ਹਜ਼ਾਰ ਹਜ਼ਾਰ ਦੇ ਦੋ ਚਾਰ ਚਾਰ ਹਜ਼ਾਰ ਦੇ ਜਥੇ ਲਿਆਉਣ ਤੇ ਜਿੱਥੋਂ ਦਾ ਪਾਣੀ ਪੀਂਦੇ ਤੇ ਲੂਣ ਖਾਂਦੇ ਹੈ ਹੈਂ ਇਹਦੀ ਵਿਰੋਧ ਤਾਂ ਛੱਡਣ, ਫਿਰ ਏਕਤਾ ਹੋ ਜੂ। ਲੂਣ ਪੰਜਾਬ ਦਾ ਖਾਣਾ, ਪਾਣੀ ਇੱਥੋਂ ਦਾ ਖਾਣਾ, ਅੰਨ ਇੱਥੋਂ ਦਾ ਖਾਣਾ ਤੇ ਸੁੱਖ ਮੰਗਣੀ ਹਰਿਆਣੇ ਦੀ ਤੇ ਦਿੱਲੀ ਦੀ, ਏਕਤਾ ਕਿਵੇਂ ਹੋਵੇ? ਫਿਰ ਇਹਦਾ ਸਬੂਤ ਮੈਂ ਦਿਨਾਂ ਦੇ ਨਾਲ ਫਿਰ ਚਾਰ ਚਲਾ ਹੋ ਚੁੱਕਾ, ਨਿੱਕੀਆਂ ਨਿੱਕੀਆਂ ਬਹੁਤੀਆਂ ਵੱਡੀਆਂ ਨੇ। ਸਭ ਤੋਂ ਫਰਕਾ ਫਰਸਤ ਇਹ ਮੈਨੂੰ ਗਿਣਦੇ ਨੇ, 5,000 ਰੁਪਇਆ ਰਮਾਇਣ ਦੇ ਮੁਕੱਦਮੇ ਤੇ ਮੈਂ ਲਾਇਆ ਆਪਣੇ ਕੋਲੋਂ, ਸੰਗਤ ਦਾ ਦਿੱਤਾ ਹੋਇਆ ਪੈਸਾ, ਕਪੂਰਥਲੇ ਰਮਾਇਣ ਨੂੰ ਅੱਗ ਲਾ ਦਿੱਤੀ ਸੀ। ਮੈਂ ਰਮਾਇਣ ਨੂੰ ਉਹਨਾਂ ਵੀਰਾਂ ਦਾ ਇੱਕ ਧਾਰਮਿਕ ਗ੍ਰੰਥ ਮੰਨਦਾ, ਉਹਨਾਂ ਦਾ ਇਸ਼ਟ ਮੰਨਦਾ, ਪਰ ਮੇਰਾ ਆਪਣਾ ਇਸ਼ਟ ਗੁਰੂ ਗ੍ਰੰਥ ਸਾਹਿਬ ਹੈ। 5,000 ਰੁਪਇਆ ਖਰਚਾ ਕੀਤਾ ਉਹਦੇ ਉੱਤੇ, ਸੋ ਹੁਕਮ ਚੰਦ ਹਿੰਦੂ ਦੀ ਲੜਕੀ ਚੁੱਕ ਕੇ ਹਿੰਦੂ ਲੈ ਗਿਆ। ਜਦੋਂ ਲਾਲਾ ਜਗਤ ਨਾਰਾਇਣ ਦੀ ਮੌਤ ਵੇਲੇ ਮੈਨੂੰ ਗ੍ਰਿਫ਼ਤਾਰ ਕੀਤਾ ਤੇ ਮੈਂ ਬਾਹਰ ਆਇਆ, ਉਦੋਂ ਦੀ ਗੱਲ ਹੈ, ਜਲਾਲਾਬਾਦ ਫਾਜ਼ਿਲਕਾ ਦੇ ਇਲਾਕੇ ਚ, ਉਥੇ ਮੈਂ ਇਸ ਵੇਲੇ ਕਥਾ ਕਰ ਪ੍ਰਚਾਰ ਕਰ ਰਿਹਾ। ਹੁਕਮ ਚੰਦ ਨਾਂ ਦਾ ਹਿੰਦੂ, ਉਹਦੀ ਲੜਕੀ ਹਿੰਦੂ ਚੁੱਕ ਕੇ ਲਿਗਿਆ, ਉਹ ਸਟੇਜ ਤੇ ਰੋਇਆ, 5 ਘੰਟਿਆਂ ਦੇ ਅੰਦਰ ਅੰਦਰ ਉਸ ਹਿੰਦੂ ਤੋਂ ਜਾ ਕੇ ਹਿੰਦੂ ਦੀ ਲੜਕੀ ਲੈ ਕੇ ਦਿੱਤੀ ਮੈਂ। ਕੈਲਾਸ ਚੰਦਰ ਇੱਥੇ ਅੱਗ ਲੱਗ ਗਈ, ਛਾਤ ਹੋ ਕੇ ਤਾਰਦਾ, ਕਰਿਆਨੇ ਦੀ ਦੁਕਾਨ ਸੀ, ਸਿੱਖ ਦੀ ਦੁਕਾਨ ਹਿੰਦੂ ਕੋਲ ਕਿਰਾਏ ਤੇ, ਇੱਕ ਸਿੱਖ ਨਾਲ ਦੁਕਾਨ ਵਾਲਾ, ਉਹ ਤਿੰਨੇ ਮੇਰੇ ਕੋਲ ਆਏ ਤੇ ਉਹਨਾਂ ਨੇ ਕਹਿ ਦੀ ਮੇਰੀ ਦੁਕਾਨ ਸੜ ਗਈ, ਮੇਰੇ ਕੋਲ ਸਹਾਇਤਾ ਕਰੋ। ਮੈਂ ਉਹਨੂੰ ਪੁੱਛਿਆ ਦੱਸ ਕੀ ਚਾਹੁੰਦਾ, ਪਰ ਗੱਲ ਅਸਲੀਅਤ ਦੱਸ ਉਹਨੇ ਸਾਰੀ ਦੱਸ ਦਿੱਤੀ। ਉਹਨੂੰ ਪੁੱਛਿਆ ਦੱਸ ਕੀ ਚਾਹੁੰਦਾ, ਕਹਿਣ ਲੱਗਾ ਜੋ ਤੁਸੀਂ ਕੋਈ 20-30-40-50 ਰੁਪਇਆ ਕਰ ਸਕਦੇ ਇੰਨਾ ਬਹੁਤ ਹੈ, ਮੇਰੀ ਮਦਦ ਕਰੋ, 500 ਰੁਪਇਆ ਨੂੰ ਦਿੱਤਾ। ਹਿੰਦੂ ਸ਼ਹੀਦ ਹੋ ਗਏ 4 ਤਰੀਕ ਨੂੰ ਮਲੇਰਕੋਟਲਾ ਤੇ ਇੱਕ ਪਟਿਆਲੇ, 5,000 ਸਾਰੇ ਹਿੰਦੂਆਂ ਨੂੰ ਜਥੇ ਵੱਲੋਂ, ਮੁਸਲਮਾਨਾਂ ਨੂੰ, ਸਿੱਖਾਂ ਨੂੰ, ਜਿਤਨੇ ਵੀ ਸ਼ਹੀਦ ਹੋਏ ਆ, ਮਤਲਬ ਜਿੱਥੇ ਜਿੱਥੇ ਵੀ ਹੋਏ ਆ, 5,000 ਜਥੇ ਵੱਲੋਂ, 10,000 ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ, ਕਿ ਹਿੰਦੁਸਤਾਨ ਦੇ ਇੱਕ ਵੀ ਹਿੰਦੂ ਨੇ ਸਿੱਖਾਂ ਦੇ 150 ਸ਼ਹੀਦ ਸਿੰਘਾਂ ਵਿੱਚੋਂ ਇੱਕ ਨਵਾਂ ਤਹਿਤ ਦਿੱਤਾ? ਲਾਲਾ ਜਗਤ ਨਾਰਾਇਣ ਗੱਡੀ ਚੜ੍ਹ ਗਿਆ, ਚੜ੍ਹਾ ਤਾ ਕਿਸੇ ਨੇ, ਮੈਥੋਂ ਬਿਨਾਂ ਸਾਰੀ ਲੀਡਰਸ਼ਿਪ ਉਹਦੀ ਪਰਚਾਉਣੀ ਤੇ ਗਈ। ਤੁਹਾਡੇ ਆਪਣੇ ਸਿੱਖ ਭਰਾ 150 ਮਾਰਿਆ ਗਿਆ, ਕਿਸੇ ਹਿੰਦੂ ਨੇ ਆ ਕੇ ਸਾਡਾ ਨਾਰਾ ਮਾਰਿਆ?
ਜੇ ਤੂੰ ਮੇਰੇ ਦੀਆਂ ਮੰਗਾਂ ਨਾ ਮੰਨੇ ਤਾਂ ਮੋਰਚਾ ਕਦ ਤੱਕ ਚੱਲਦਾ ਰਹੇਗਾ?
ਜਦੋਂ ਤੱਕ ਸਿੱਖਾਂ ਦੇ ਦਿਲੋਂ ਗੁਲਾਮੀ ਨਹੀਂ ਲੈਂਦੀ ਉਦੋਂ ਤੱਕ ਜਾਰੀ ਰਹੇ।
ਇਸਦੇ ਵਿਚ ਸਰਗਰਮ ਹੋਣ ਨਾਲ ਤੁਹਾਡੇ ਧਰਮ ਪ੍ਰਚਾਰ ਦੌਰੇ ਬੰਦ ਹੋ ਜਾਣ ਨਾਲ ਤੁਹਾਡੇ ਅਸਲ ਤੇ ਮੁੱਖ ਕਾਰਜ ਖੇਤਰ ਵਿਚ ਚਲਿਆਈ ਨਹੀਂ ਆਈ?
ਸੋਫਾ ਕਰਨ ਵਿਚ ਕੁਝ ਫਰਕ ਪਿਆ, ਜਿਹੜਾ ਪ੍ਰਚਾਰ ਕਰਕੇ ਸਿੱਖੀ ਦਾ ਪ੍ਰਚਾਰ ਵਧਾਉਣਾ ਸੀ ਉਹਦੇ ਵਿਚ ਪ੍ਰਫੁੱਲਤਾ ਆਈ, ਕਿਉਂਕਿ ਅੱਗੇ ਅਸੀਂ ਇਕ ਸ਼ਹਿਰ ਜਾਂ ਪਿੰਡ ਚ ਜਾ ਕੇ ਕਥਾ ਕਰਦੇ ਸੀ। ਹੁਣ ਦੁਨੀਆਂ ਦਾ ਐਸਾ ਕੋਈ ਪ੍ਰੈਸ ਨਹੀਂ ਜਿਹੜਾ ਇੱਥੇ ਆ ਕੇ ਇੰਟਰਵਿਊ ਨੂੰ ਲੈ ਕੇ ਗਿਆ ਤੇ ਨੌਕਰ ਹੋ ਕੇ ਨਹੀਂ ਗਿਆ, ਤੇ ਜਿਵੇਂ ਬਾਹਰ ਜਾ ਕੇ ਪ੍ਰਚਾਰ ਨੇ ਕੀਤਾ ਸਭ ਆਏ ਆ। ਜੇ ਗਿਣਤੀ ਕਰਨੀ ਮੈਂ ਥੋੜੀ ਦੱਸ ਰਹੀ ਤੁਹਾਨੂੰ ਕਰਨੀ ਗਿਣਤੀ ਕਰਨੀ
ਨਹੀਂ
ਸ਼ਹਿਰ ਦਾ ਨਾ ਇਹ ਵੀ ਪੁੱਛ ਰਿਹਾ ਵੀ ਕਿਵੇਂ ਅੱਗੇ ਕਿਸੇ ਪਿੰਡ ਵਿਚ ਜਾਈਦਾ ਸੀ ਕਿਸੇ ਪਿੰਡ ਵਿਚ ਨਹੀਂ ਸੀ ਜਾਇਆ ਜਾਂਦਾ, ਮਜਬੂਰੀ ਸੀ। ਇੱਥੇ ਹਿੰਦੁਸਤਾਨ ਦਾ ਸਿੱਖ ਤੇ ਦੁਨੀਆਂ ਦੇ ਲੋਕ ਮਿਲ ਕੇ ਗਏ ਤੇ ਜਿਹੜਾ ਮਿਲ ਕੇ ਗਿਆ ਉਹਦੇ ਤੇ ਅਸਰ ਹੋਇਆ। ਜਿਦਾਂ ਮੈਂ ਇੱਥੇ ਬੈਠਾ ਐਸਾ ਇੱਕ ਵੀ ਦਿਨ ਨਹੀਂ ਜਿਹਦੇ 100 ਸਿੱਖਾਂ ਦਾ ਪੁੱਤਰ 100 ਬੰਦਾ ਸਿੱਖਾਂ ਦਾ ਪੁੱਤਰ ਕੇਸ ਤੇ ਦਾੜਾ ਨਾ ਰੱਖਿਓ, ਐਸਾ ਦਿਨ ਕੋਈ ਨਹੀਂ। ਜੇ ਇੱਕ ਦਿਨ ਘੱਟ ਹੈ ਤੇ ਦੂਜੇ ਦਿਨ ਵੱਧ ਹੈ, 100 ਦੇ ਔਸਤ ਨੇ ਕਮੈਂਡੀ ਹੈ। 6-7 ਦਿਨ ਹੋਏ ਹੈ ਉਹਦੇ ਜਥਾ ਲੈ ਕੇ ਆਏ ਸੀ ਇੱਥੇ ਨੌਜਵਾਨ, 500 ਤੇ 25 ਦਾ ਸੀ, 25 ਦੇ ਕੇਸਦਾਰ 500 ਮੋਨੇ ਸੀ ਤੇ 500 ਦੇ 500 ਨੂੰ ਕੇਸਦਾਰ ਰੱਖਿਆ, ਸ਼ਰਾਬ ਛਣ ਦਾ ਪਰਨ ਕੀਤਾ ਤੇ ਨਾ ਵੀ ਉਹਨੇ ਆਪਣੇ ਜਥੇ ਦਾ ਦੱਸਿਆ ਕਿ ਸਿੱਖ ਨੌਜਵਾਨ ਅਕਾਲੀ ਦਲ ਵਿੰਗ ਕੱਢ। ਸਹੀ ਗੱਲ ਹੈ, ਸਟੇਜ ਤੇ ਬੋਲਿਆ ਸਿੱਖ ਨੌਜਵਾਨ ਨਹੀਂ ਜੂਥ ਵਿੰਗ ਵੱਖਰਾ, ਉਹ ਤਾਂ ਅਕਾਲੀ ਦਲ ਨਾਲ ਹੈ ਨਾ, ਇਹ ਮੇਰੇ ਨਾਲ ਹੈ। ਸਿੱਖ ਨੌਜਵਾਨ ਅਕਾਲੀ ਦਲ ਵਿੰਗ ਕੱਢ, ਸਾਰੇ ਕੋਲ ਜਾਣ ਵਾਲਾ ਬਥੇਰਾ ਪੜ੍ਹਿਆ ਲਿਖਿਆ। ਇਸ ਵਾਸਤੇ ਪ੍ਰਚਾਰ ਵਧਿਆ। ਹਾਂ ਇੱਕ ਹੈ ਵੀ ਕਥਾ ਵਿਚ ਸਮੇਂ ਚ ਤਬਦੀਲੀ ਆਈ ਹੈ, ਇਹ ਨਹੀਂ ਹੋ ਸਕੀ। ਮੁੱਖ ਕਾਰਨ ਤੁਹਾਡਾ ਕਥਾ ਤਾਂ ਨਾ, ਉਹਦੇ ਚ ਰੁਕਾਵਟ ਪਈ ਹੈ। ਉਹਦੇ ਨਾਲ ਮੈਂ ਇੰਨਾ ਕੁ ਨੁਕਸਾਨ ਸਮਝਦਾ ਵੀ ਜਿਹੜੇ ਵਿਦਿਆਰਥੀ ਮੇਰੇ ਨਾਲ ਰਹਿੰਦੇ ਆ ਉਹਨਾਂ ਨੂੰ ਥੋੜਾ ਜਿਹਾ ਫਰਕ ਪਿਆ ਹੈ ਤੇ ਜਿਹੜੀ ਜਨਤਾ ਹੈ ਉਹਨੂੰ ਵਾਧਾ ਹੋਇਆ।
ਹਾਂ ਕਾਂਗਰਸ ਸਰਕਾਰ ਤੇ ਪੁਲਿਸ ਪ੍ਰਬੰਧ ਬਾਰੇ ਤੁਹਾਡਾ ਕੀ ਤਜਰਬਾ ਹੈ? ਕੀ ਪੰਜਾਬ ਪੁਲਿਸ ਤੋਂ ਜਨ ਸਧਾਰਨ ਨੂੰ ਇਨਸਾਫ ਮਿਲ ਸਕਦਾ? ਤੁਹਾਡੇ ਜਥੇ ਦੇ ਸਮਰਥਕਾਂ ਨਾਲ ਪੁਲਿਸ ਦੇ ਵਰਤਾਓ ਬਾਰੇ ਕੀ ਕਹਿਣਾ ਚਾਹੋਗੇ?
ਜਿੰਨਾ ਵੀ ਮੁੰਡਿਆ ਜਾਵੇ ਉਹਨਾਂ ਥੋੜਾ ਇਨਸਾਫ ਇਹਨਾਂ ਤੋਂ ਨਾ ਮਿਲਦਾ ਤੇ ਨਾ ਮਿਲਣ ਦੀ ਸੰਭਾਵਨਾ, ਤੇ ਨਾ ਇਹ ਮੇਰਾ ਨਿਸ਼ਚਾ ਵੀ ਇਹਨਾਂ ਤੋਂ ਆਪਾਂ ਇਨਸਾਫ ਲਈਏ, ਮਤਲਬ ਦੇਣੇ। ਮੇਰਾ ਤਾਂ ਨਿਸ਼ਚਾ ਹੈ ਕਿ ਆਪਣਾ ਉੱਥੇ ਆਪਣਾ ਆਪੇ ਕਾਰ ਸਵਾਰ ਵੀ ਮਦਦ ਕਰਨੀ ਚਾਹੁੰਦਾ। ਇਸ ਤਰ੍ਹਾਂ ਮੈਂ ਬਣ ਸਕਦਾ ਜਿੱਥੇ ਵਿਧਾਨ ਹੈ ਨਹੀਂ, ਜਿੱਥੇ ਸ਼ਰਮ ਹੈ ਨਹੀਂ, ਜਿੱਥੇ ਧਰਮ ਨਾਲ ਪਿਆਰ ਹੈ ਨਹੀਂ, ਉੱਥੇ ਇਨਸਾਫ ਕਿੱਥੇ ਮਿਲਦੀ? ਜਿਵੇਂ ਨਿਤ ਕੰਦਰੀਆਂ ਦੇ ਨਾਂ ਚ ਵੇਖਣੇ ਆ ਭੈੜੇ ਜੀਵਨ ਹੋਣੇ ਆ, ਸ਼ਰਾਬ ਤੇ ਨਿਸ਼ਚਾ ਰੱਖਣਾ, ਕੁਰਸੀ ਨਾਲ ਪਿਆਰ ਹੈ, ਮਾਇਆ ਕਤਰ ਕਰਨ ਵਾਸਤੇ ਦਿਨ ਰਾਤ ਦੌੜ ਹੈ, ਬਾਣੀ ਦਾ ਚੇਤਾ ਕੋਈ ਨਹੀਂ, ਸਤਿਗੁਰੂ ਤੇ ਯਕੀਨ ਨਹੀਂ, ਬਚਨ ਕਰਕੇ ਮੁੱਕਰ ਜਾਣਾ, ਉੱਥੇ ਇਨਸਾਫ ਕਿੱਥੋਂ? ਇਹ ਦੇਖਣ ਦੀ ਆ ਗਈ ਗੱਲ ਲਿਖ ਲਿਆ ਗੌਰਮੈਂਟ ਦੀ ਲਿਖਣ ਵਾਲੀ ਆ। ਦੁਨੀਆਂ ਦੀ ਹਿਸਟਰੀ ਵਿਚ ਹਿੰਦੁਸਤਾਨ ਨਹੀਂ ਸਿੱਖ ਕੌਮ ਤੇ ਜੇ ਪਹਿਲਾ ਦਾਗ ਲੱਗਾ ਇਸ ਪੰਜਾਬ ਦੇ ਮੁੱਖ ਮੰਤਰੀ ਬਟਰੂਪੀਏ ਦੇ ਜ਼ਿਕਰ ਗਏ ਦੀ ਵਜਾਰਤ ਦੇ ਕਾਰਨ ਦਰਬਾਰੇ ਦੇ ਮੁਸਲਮਾਨਾਂ ਨੇ ਤਸ਼ੱਦਦ ਕੀਤਾ, ਅੰਗਰੇਜ਼ਾਂ ਨੇ ਤਸ਼ੱਦਦ ਕੀਤਾ, ਹੋਰਨਾਂ ਨੇ ਵੀ ਕੀਤਾ ਹੋਵੇਗਾ, ਪਰ ਕਿਸੇ ਮੁਸਲਮਾਨ ਨੇ ਅੱਜ ਤੱਕ ਇਤਿਹਾਸ ਦੁਆਰਾ ਕਿਤੇ ਨਹੀਂ ਲਿਖਤੀ ਰੂਪ ਵਿਚ ਮਿਲਦਾ ਨੇ ਪ੍ਰਚਾਰ ਰੂਪ ਵਿਚ ਸਿੱਖ ਵੱਖਰੀ ਕੌਮ ਨਹੀਂ ਮੰਨੀ, ਸਿੱਖਾਂ ਦਾ ਪਰਸਨਲ ਦਾ ਵੱਖਰਾ ਨਹੀਂ ਬਣਦਾ। ਮੈਨੂੰ 47 ਇਲੈਕਸ਼ਨ ਦੀ ਇੱਕ ਗੱਲ ਯਾਦ ਆ ਅਖਬਾਰ ਚੋਂ, ਅੱਖਰ ਥੋੜੇ ਯਾਦ ਰਹਿ ਕੇ ਪੜੇ ਪੁੜੇ ਤਾਂ ਹੈਗੇ ਨੇ। ਉਹ ਇਸ ਲਿਖ ਦਿੱਤਾ ਸੀ ਇੰਜਣ ਤੋਂ ਬਦਲਦੀ ਆ ਡੱਬੇ ਤੋਂ ਵਹੀ ਹੈ, ਇੰਜਣ ਬਦਲਿਆ ਨਾ।
ਭਾਰਤੀ ਹਵਾਈ ਜਹਾਜ਼ ਅਗਵਾ ਕਰਕੇ ਪਾਕਿਸਤਾਨ ਲੈ ਗਏ ਸਿੱਖ ਨੌਜਵਾਨਾਂ ਬਾਰੇ ਤੁਹਾਡੀ ਕੀ ਰਾਏ? ਕੀ ਤੁਸੀਂ ਉਹਨਾਂ ਨੂੰ ਭਾਰਤ ਮੰਗਵਾਉਣ ਦੇ ਇੱਛੁਕ ਹੋ?
ਇੱਛੀ ਨਹੀਂ, ਇਕੱਲੇ ਮੰਗਵਾਉਣੇ ਆ, ਜਦੋਂ ਤੱਕ ਉਹ ਭਾਰਤ ਵਿੱਚ ਨਹੀਂ ਆਉਂਦੇ ਮੋਰਚਾ ਸਮਾਪਤ ਨਹੀਂ ਹੋਵੇਗਾ। ਤੇ ਮੈਂ ਸਵਾਸ ਸਵਾਸ ਕਰਕੇ ਉਹਨਾਂ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਵਾਸਤੇ ਪਰਉਪਕਾਰ ਦਾ ਕੰਮ ਕੀਤਾ ਤੇ ਸ਼ਹੀਦਾਂ ਦੇ ਖੂਨ ਨਾਲ ਆਪਣਾ ਪਿਆਰ ਜਣਾਇਆ। ਗੌਰਮੈਂਟ ਮਤਾ ਖਿਆਲ ਕਰੇ ਸਾਰੇ ਸੂਬੇ ਮਰੀਜ਼ ਤੋਂ ਦੇ ਨਾਲ ਦੇ ਆ ਗਿਆ ਤੇ ਇਹ ਮੋਰਚਾ ਫਤਿਹ ਹੋਜੂਗਾ, ਸਮਾਪਤ ਹੋਜੂ। ਉਹ ਮਾਉਣੇ ਆ, ਜਦੋਂ ਤੱਕ ਉਹ ਭਾਰਤ ਵਿੱਚ ਨਹੀਂ ਆਉਂਦੇ ਮੋਰਚਾ ਸਮਾਪਤ ਨਹੀਂ ਹੋਵੇਗਾ। ਤੇ ਮੈਂ ਸਵਾਸ ਸਵਾਸ ਕਰਕੇ ਉਹਨਾਂ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਵਾਸਤੇ ਪਰਉਪਕਾਰ ਦਾ ਕੰਮ ਕੀਤਾ ਤੇ ਸ਼ਹੀਦਾਂ ਦੇ ਖੂਨ ਨਾਲ ਆਪਣਾ ਪਿਆਰ ਜਣਾਇਆ। ਗੌਰਮੈਂਟ ਮਤਾ ਖਿਆਲ ਕਰੇ ਸਾਰੇ ਸੂਬੇ ਮਰੀਜ਼ ਤੋਂ ਦੇ ਨਾਲ ਦੇ ਆ ਗਿਆ ਤੇ ਇਹ ਮੋਰਚਾ ਫਤਿਹ ਹੋਜੂਗਾ, ਸਮਾਪਤ ਹੋਜੂ। ਉਹ ਮੰਗਾਉਣੇ ਇੱਥੇ, ਜੇ ਜਨਾਨੀ ਪਿੱਛੇ ਜਹਾਜ਼ ਅਗਵਾ ਕਰਨ ਵਾਲੇ ਇੱਥੇ ਟਿਕਟਾਂ ਲੈ ਸਕਦੇ ਤੇ ਜਹਾਜ਼ ਅਗਵਾ ਟੈਸਟ ਵਾਸਤੇ ਕਰਕੇ ਲਗੇ ਉਹਨਾਂ ਨਾਲ ਪਿਆਰ ਕਿਉਂ ਨਹੀਂ? ਚੰਗੇ ਟ੍ਰੇਨਡ ਸਾਰਿਆਂ ਦਾ ਨੀ, ਹੁਣ ਤਾਂ ਫਿਰ ਉਹਨਾਂ ਨੂੰ ਕਰਵਾਇਆ, ਜਿਹਦੇ ਬਿਆਨ ਦਿੱਤਾ ਦੂਜੇ ਦਿਨ ਚਾਲੂ ਹੋ ਗਏ। ਮੈਂ ਆਖਿਆ ਚੰਗਾ ਮੇਰੇ ਇਸ ਤਰ੍ਹਾਂ ਬੰਦ ਰੱਖਣਗੇ ਜੇ ਸਸਤੇ ਹੋ ਜਾਣਗੇ ਸਾਰੇ ਲੈ ਲੈਣਗੇ, ਕਿ ਲੈਣੀ ਕਿਹੜਾ ਸੌਖੀ
ਸੋਚਿਆ। ਅਕਾਲੀ ਦਲ ਨੇ ਕਹਿ ਦਿੱਤਾ ਕਿ ਉਹ ਖਾਲਿਸਤਾਨ ਨਹੀਂ ਮੰਗਦੇ ਤੇ ਨਹੀਂ ਚਾਹੁੰਦੇ, ਕੀ ਤੁਸੀਂ ਖਾਲਿਸਤਾਨ ਦੀ ਮੰਗ ਨੂੰ ਠੀਕ ਸਮਝਦੇ ਹੋ?
ਮੈਂ ਨਾ ਤਾਂ ਖਾਲਿਸਤਾਨ ਦੀ ਹਮਾਇਤ ਕਰਦਾ ਨਾ ਵਿਰੋਧ ਕਰਦਾ, ਹਿੰਦੁਸਤਾਨ ਵਿੱਚ ਰਹਿਣਾ ਚਾਹੁੰਦੇ ਹਾਂ, ਬਰਾਬਰ ਦੇ ਸ਼ਹਿਰੀ ਬਣ ਕੇ ਗੁਲਾਮ ਬਣ ਕੇ ਨਹੀਂ ਰਹਿਣਾ, ਦੋ ਨੰਬਰ ਦੇ ਬਣ ਕੇ ਨਹੀਂ ਰਹਿਣਾ। ਇਹ ਹੁਣ ਸੈਂਟਰ ਸਾਨੂੰ ਦੱਸੇ ਇਹ ਨਾਲ ਰੱਖਣਾ ਜਾਂ ਨਹੀਂ ਰੱਖਣਾ, ਇਹ ਕੰਮ ਸੈਂਟਰ ਦਾ ਹੈ, ਮੈਂ ਕੋਈ ਚੌਕੀਦਾਰ ਨਹੀਂ ਵੀ ਉਹਨਾਂ ਦਾ ਕੰਮ ਮੈਂ ਕਰਾਂ। ਅਸੀਂ ਨਾਲ ਰਹਿਣਾ ਚਾਹੁੰਦੇ ਹਾਂ ਤੇ ਜੇ ਸਾਨੂੰ ਖਾਲਸਾ ਉਹਨੇ ਦੇ ਦਿੱਤਾ ਤੇ ਖੇੜੇ ਮੱਥੇ ਪ੍ਰਵਾਨ ਕਰਾਂਗੇ, ਜਿਹੜੇ ਬੇੜੀਆਂ ਚ ਬੱਚੇ ਬੰਦੇ ਉਸ ਨੇ ਪਾਏ ਐਰਕ ਨਹੀਂ ਪੈਣ ਦੇਣੇ। ਦੱਸੋ ਪੜ੍ਹ ਕੇ ਕੀ
ਲਿਖਿਆ? ਮੈਂ ਵਿਰੋਧ, ਮੇਰਾ ਦ੍ਰਿਸ਼ਟੀਕੋਣ ਇਹ ਹੈ ਕਿ ਅਸੀਂ ਹਿੰਦੁਸਤਾਨ ਵਿਚ ਰਹਿਣਾ ਚਾਹੁੰਦੇ ਹਾਂ।
ਇਹਦੇ ਬਾਰੇ ਅੱਖਰ ਮੇਰੇ ਉਹ ਨਹੀਂ ਲਿਖਦੇ, ਭਾਵੇਂ ਕਾਗਜ਼ ਹੋਰ
ਹਮਾਇਤ ਕਰਦਾ ਹਾਂ ਤੇ ਨਾ ਵਿਰੋਧ।
ਨਾ ਮੈਂ ਫੇਰ ਲਿਖਣਾ, ਨਾ ਮੈਂ ਹਮਾਇਤ ਕਰਦਾ ਹਾਂ ਨਾ ਵਿਰੋਧ, ਹਿੰਦੁਸਤਾਨ ਵਿਚ ਰਹਿਣਾ ਚਾਹੁੰਦੇ ਹਾਂ,
ਹਿੰਦੁਸਤਾਨ ਵਿਚ ਰਹਿਣਾ
ਬਰਾਬਰ ਦੇ ਸ਼ਹਿਰੀ ਬਣ ਕੇ ਚਾਹੁੰਦਾ ਹਾਂ ਨੀ ਗਾ, ਚਾਹੁੰਦੇ ਹਾਂ, ਚਾਹੁੰਦੇ ਬਹੁਤ ਵਚਨ ਸਾਰੇ ਸਿੱਖਾਂ ਦੀ ਗੱਲ ਹੈ। ਹਾਂਜੀ, ਬਰਾਬਰ ਦੇ ਸ਼ਹਿਰੀ ਬਣ ਕੇ ਗੁਲਾਮ ਬਣ ਕੇ ਨਹੀਂ। ਇਹ ਸਾਨੂੰ ਸਿੰਘ ਹੁਕਮੇ ਖੇਰ ਜੀ ਸੈਂਟਰ ਗੌਰਮੈਂਟ ਦੱਸੇ ਸਾਨੂੰ ਸਿੱਖਾਂ ਨੂੰ ਨਾਲ ਰੱਖਣਾ ਜਾਂ ਨਹੀਂ ਰੱਖਣਾ।
ਅਕਾਲੀ ਦਲ ਨੇ ਕੁਰਬਾਨੀ ਲਈ ਮਰਜੀਵੜਿਆਂ ਦੀ ਸੂਚੀ ਤਿਆਰ ਕੀਤੀ ਹੈ, ਪਰ ਤੁਹਾਡੇ ਪਾਸ ਵੱਖਰਾ ਭਰਤੀ ਦਾ ਰਜਿਸਟਰ ਹੈ, ਤੁਹਾਡੀ ਤੇ ਅਕਾਲੀ ਦਲ ਦੀ ਭਰਤੀ ਦਾ ਫਰਕ ਕੀ ਹੈ?
ਇਹ ਅਕਾਲੀ ਦਲ ਨੂੰ ਪੁੱਛੋ, ਜਿਹੜਾ ਮੇਰਾ ਤਰੀਕਾ ਮੈਂ ਤਰੀਕਾ ਆਪਣਾ ਦੱਸ ਦਿੰਦਾ, ਤੇ ਅਕਾਲੀ ਦਲ ਦਾ ਅਕਾਲੀ ਦਲ ਨੂੰ ਪੁੱਛਣਾ, ਮੈਂ ਆਪਣੀ ਜ਼ਿੰਮੇਵਾਰੀ ਲੈ ਸਕਦਾ। ਅਸੀਂ ਇਹ ਕਹਿ ਕੇ ਭਰਤੀ ਕਰਾਉਂਦੇ ਹਾਂ, ਪਹਿਲਾਂ ਤਾਂ ਪੁੱਛੀਦਾ ਵੀ ਤੂੰ ਕਰੇ ਫਤਿਹ ਬੁਲਾਇਆ ਪੱਪੂ ਤੇ ਮੰਮੀ ਨੂੰ ਖੀਰਦੀ ਕਿ ਨਹੀਂ, ਜੇ ਤਾਂ ਕਹਿ ਰਹੇ ਬੁਲਾਇਆ ਤੇ ਫੇਰ ਉਹਨਾਂ ਉੱਥੇ ਨਾਂ ਲਿਖਵਾ ਦੇ, ਤੇ ਜਿਹਨੇ ਪੱਪੂ ਤੇ ਮੰਮੀ ਨੂੰ ਜਾ ਕੇ ਫਤਿਹ ਬੁਲਾਉਣੀ ਹੁੰਦੀ ਉਹਨੂੰ ਆਖਿਓ ਤੂੰ 6 ਮਹੀਨੇ ਅੜਕ ਕੇ ਆ ਦੀ। ਹਾਂਜੀ, ਫੇਰ ਨਾਲ ਇਹ ਕਹੀਦਾ ਵੀ ਜਿਹਨੇ MLA ਦੀ ਟਿਕਟ ਲੈਣੀ ਹੈ ਉਹ ਥੱਲੇ ਲਿਖਵਾ ਦੇ, ਮੇਰੇ ਕੋਲ ਟਿਕਟ ਵਾਲਾ ਥਾਂ ਹੀ ਨਹੀਂ ਕੋਈ। ਜਿਹਨੇ ਮੁੰਡਾ ਕੁੜੀ ਚੇਅਰਮੈਨ ਲਵਾਉਣਾ ਜਾਂ ਕਿਸੇ BA BED ਵਿੱਚ ਕੋਈ ਦਾਖਲਾ ਦਵਾਉਣਾ ਮੇਰੇ ਕੋਲ ਕੋਈ ਹੈ ਨਹੀਂ ਗਾ, ਉਹ ਥੱਲੇ ਮੇਰੇ ਕੋਲ ਤਾਂ ਇਹ ਹੈ ਜਿਹਨੇ ਭੈਣਾਂ ਦੀ ਲੁੱਟੀ ਹੈ ਤੇ ਸ਼ਹੀਦਾਂ ਦਾ ਪੀਤਾ ਖੂਨ ਤੇ ਗੁਰ ਵੀ ਕੀਤੀ ਬਿਆਲੀ ਉਹਨਾਂ ਤੋਂ ਹੱਕ ਲੈਣਾ ਹੈ ਤੇ ਸੀਸ ਵਾਲੀ ਤੇ ਰੱਖ ਕੇ ਸੜਕ ਤੇ ਤੁਰਨਾ ਉਹ ਮੇਰੇ ਕੋਲ ਲਿਖਾ ਦਿਓ। ਸਾਡੇ ਕੋਲ ਲਾਲ ਚਹਿਣੀ 72 ਹੂਰਾਂ ਤੇ ਅੰਗੂਰਾਂ ਦੀ ਸ਼ਰਾਬ ਮਿਲੂਗੀ, ਇਹ ਹੈ ਨਹੀਂ ਜੇ 72 ਹੂਰੇ ਮਿਲਣ ਲੱਗੇ ਫਿਰ ਕੀ ਬਣੂ, ਇਹ ਕਹਿ ਕੇ ਲਿਖਵਾਈਦਾ جہاں چیت کرتا لکھوا دا جا نہیں چیت منگا بھی میرے کو طاقت نہیں جمع کر نہیں سکتا وہ نہیں بھی لکھا باقی 16 تو لے کے 40 سال کی عمر تک بہتوں کا نام میں لکھیا اعلان میں کیتا نہیں گا نہ ہی میرے والوں کرو اخبار چ نہ دے دوں گا اعلان میں نہیں کیتا پر پھر بھی مار کی کرپا 32,000 تو 700 کو 35 ہو گئے نہ لکھ دینی ہوئی تو میں پھر 45,000 کے دفتر چ بھیج دوں گا کیونکہ وہ دفتر والی لکھ سنت جی کو مگر آ دربار کو پہلے جاتی ہے اس واسطے میں وکری لکھی ہے ہاں لکھے سنتوں پوچھ کے لکھن کا کارن یہ بنیا کہ جی ہوں پنڈال بھریا ہے ہوں تو بہت تھوڑے اتنے چل سکن تھان ہی سارے نانک نہ سوچنا تک نہیں لکھے میں تو سنگت ویر گئی سی پڑ گئی سی بھی اسی تھلے نہیں لکھا گا لکھونا تیرے کو لکھونا ہے کہ جی نہیں تو کرنے جانے ہیں پھر میں کہ بیٹھے میں سنت کو جا کے دفتر پوچھ رہا ہے کہ سنگت سبھا بنائی بیٹھے دسو کی کر گئے جی تھی کہو تو میں لکھنا وا جی کل کہ آپ کا اکالی دل وکرا بنا پھر تو پھر تھی آپ دن تو لکھوا لے جی لکھ دیتے سنت کہتے لکھ لا کہ لکھ کے انہوں نے نام دفتر بھیج دی میں کہ جی میرا جواب ہے کہتے کیوں میں تھوڑے کو رپورٹ پچھوں آنی ہے اتوں والوں کی تو اتنے پہلے جانی ہے کہ جی میرے رجسٹر دوارا تھوڑے کو آئے تو دن چڑھ دن سارے جیل چھونے ہیں ہاں میں ایک شرط یقین دوانا بھی جدے تھی مرضی بڑے کٹھے کر کے کسی پاس تورنے ہیں 32,000 سے کچھ سینکڑے نے حساب نے میرے کو نہ آئے ہیں جی کہ تھی جہاں 1,15,000 لکھے وہ ایک پاس تھی کلیا 32,000 سے لین لگ کے میں کلیا دوں گا بندے گئے ہیں بندے میں دے دوں پورے لسٹ ملے کیونکہ اتنے ہوں بھی جی تیوتھ ونگ نال دس جی وہ کہہ میں یوتھ ونگ نال پولیس ٹیلیفون جانا چڑ دو جی وہ کہہ دے میں فیڈریشن والے کہتے کتاب چاڑو ایک ٹیلیفون دینا لسٹ کم دینا اتنے 32,000 روپئے گاہ بند کر سکتے ہیں نہ تو اخبار سے کھڑے سنگت میں مجھے کوئی پتا نہیں گا نہیں نہیں مطلب کیا نہیں اسی 10,000 تو فوجی ہے فوجی ہے نہ ہی نہیں کسی کا لکھا ٹھیک ہے 10,000 فوجی ہے پکا جرنیل میجر کرنل ملتے سارے انہیں اندر گپت رکھے ہیں لکھے نہیں ہے میں کہا لکھا کی پتا تو بچے بیمان نے چکے دے دے لسٹ 10,000 10,000 سے 10,000 کو 1,000 اعلان میرا ہے کہ بمب توپ گرنیڈ برین گن سرین گن جو رکھی رکھو بہ لو بھائی سب پوچھنا
سب کر دیو کہ ورتمان سمے وچ نرالا سکھ روپ خطرے وچ ہے کی بہ گنتی دے فرقہ پرست سکھاں نوں اپنے وچ جذب کرن دیاں سازشاں کر رہے ہیں اس دے ٹاکرے تسی کس طرح دی کاروائی سوچ دیو
اے انبھو کر لیا ہے جو تسی پرشن کیتا ٹھیک ہے جیڑی بہ گنتی او گھٹ گنتی نوں اپنے جذب کر کے ختم کرنا چاہندی ہے ہاں جی ختم کرنا چاہندی ہے اے دے ٹاکرے واسطے وشیش طور سے سکھ قوم کی اکترتا سمچے طور سے مانوتا کا پیار وشیش طور سے سکھ جگت کی اکترتا سمچے طور سے مانوتا کا پیار پراپت کرنا ایکتا ہے خطرہ دنیاوی پک تو اور دھارمک پک تو مکھ رکھ کے میں خطرہ بہت پرتیت محسوس نہیں کرتا راجنیتی پک تو ہے دھارمک پک تو میں بہت محسوس اس بات نہیں کرتا کہ ڈر بکریاں تے پیڑاں نوں ہوندا شیراں نوں نہیں آپ کرنگ کر دے پوتے چلی گئی
سکھاں بارے تہاڈی کی رائے ہے کی وہ شریمتی اندرا گاندھی نو خوش کرن لئی اکالی لیڈرشپ تے تہاڈے ورد بیان دے رہے ہیں انہاں دی سوچ وکھری ہے جاں اور نجی سوارتھی نے
کانگریس وچ جڑے تو سکھ گرو گرنتھ صاحب جی نو مندے آ سچائی دے طور تے میں انہاں دا ستکار وی کردا ہاں کہ جڑے سکھ اندرا دیاں چپلیاں چاڑن دے شکین ہیں ਉਹਨਾਂ ਨੂੰ ਮੈਂ ਸਿੱਖ ਨਹੀਂ ਸਮਝਦਾ, ਬਟਰੂਪੀ ਸਮਝਦਾ। ਹਾਂ, ਇੱਕ ਗੱਲ ਨਿਸ਼ਚੇ ਨਾਲ ਕਹਿ ਦਿੰਦਾ ਕਿ ਮੰਤਰੀ ਮੰਡਲ ਵਿਚ ਜੋ ਹੈ, ਜਨਤਾ ਚ ਕਾਂਗਰਸੀ ਨਹੀਂ, ਜਿਹੜੇ ਮੰਤਰੀ ਮੰਡਲ ਵਿਚ ਹੈ ਉਹਨਾਂ ਨੂੰ ਮੈਂ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਹੀ ਨਹੀਂ ਮੰਨਦਾ, ਸਿੱਖ ਉਹਨਾਂ ਨੂੰ ਇੰਦਰਾ ਦੇ ਮੰਨਦਾ। ਜਿਹਦਾ ਤੂੰ ਨਾ ਬਹੁਤਾ ਬੋਲਿਆ ਘਰੇ ਹਟ ਜਾਣਗੇ। ਜਿਹਦਾ ਮੈਂ ਸਬੂਤ ਦੇਣਾ ਚਾਹੁੰਦਾ, ਲਾਲਾ ਜਗਤ ਨਾਰਾਇਣ ਦੀ ਮੌਤ ਹੋਈ, ਮੈਥੋਂ ਬਿਨਾਂ ਅਕਾਲੀ ਮੰਡਲ ਨੇ ਵੀ, ਕਾਂਗਰਸੀ ਮੰਡਲ ਨੇ, ਸਾਰੇ ਨੇ ਅਫਸੋਸ ਕੀਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਅੱਗ ਲੱਗ ਗਈ, ਲਾ ਦਿੱਤੀ ਗਈ ਰਾਜ ਵਾਲਿਆਂ ਵੱਲੋਂ। ਹਿੰਦੁਸਤਾਨ ਦਾ ਇੱਕ ਵੀ ਕਾਂਗਰਸੀ ਬਾਂਹ ਖੜੀ ਕਰਕੇ ਗਿਆ ਜਿਹਨੇ ਨਿਖੇਧੀ ਕੀਤੀ, ਸਾਰੇ ਹਿੰਦੁਸਤਾਨ ਦੇ। ਉੱਥੋਂ ਸਿੱਧ ਹੁੰਦਾ ਵੀ ਇਹ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਨੇ, ਇੰਦਰਾ ਦੀਆਂ ਚਾਪੜੀਆਂ ਦੇ ਸਿੱਖ। ਸਵਰਨ ਸਾਹਿਬ ਨੇ ਮੈਂ ਉੱਥੇ ਇਹੀ ਦੱਸਿਆ ਜੀ, 80 ਮਿੰਟ ਦੀ ਟੇਪ ਉਹਦੀ ਬੜਾ ਅਤੇ ਕਹਿਲ ਹੋਇਆ। ਮੈਂ ਉਹਨੂੰ ਇਹ ਪੁੱਛਿਆ ਸੀ ਵੀ ਤੂੰ ਇੰਦਰਾ ਦਾ ਸਿੱਖ ਹੈ ਗੁਰੂ ਗ੍ਰੰਥ ਸਾਹਿਬ ਦਾ ਸਿੱਖ ਹੈ, ਤੇ ਆਏ ਬੈਠਾ ਸੀ ਪਹਿਲਾਂ ਉਹ ਤੇ ਆਏ ਬਹਿ ਗਿਆ। ਮੈਨੂੰ ਇਹ ਕੀ, ਮੈਂ ਕਿਹਾ ਮੈਂ ਪੁੱਛਿਆ ਤੂੰ ਇੰਦਰਾ ਦਾ ਸਿੱਖ ਹੈ ਕਿ ਗੁਰੂ ਗ੍ਰੰਥ ਸਾਹਿਬ ਦਾ ਸਿੱਖ ਹੈ। ਕਹਿੰਦਾ ਤੈਨੂੰ ਸ਼ੱਕ ਹੈ? ਮੈਨੂੰ ਮੈਨੂੰ ਤਾਂ ਸ਼ੱਕ ਨਹੀਂ ਸੀ, ਮੈਨੂੰ ਤਾਂ ਨਿਸ਼ਚਾ ਵੀ ਤੂੰ ਇੰਦਰਾ ਦਾ ਸਿੱਖ ਹੈ, ਤੂੰ ਦੱਸ ਕੀ ਹੈ। ਅਸੀਂ ਪੰਜ ਜਾਣੇ ਸੀ, ਸਵਰਨ ਸਿੰਘ, ਬਲਵੰਤ ਸਿੰਘ ਲੱਡੂ ਪਿੰਡ ਸਾਹਿਬ ਕਾ ਖਜ਼ਾਨੀ ਸੀ, ਖਜ਼ਾਨਾ ਮੰਤਰੀ, ਤੇ ਹੁੰਦਲ ਤੇ ਭਾਨਸ ਦੇ ਦੋ ਪੰਜੇ ਸੀ ਅਸੀਂ। ਮੈਨੂੰ ਕਹਿਣ ਲੱਗਾ ਮੈਂ ਗੁਰੂ ਕਾ ਸਿੱਖ ਹਾਂ, ਜੇ ਮੈਂ ਤੈਨੂੰ ਕਹੀ ਜਾਂਦਾ ਤੂੰ ਇੰਦਰਾ ਦਾ ਸਿੱਖ ਹੈ, ਤੂੰ ਗੁਰੂ ਕਾ ਸਿੱਖ ਵੀ? ਕਹਿੰਦਾ ਮੈਂ ਅੱਗੇ ਸੁਣਿਆ ਸੀ ਤੁਸੀਂ ਕਰੜੇ ਬਹੁਤ, ਅੱਜ ਵੇਖ ਲਿਆ ਮੈਂ, ਚੱਲ ਚੰਗਾ। ਪਰ ਮੈਂ ਕਿਹਾ ਇੰਨਾ ਦੱਸ ਵੀ ਤੁਸੀਂ ਸੱਚ ਨੂੰ ਕਰੜਾ ਮੰਨਦੇ ਕਿ ਝੂਠ ਨੂੰ? ਜਿਹੜਾ ਸੱਚ ਨੂੰ ਕਰੜਾ ਮੰਨਦੇ ਪੂਰਾ ਸਵਰਥ ਹੈ, ਜੇ ਝੂਠ ਨੂੰ ਮੰਨਦੇ ਝੂਠ ਸਿੱਧ ਕਰ, ਕਹਿੰਦਾ ਦੱਸੋ ਤੇਰਾ ਮਿਸਾਲ ਦਿੱਤੀ ਸੀ। ਮੈਂ ਤੂੰ ਲਾਲੇ ਦੀ ਨਿਖੇਧੀ ਕੀਤੀ? ਕਹਿੰਦਾ ਕੀਤੀ ਹੈ। ਮੈਂ ਗੁਰੂ ਗ੍ਰੰਥ ਸਾਹਿਬ ਦੇ ਸੜ ਜਾਣ ਦੀ ਨਿਖੇਧੀ ਕੀਤੀ ਆ? ਕਹਿੰਦਾ ਨਹੀਂ। ਤੇ ਮੈਂ ਫਿਰ ਕਿਉਂ? ਕਹਿੰਦਾ ਜੀ ਉਹਨੇ ਇਹ ਚਾਤਰਤਾ ਵਰਤੀ, ਕਹਿੰਦਾ ਇਹ ਅਣਗਹਿਲੀ ਹੈ, ਉਹ ਪੜ੍ਹਿਆ ਲਿਖਿਆ ਵਾਹਵਾ ਨਾ, ਕਹਿੰਦਾ ਅਣਗਹਿਲੀ ਹੈ। ਮੈਂ ਕਿਹਾ ਆਪਾਂ ਹੁਣ ਕੱਢ ਲੈਂਦੇ ਹਾਂ। ਕਹਿੰਦਾ ਅਣਗਹਿਲੀ ਹੈ, ਗਲਤੀ ਨਹੀਂ, ਮੈਂ ਹੁਣ ਦੂਰ ਕਰ ਲਿਆ। ਕਹਿੰਦਾ ਦੱਸੋ। ਮੈਂ ਕਿਹਾ ਬੈਠੇ ਪ੍ਰੈਸ ਵਾਲੇ ਬਾਹਰ, ਤੇ ਉਹਨਾਂ ਨੂੰ ਸੱਦ ਲਿਆ ਇੱਥੇ ਤੇ ਬਿਆਨ ਦੇ ਦੇ ਵੀ ਮੈਥੋਂ ਗਿਣ ਗਹਿਲੀ ਹੋ ਗਈ ਹੈ ਤੇ ਮੈਂ ਆਪਣੇ ਇਸ ਦਾ ਹੱਕ ਲਵਾਂਗਾ। ਕਹਿੰਦਾ ਜੀ ਮਜਬੂਰੀ ਹੈ। ਮੈਂ ਕਿਹਾ ਇੰਦਰਾ ਦਾ ਸਿੱਖ ਐਵੇਂ ਨਹੀਂ ਜਾ ਕੇ ਉਹਨੇ ਬਾਹਰ ਸੱਚ ਲਿਖ ਦਿੱਤਾ ਸਾਰਾ ਕੁਝ। ਗਹਿਲੀ ਤਾਂ ਦੂਰ ਕਰ ਲਓ, ਕਿਹੜਾ ਜ਼ੋਰ ਲੱਗਣਾ।
ਅਕਾਲੀ ਦਲ ਹਮੇਸ਼ਾ ਮੰਗ ਕਰਦਾ ਰਾਸ਼ਟਰਪਤੀ ਸਿੱਖ ਬਣਾਓ, ਸਿੱਖਾਂ ਨੂੰ ਵਜ਼ੀਰੀਆਂ ਦਿਓ, ਰਾਜਪਾਲ ਵਿਚ ਹਿੱਸਾ ਦਿਓ, ਸਭ ਥਾਈ ਅਸੀਂ ਹਿੱਸਾ ਮੰਗਦੇ ਹਾਂ। ਕੀ ਸਰਕਾਰ ਵਿਚ ਕੁਝ ਸਿੱਖਾਂ ਨੂੰ ਉੱਚ ਪਦਵੀਆਂ ਦੇਣ ਨਾਲ ਸਿੱਖ ਕੌਮ ਨੂੰ ਪ੍ਰਤੀਨਿਧਤਾ ਮਿਲ ਜਾਂਦੀ ਏ? ਕੀ ਇਸ ਨਾਲ ਸਿੱਖਾਂ ਦਾ ਕੋਈ ਮਸਲਾ ਹੱਲ ਹੁੰਦਾ?
ਜੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲਾ ਤੇ ਉਸੇ ਆਸ਼ੇ ਤੇ ਚੱਲਣ ਵਾਲਾ ਹੋਵੇ ਤੇ ਫੇਰ ਹੋ ਸਕਦਾ। ਜਿਹੜਾ ਗੁਰੂ ਦਾ ਬਹਾਨਾ ਬਣਾ ਕੇ ਤੇ ਕੁਰਸੀ ਦਾ ਮਾਲਕ ਬਣ ਕੇ ਤੇ ਮੁੜ ਕੇ ਜਨਾਨੀਆਂ ਚੱਪਲਾਂ ਝਾੜਨ ਦਾ ਸ਼ੌਕੀਨ ਹੋ ਜਾਵੇ, ਉੱਥੇ ਤੋਂ ਕੋਈ ਲਾਭ ਨਹੀਂ ਸੀ। ਦੂਜੀ ਇਤਿਹਾਸਕ ਮਿਸਾਲ ਹੈ, ਜੇ ਜਹਾਂਗੀਰ ਦੇ ਟਾਈਮ ਵਿਚ ਗਿਆਨੀ ਜੈਲ ਸਿੰਘ ਨਾਲੋਂ 10 ਗੁਣਾ ਤਾਕਤ ਰੱਖਣ ਵਾਲਾ ਦੀਵਾਨ ਚੰਦ ਚੰਦੂ ਉਹਦੇ ਟਾਈਮ ਵਿਚ ਕਿੰਨੇ ਕਿੰਨੇ ਹਜ਼ਾਰ ਗਈਆਂ ਹਿੰਦੂਆਂ ਦੀਆਂ, ਛੜਾ ਕੇ ਪੱਗ ਵਾਲੇ ਲਿਆਏ ਨਾ। ਫਿਰ ਹਿੰਦੂ ਕਿਉਂ ਪਿੱਟੀ ਜਾਂਦੇ ਆ ਕਿ ਮੁਸਲਮਾਨਾਂ ਨੇ ਸਾਡੀ ਇੱਜ਼ਤ ਲੁੱਟ ਲਈ? ਗਿਆਨੀ ਜੈਲ ਸਿੰਘ ਵਾਲੇ ਥਾਂ ਤੇ ਸੀ, ਉਹ ਹੁਣ ਛੜਾ ਲੈਣੀਆਂ ਚਾਹੀਦੀਆਂ, ਫਿਰ ਕਿਉਂ ਮੁਸਲਮਾਨਾਂ ਨੂੰ ਕੱਢਦੇ? ਜੇ ਇੱਕ ਬੰਦੇ ਨੂੰ ਦੁਨੀਆਂ ਵਿਚੋਂ ਖਰੀਦ ਕੇ ਪਦਵੀ ਦੇ ਕੇ ਬਾਕੀ ਦਿੰਦੇ ਇੱਜ਼ਤ ਲੁੱਟੀ ਜਾਣੀ ਬਹਾਨਾ ਬਣਾ ਕੇ, ਉਹਦੇ ਨਾਲ ਕੌਮ ਤਾਂ ਸੰਤੁਸ਼ਟ ਨਹੀਂ ਹੋ ਸਕਦੀ। ਇਹ ਮਿਸਾਲ ਇੱਕੋ ਦਿੱਤੀ ਹੈ, ਵੈਸੇ ਤਾਂ ਹੋਰ ਬਥੇਰੀਆਂ ਹੋਣਗੀਆਂ।
ਸਿੱਖ ਇੱਕ ਵੱਖਰੀ ਕੌਮ ਹੈ, ਚਰਚ ਹੈ, ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ?
ਇਸ ਤੇ ਵਾਚ ਕੇ ਲਿਖ ਲੈ ਤੇ ਸੁਣ। ਸਿੱਖ ਪਹਿਲਾਂ ਕਿਹੜੇ ਪੱਖ ਤੋਂ ਦੱਸਾਂ? ਰਾਜਨੀਤੀ ਤੋਂ ਦੱਸਣਾ, ਧਰਮ ਤੋਂ ਫਿਰ ਦੱਸ ਦੂੰਗਾ, ਪਰ ਪਹਿਲਾਂ ਮੈਨੂੰ ਧਰਮ ਤੋਂ ਦੱਸਣੀ ਚਾਹੀਦੀ, ਕਿਉਂਕਿ ਮੈਂ ਧਰਮੀ ਹਾਂ। ਧਾਰਮਿਕ ਪੱਖ ਤੋਂ ਭਾਈ ਗੁਰਦਾਸ ਜੀ ਦੀ ਰਚਨਾ ਦੁਆਰਾ ਸਿੱਖ ਵੱਖਰੀ ਕੌਮ ਹੈ। ਸ਼ਬਦ ਜਿੱਤੀ ਸਿੱਧ ਮੰਡਲੀ ਕੀ ਤੋਂ ਸੋ ਆਪਣਾ ਪੰਥ ਨਿਰਾਲਾ, ਮਾਰਿਆ ਸਿੱਕਾ ਜਗਤ ਵਿਚ ਨਾਨਕ ਨਿਰਮਲ ਪੰਥ ਚਲਾਇਆ। ਸ਼ਬਦ ਜਿੱਤੀ ਸਿੱਧ ਮੰਡਲੀ, ਸ਼ਬਦ ਜਿੱਤੀ ਸਿੱਧ ਮੰਡਲੀ, ਪੀਤੋਸ ਪੀਤੋਸ ਆਪਣਾ ਪੰਥ ਨਿਰਾਲਾ ਹੋ ਗਿਆ। ਦਸਵੇਂ ਪਾਤਸ਼ਾਹ ਲਿਖ ਲੋ, ਜਬਲਾ ਖਾਲਸਾ ਰਹੇ ਨਿਆਰਾ, ਤਬਲਾ ਤੇਜ ਦਿਓ ਮੈਂ ਸਾਰਾ, ਜਾਵੇ ਗਹਿ ਬਿਪਰਨ ਕੀ ਰੀਤ, ਮੈਂ ਨਾ ਕਰੋ ਇਨ ਕੀ ਪ੍ਰਤੀਕ। ਸਰਬਲੋ ਗ੍ਰੰਥ ਸਿੰਘ ਹੈ, ਇਸ ਵਾਸਤੇ ਵੀ ਸਿੱਖ ਵੱਖਰੀ ਕੌਮ, ਬਾਕੀ ਸਿੱਖ ਮੁੱਢ ਹੈ, ਬਾਕੀ ਟਹਿਣੇ ਟਹਿਣੀਆਂ ਪੱਤਰ ਆਦਿਕ। 33 ਕਰੋੜ ਦੇਵਤਾ, 9 ਕਰੋੜ ਦੇਵੀ, 1.25 ਲੱਖ ਪੈਗੰਬਰ, 64 ਜੋਗਨੀਆਂ, 52 ਬੀਰ, 84 ਸਿੱਧ, 6 ਜਤੀ, 9 ਨਾਥ, 10 ਗੁਰੂ, ਇੱਕ ਵੀ ਬਿਨਾਂ ਕੇਸਾਂ ਤੋਂ ਨਹੀਂ। ਤੇ ਸਿੱਖ ਦੀ ਨਿਸ਼ਾਨੀ ਹੈ ਮੁੱਢਲੀ ਕੇਸ ਦੌੜਾ, ਕੇਸ ਦੌੜਾ ਪੱਗ ਹੋਵੇ ਸਰਦਾਰ ਕਹਿਣਗੇ, ਟੋਪੀ ਧੋਤੀ ਜਨੇਊ ਤੇ ਤਿਲਕ ਹੋਵੇ ਹਿੰਦੂ ਕਹਿਣਗੇ, ਸੁੰਨ ਤੇ ਪੀਤੀ ਹੋਵੇ ਬਾਂਗਾਂ ਦੇ ਨਾਲ ਚ ਮੁਸਲਮਾਨ ਕਹਿਣਗੇ। ਦੁਨੀਆਂ ਵਿਚ ਬਿਨਾਂ ਸਿੱਖ ਤੋਂ ਮੈਨੂੰ ਜਨਮ ਲੈਂਦਾ ਵਿਖਾ ਦਿਓ, ਕੋਈ ਜਨਮ ਸਿੱਖ ਲੈਂਦਾ ਮੁੜ ਕੇ ਮੁੰਨ ਕੇ ਬਣਾਈ ਦੇ ਆ। ਕੈਂਚੀ ਨਾ ਕੇਸ ਨਾ ਕੱਟੋ ਬੋਦੀ ਨਾ ਬਣਾਓ ਤੇ ਸਿੱਖ, ਕੈਂਚੀ ਨਾ ਸੁੰਨਤ ਨਾ ਕਰੋ ਲਵਾ ਨਾ ਕੱਟੋ ਤੇ ਤਾਂ ਵੀ ਸਿੱਖ। ਜਿਹੜੀ ਨਿਰਵੈਰ ਸ਼ਕਤੀ ਜਿਹਨੂੰ ਅੱਲਾ ਖੁਦਾ ਅਕਾਲ ਵਾਹਿਗੁਰੂ ਮਿਹਰਬਾਨ ਕਰੀਮ ਰਹੀਮ ਇਹ ਅੱਖਰ ਵਰਤੀਦੇ ਆ, ਰਾਮ ਕ੍ਰਿਸ਼ਨ ਵਰਤੀਦਾ, ਉਹ ਨਿਰਵੈਰ ਸ਼ਕਤੀ ਇੱਕ ਹੈ ਨਾ। ਇੱਕ ਨਿਰਵੈਰ ਸ਼ਕਤੀ ਨੇ ਕੁੱਲ ਨੂੰ ਸਿੱਖੀ ਸਰੂਪ ਵਿਚ ਪ੍ਰਗਟ ਕੀਤਾ, ਤੇ ਸਿੱਖ ਵੱਖਰੀ ਕੌਮ ਨਾਂ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਗਾ। ਇਸ ਵਾਸਤੇ ਸਿੱਖ ਵੱਖਰੀ ਕੌਮ ਆ। ਇਹ ਹੁਣ ਤਾਂ ਕੰਨ ਜਿਹਾ ਥੋੜਾ ਜਿਹਾ ਹਿਲਾਉਂਦਾ, ਗੱਲ ਕਿਤੇ ਬੈਠ ਕੇ ਸਭਾ ਚ ਕੀਤੀ ਹੋਈ ਨਾ, ਫਿਰ ਪਤਾ ਲੱਗਣ ਦੀ ਕੀਮਤ ਕੀ ਆ। ਵੱਡੇ ਤੋਂ ਵੱਡੇ ਸਲਾਹਕਾਰ ਕੋਲ ਕਹਿ ਰਹੇ ਜਿਹੜਾ ਮੁੰਡਾ ਪਿਓ ਨਾਲ ਨੀ ਰਲਦਾ ਕੀ ਕਹੀਦਾ। ਕੋਈ ਨਾ ਕੋਈ ਕਿਸੇ ਦੇਵਤੇ ਗੁਰੂ ਪੀਰ ਦਾ ਤਾਂ ਹੈ ਨਾ, ਚਾਹੇ ਕਿਸੇ ਸੁਭਾਅ ਦਾ ਹੈ। ਕੋਈ ਐਸਾ ਦੇਵਤਾ ਪੀਰ ਨਹੀਂ ਗਾ ਜਿਹਦੇ ਕੇਸ ਕੱਟੇ ਦੀ ਦਾੜੀ ਮੁੰਨੀ ਹੈ। ਜਿਹੜਾ ਆਪਦੇ ਪਿਓ ਨੂੰ ਨੀ ਮੰਨਦਾ ਤੇ ਦੂਜਿਆਂ ਦਾ ਕੀ ਸਵਾਰ ਦੂ। ਇਸ ਵਾਸਤੇ ਸਿੱਖ ਵੱਖਰੀ ਕੌਮ ਹੈ, ਇਸ਼ਟ ਕਰਕੇ ਸਿੱਖ ਵੱਖਰੀ ਕੌਮ ਹੈ। ਇਹ ਲਿਖਣ ਵਾਲੀਆਂ ਗੱਲਾਂ ਹੁਣ ਤੇਰੇ ਯਾਦ ਨਹੀਂ ਰਹਿਣੀਆਂ ਮੁੜ ਕੇ। ਇਸ਼ਟ ਕਰਕੇ ਗੀਤਾ ਦੇ 18 ਤਿਆਗ, ਕੁਰਾਨ ਦੇ 30 ਸਪਾਰੇ ਹੈ, 30 ਸਪਾਰਿਆਂ ਵਿਚ ਹਿੰਦੂ ਨੂੰ ਥਾਂ ਨਹੀਂ ਤੇ 18 ਧਿਆਨ ਵਿਚ ਮੁਸਲਮਾਨ ਨੂੰ ਕੋਈ ਥਾਂ ਨਹੀਂ। ਸਤਿਗੁਰੂ ਗ੍ਰੰਥ ਸਾਹਿਬ ਦੇ ਵਿਚ ਮੁਸਲਮਾਨ ਫਰੀਦ ਜੀ ਬੈਠੇ ਆ, ਜਲਾਹਾ ਕਬੀਰ ਜੀ ਬੈਠੇ ਆ, ਨਾਮਦੇਵ ਸ਼ਿੰਬਾ ਬੈਠੇ ਆ, ਜੈਦੇਵ ਬ੍ਰਾਹਮਣ ਬੈਠੇ ਆ, ਸੈਨ ਨਾਈ ਬੈਠੇ ਆ, ਧੰਨਾ ਜੱਟ ਬੈਠਾ, ਪੀਪਾ ਰਾਜਾ ਬੈਠਾ, ਤੇ ਵੇਸ ਵਾਲਾ ਪੇਸ਼ਾ ਸੱਚ ਪਿਆ ਕੇ ਗਣਕਾ ਵੀ ਬੈਠੇ ਆ, ਕਸਾਈ ਪੁਣੇ ਦਾ ਪਿਆ ਕਰਕੇ ਸਦਨਾ ਵੀ ਵਿਚ ਬੈਠਾ ਹੈ, ਹਰੀਜਨ ਵਿਚੋਂ ਬਾਲਮੀਕ ਵਿਚ ਬੈਠਾ। ਇੱਥੇ ਕਿਹੜਾ ਜੀ ਨੂੰ ਥਾਂ ਨਹੀਂ ਦਿੱਤਾ। ਇਸੇ ਵਾਸਤੇ ਕਿਹਾ ਕਬੀਰ ਜੀ ਦਾ ਰਾਵਤ ਜਾਤਿਓਂ ਹਟਕੇ ਨਾਹੀ ਕੋਏ, ਸੋ ਦਰ ਕੈਸੇ ਛੋੜੀਏ ਜੋ ਦਰ ਐਸਾ ਹੋਏ। ਇਸ ਵਾਸਤੇ ਸਿੱਖ ਵੱਖਰੀ ਕੌਮ ਹੈ, ਇਸ਼ਟ ਕਰਕੇ ਵੀ। ਬਾਕੀ ਜਿਤਨੀ ਰਚਨਾ ਰਚੀ ਹੈ ਅਸੀਂ ਸਭ ਦਾ ਸਤਿਕਾਰ ਕਰਦੇ ਹਾਂ। ਰਮਾਇਣ ਰਾਮ ਚੰਦਰ ਦੇ 10,000 ਅਵਤਾਰ, 10,000 ਵਰਾ ਅਵਤਾਰ ਧਰਮ ਤੋਂ ਪਹਿਲਾਂ ਰਚੀ, ਤੇ ਕੁਰਾਨ ਮੁਹੰਮਦ ਦੇ ਪ੍ਰਲੋਕ ਗਮਨ ਤੋਂ 400 ਸਾਲ ਪਿੱਛੋਂ ਲਿਖੀ। ਇੱਕ ਚਿੱਠੀ ਤੁਸੀਂ ਲਿਖਾਉਂਦੇ ਆ ਤੇ ਸੰਤੋਖ ਤੋਂ ਲਿਖਦਾ, ਤੇ ਇੱਕ ਤੁਸੀਂ ਬੋਲ ਕੇ ਚਲੇ ਜਾਂਦੇ ਤੇ ਮੈਂ ਪਿੱਛੋਂ ਲਿਖਦਾ, ਤੇ ਇੱਕ ਤੁਸੀਂ ਦਿੱਲੀ ਆਏ ਤੁਹਾਡੇ ਆਉਣ ਤੋਂ ਪਹਿਲਾਂ ਤੁਹਾਡੇ ਨਾਂ ਤੇ ਲਿਖੀ ਗਈ ਹੈ, ਸਹੀ ਚਿੱਠੀ ਕਿਹੜੀ ਹੋਊਗੀ? ਜਿਹੜੀ ਤੁਸੀਂ ਹੁਣ ਲਿਖਵਾਈ ਉਹ ਕਿ ਜਿਹੜੀ ਪਿੱਛੋਂ ਤੇ ਜਾਂ ਪਹਿਲਾਂ ਸੀ? ਉਹ ਇੱਕੋ ਇੱਕ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਆ ਦੁਨੀਆਂ ਵਿਚ, ਜਿਹੜੀ ਗੁਰੂ ਨੇ ਆਪ ਕੰਠੋਂ ਉਚਾਰੀ, ਆਪ ਲਿਖਵਾਈ ਤੇ ਫਿਰ ਆਪ ਸੁਣੀ ਕੋਲ ਬੈਠ ਕੇ। ਇਸ ਵਾਸਤੇ ਸਿੱਖ ਵੱਖਰੀ ਕੌਮ ਹੈ। ਦੁਨੀਆਂ ਦਾ ਚੱਕਰ ਕੱਟ ਲਓ, ਮਸੀਤ, ਗਿਰਜਾ, ਮੰਦਰ, ਕਿਸੇ ਥਾਂ ਤੇ ਤੁਹਾਨੂੰ ਲੰਗਰ ਨਹੀਂ ਮਿਲੇਗਾ। ਲੰਗਰ ਮਿਲੇਗਾ ਤੇ ਇੱਕ ਗੁਰੂ ਦੇ ਦਰ ਤੋਂ ਮਿਲੇਗਾ। ਇਸ ਵਾਸਤੇ ਸਿੱਖ ਵੱਖਰੀ ਕੌਮ ਹੈ। ਹੈਂਜੀ, ਹਿੰਦੂ ਦੇ ਘਰ ਵਾਲੀ ਜਨੇਊ ਨਹੀਂ ਪਾ ਸਕਦੀ, ਟੋਪੀ ਨਹੀਂ ਰੱਖ ਸਕਦੀ, ਚੋਟੀ ਨਹੀਂ ਰੱਖ ਸਕਦੀ ਜੀ। ਮੁਸਲਮਾਨ ਦੇ ਘਰ ਵਾਲੀ ਮੱਕੇ ਦੀ ਜ਼ਿਆਰਤ ਨਹੀਂ ਕਰ ਸਕਦੀ ਗੀ, ਮਸੀਤ ਵਿਚ ਨਮਾਜ਼ ਨਹੀਂ ਪੜ੍ਹ ਸਕਦੀ, ਜੇ ਪੜ੍ਹ ਸਕਦੀ ਹੈ ਤੇ ਸੰਨ ਚ ਪਰਦਾ ਪਾ ਕੇ ਪੜ੍ਹ ਸਕਦੀ ਹੈ, ਸਾਹਮਣੇ ਨਹੀਂ ਪੜ੍ਹ ਸਕਦੀ। ਤੇ ਤੁਹਾਡੇ ਕੋਲ ਦੋ ਬੱਚੇ ਪੜ੍ਹਨ ਆਉਂਦੇ ਆ, ਇੱਕ ਇੱਥੇ ਬੈਠ ਕੇ ਪੜ੍ਹਦਾ, ਇੱਕ ਨੂੰ ਕਹਿੰਦੇ ਉੱਥੇ ਨੀਚੇ ਰਹੇ ਤੇ ਸਾਡੇ ਮੱਥੇ ਨਾ ਲੱਗੀ, ਥੱਲੇ ਰਹੋ। ਮੁੰਡਾ ਐਮ ਧਿਆਨ ਵਿਚ ਪਾਸ ਕਿਹੜਾ ਹੋਵੇਗਾ ਜਿਹੜਾ ਤੁਹਾਡੇ ਕੋਲ ਬੈਠ ਕੇ ਪੜ੍ਹਦਾ ਹੋ ਕਿ ਜਿਹਨੂੰ ਤੁਸੀਂ ਮੱਥੇ ਨੀ ਲਿਆ? ਉਹ ਇੱਧਰ ਵੀ ਦੱਸ ਕਿਹੜਾ ਪਾਸ ਜਿਹੜਾ ਕੋਲ ਬੈਠ ਕੇ ਪੜ੍ਹਦਾ, ਉਹੀ ਨਾ। ਕਿ ਜਿਹੜੇ ਧਰਮ ਵਿਚ ਇਹ ਹੈ ਕਿ ਜਨਾਨੀ ਸਾਡੇ ਮੱਥੇ ਨੀ ਲੱਗ ਸਕਦੀ, ਮੇਰੀ ਪੂਜਾ ਨੀ ਕਰ ਸਕਦੀ, ਉਹਨੂੰ ਗ੍ਰਹਿਸਥ ਨੂੰ ਕੌਣ ਭੇਜੂ, ਮਰਦ ਤਾਂ ਪੁੱਜ ਗਿਆ। ਇੱਕ ਗੁਰੂ ਕਾ ਦਾਰ ਹੈ ਜਿਹਦੇ ਚ ਲਿਖਿਆ ਨਰ ਮਨੁੱਖਾਂ ਨੂੰ ਏਕ ਨਿਧਾਨਾ, ਗੁਰਬਾਣੀ ਦੀ ਪੰਕਤੀ ਹੈ, ਨਰ ਮਨੁੱਖਾਂ ਨੂੰ ਏਕ ਨਿਧਾਨਾ ਸਾਂਝਾ ਖਜ਼ਾਨਾ ਦਿੱਤਾ, ਜੇ ਅੰਮ੍ਰਿਤ ਪੀਣਾ ਤੇ ਜਿੱਥੇ ਅੰਮ੍ਰਿਤ ਪਿਉਣ ਲੱਗਾ ਮੈਨੂੰ ਕਹਿਣਾ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਘਰ ਵਾਲੀ ਨੂੰ ਇਹੀ ਕਹਿਣਾ, ਉੱਥੇ ਨੀ ਕਹਿਣਾ ਬੋਲ ਵਾਹਿਗੁਰੂ ਜੀ ਕੀ ਖਾਲਸੀ ਵਾਹਿਗੁਰੂ ਜੀ ਕੀ ਫਤਿਹ, ਇਹ ਹੈ ਨੀ ਉੱਥੇ, ਫਤਿਹ ਹੀ ਹੈ। ਇਸ ਵਾਸਤੇ ਸਿੱਖ ਵੱਖਰੀ ਕੌਮ ਹੈ, ਇਹ ਤਾਂ ਹੈ ਧਾਰਮਿਕ ਪੱਖ ਤੋਂ ਸੂਖਮ ਜਿਹਾ ਤੁਹਾਨੂੰ ਦੱਸਿਆ। ਰਾਜਨੀਤੀ ਪੱਖ ਤੋਂ 1947 10 ਅਕਤੂਬਰ ਨੂੰ ਪਟੇਲ ਦੀ ਸਪੀਚ ਹੈ, ਉਹਨੇ ਕਿਹਾ ਕਿ ਸਿੱਖ ਇੱਕ ਜਰਾਇਮ ਪੇਸ਼ਾ ਕੌਮ ਹੈ। ਜਰਾਇਮ ਪੇਸ਼ਾ ਭਾਵੇਂ ਬਹੁਤ ਨੀਵਾਂ ਅੱਖਰ ਹੈ, ਪਰ ਜੇ ਸਿੱਖ ਇੱਕ ਜਰਾਇਮ ਪੇਸ਼ਾ ਕੌਮ ਅੱਗੇ ਲਿਖਿਆ ਮੰਨੇ ਤਾਂ ਹੈ ਨਾ, ਚਲੋ ਜਰਾਇਮ ਪੇਸ਼ੇ ਮੰਨੇ ਹੈ, ਤੇ ਜੇ ਸਿੱਖ ਜਰਾਇਮ ਪੇਸ਼ਾ ਕੌਮ ਹੈ ਤੇ ਮੰਨੋ ਵੱਖਰੀ ਕੌਮ ਹੈ, ਜੇ ਸਿੱਖ ਹਿੰਦੂਆਂ ਦਾ ਕੰਗ ਹੈ ਤੇ ਵੱਖਰੇ ਨਹੀਂ, ਤੇ ਲਿਖੋ ਹਿੰਦੂ ਜਰਾਇਮ ਪੇਸ਼ਾ ਕੌਮ ਹੈ। ਜਾਂ ਤਾਂ ਹਿੰਦੂ ਜਰਾਇਮ ਪੇਸ਼ਾ ਕੌਮ ਲਿਖੋ ਜੇ ਹਿੰਦੂਆਂ ਦਾ ਕੰਗ ਸਿੱਖ, ਤੇ ਜੇ ਅੰਗ ਨਹੀਂ ਤੇ ਵੱਖਰੇ ਆ ਸਿੱਖ ਜਰਾਇਮ ਪੇਸ਼ਾ ਕੌਮ ਹੈ ਤੇ ਲਿਖੋ ਵੱਖਰੇ ਹੈ। ਹਰ ਅਖਬਾਰ ਇਸ਼ਤਿਹਾਰ ਵਿਚ ਆਉਂਦਾ ਸਿੱਖ ਅੱਤਵਾਦੀ, ਕਦੇ ਲਿਖਿਆ ਪੜਿਆ ਹਿੰਦੂ ਅੱਤਵਾਦੀ? ਸਾਰੀ ਦੁਨੀਆਂ ਦੇ ਅਖਬਾਰ ਚ ਵਿਖਾਓ। ਤੇ ਜੇ ਹਿੰਦੂ ਸਿੱਖ ਅੱਤਵਾਦੀ ਹੈ, ਜੇ ਸਿੱਖ ਅੱਤਵਾਦੀ ਹੈ ਤੇ ਲਿਖੋ ਸਿੱਖ ਵੱਖਰੀ ਕੌਮ ਹੈ, ਤੇ ਜੇ ਸਿੱਖ ਹਿੰਦੂਆਂ ਦਾ ਕੰਗ ਹੈ ਤੇ ਲਿਖੋ ਹਿੰਦੂ ਅੱਤਵਾਦੀ ਹੈ। ਹਾਂਜੀ, ਤੈਨ ਦੁਲਕਰ ਇਹ ਲਿਖਣ ਵਾਲਾ, ਤੈਨ ਦੁਲਕਰ 20 ਭਾਗਾਂ ਵਿਚ ਅੰਗਰੇਜ਼ੀ ਦੀ ਕਿਤਾਬ ਛਾਪੀ ਹੈ, ਉਹਦੇ 7ਵੇਂ ਭਾਗ ਵਿਚ 374 ਅੰਗ ਤੇ ਮਹਾਤਮਾ ਗਾਂਧੀ ਦਾ ਬਿਆਨ ਪੜ ਲਿਓ, ਜਿਹਨੇ ਲਿਖਿਆ ਕਿ ਹਮ ਹਿੰਦੁਸਤਾਨ ਮੇ ਤੀਨ ਕੌਮਾਂ ਕੋ ਮਾਨਤਾ ਦੇਤੇ ਹੂੰ, ਹਿੰਦੂ ਮੁਸਲਿਮ ਔਰ ਸਿੱਖ, ਇਹ ਉਹਨੇ ਲਿਖਿਆ। ਤੇ ਟਰਗਲ ਸੈਂਦ ਉਹਦਾ ਨਾਂ ਕਿਤਾਬ ਦਾ, ਇੰਡੀਅਨ ਟਰਗਲ ਵੱਜਦੀ ਉਹ, ਟਰਗਲ ਖਨ ਕੀ ਨਾਂ ਵਿਸਰ ਗਿਆ, ਟਰਗਲ ਉਹਦੇ 309 ਅੰਗ ਤੇ ਸੁਭਾਸ਼ ਚੰਦਰ ਬੋਸ ਦੀ ਲਿਖੀ ਹੈ, ਉਹਦੇ ਚ ਲਿਖਿਆ ਗਿਆ ਮਹਾਤਮਾ ਗਾਂਧੀ ਬਾਰੇ ਵੀ ਤੇ ਹੋਰਨਾਂ ਲੀਡਰਾਂ ਬਾਰੇ ਵੀ, ਸਿੱਖ ਇੱਕ ਕੌਮ ਹੈ ਹਿੰਦੁਸਤਾਨ ਵਿਚ, ਹੈ ਜੀ, ਇਸ ਵਾਸਤੇ ਸਿੱਖ ਵੱਖਰੀ ਕੌਮ ਹੈ। ਅੰਗਰੇਜ਼ਾਂ ਦੇ ਟਾਈਮ ਵਿਚ ਸਿੱਖ ਸਿੱਖ ਨੂੰ ਵੋਟ ਪਾਉਂਦਾ ਸੀ, ਹਿੰਦੂ ਹਿੰਦੂ ਨੂੰ ਪਾਉਂਦਾ ਸੀ, ਮੁਸਲਮਾਨ ਮੁਸਲਮਾਨ ਨੂੰ ਪਾਉਂਦਾ ਸੀ, ਇਸ ਵਾਸਤੇ ਸਿੱਖ ਵੱਖਰੀ ਕੌਮ ਹੈ। ਤਿਰੰਗਾ ਝੰਡਾ ਤਿੰਨਾਂ ਕੌਮਾਂ ਦੀ ਥਿਉਰੀ ਤੇ ਬਣਿਆ ਹੈ, ਤੇ ਜਦੋਂ ਝੰਡਾ ਮਾਰਚ ਹੋਣਾ ਸੀ ਜਿਸ ਵੇਲੇ ਤੇ ਅੱਗੇ ਮਸ਼ੀਨ ਗਨਾਂ ਬੀੜੀਆਂ ਗਈਆਂ ਸੀ, ਤਾਂ ਉਸ ਵੇਲੇ ਪਟੇਲ, ਤੀਲਾਲ ਅਤੇ ਮਹਾਤਮਾ ਗਾਂਧੀ ਇਹਨਾਂ ਨੇ ਕਿਹਾ ਵੀ ਹੁਣ ਅੱਗੇ ਮਸ਼ੀਨ ਗਨਾਂ ਬੀੜੀਆਂ ਤੇ ਝੰਡਾ ਮਾਰਚ ਕਰਨਾ, ਅੱਗੇ ਕਿਹਨੂੰ ਲਾਈਏ? ਕਹਿੰਦੇ ਜੀ ਸਿੱਖ ਸਾਰਿਆਂ ਤੋਂ ਬਹਾਦਰ ਹੈ, ਬਾਬਾ ਖੜਕ ਸਿੰਘ ਜੀ ਨਾਲ ਸੀ, ਉਹ ਆਪਣੇ ਵੱਲੋਂ ਸੀ ਨਾ ਉਹ ਥੋੜੇ ਪ੍ਰਧਾਨ ਜਾਂ ਜਥੇਦਾਰ, ਤਾਂ ਉਹਨਾਂ ਨੂੰ ਕਿਹਾ ਜੀ ਤੁਸੀਂ ਅੱਗੇ ਲੱਗੋ, ਉਹ ਕਹਿੰਦੇ ਬੈਠੋ ਆਪਾਂ ਇੱਕ ਫਿਰ ਇਨਸਾਫ਼ ਕਰ ਲਈਏ, ਵੀ ਆਹ ਜਿਹੜਾ ਝੰਡਾ ਇਹ ਝੰਡੇ ਦੇ ਥੱਲੇ ਰਹਿਣ ਵਾਸਤੇ ਆਪਾਂ ਹਿੰਦੁਸਤਾਨੀਆਂ ਨੇ ਪਰਨ ਕੀਤਾ, ਉੱਪਰ ਜਿਹਦਾ ਰੰਗ ਉਹ ਅੱਗੇ ਲੱਗ ਜਾਓ, ਜਿਹਦਾ ਵਿਚਾਲੇ ਰੰਗ ਉਹ ਵਿਚਾਲੇ ਲੱਗ ਜਾਓ, ਥੱਲੇ ਰੰਗ ਉਹ ਪਿੱਛੇ ਲੱਗ ਜਾਓ, ਚਿੱਟਾ ਰੰਗ ਉੱਪਰ ਸੀ, ਚਿੱਟੇ ਨੂੰ ਬਹੁਤ ਪਸੰਦ ਕਰਦੇ ਨੇ, ਉਹ ਅੱਗੇ ਲੱਗੋ, ਹੈਜਰੀ ਰੰਗ ਵਿਚਾਲੇ ਸੀ ਮੁਸਲਮਾਨ, ਉਹ ਵਿਚਾਲੇ ਲੱਗੋ, ਤੇ ਖੱਟਾ ਰੰਗ ਥੱਲੇ ਸੀ। ਉਸ ਵੇਲੇ ਮਹਾਤਮਾ ਗਾਂਧੀ ਨੇ ਤੇ ਮੋਤੀ ਲਾਲ ਨੇ ਕਿਹਾ ਇਹਦਾ ਕੀ ਝੰਡਾ ਤੋਂ ਕਿਉਂ ਕਰ ਦਿੰਦੇ ਆ, ਤੇ ਰੰਗ ਬਦਲ, ਇਹ ਹੱਸਣ ਵਾਲੀ ਗੱਲ ਨੀ, ਅਣਖ ਦੀ ਗੱਲ ਆ ਸਿੰਘੋ, ਹੱਸਣ ਵਾਲੀ ਕੱਲੀ ਗੱਲ ਨੀ ਹੈ, ਬੜੀ ਅਣਖ ਦੀ ਹੈ। ਤੇ ਉਹ ਝੰਡੇ ਦਾ ਰੰਗ ਜਿਹੜਾ ਕੇਸਰੀ ਸੀ ਉੱਪਰ ਕੀਤਾ, ਤੇ ਬਾਬਾ ਖੜਕ ਸਿੰਘ ਨੇ ਧੌਣ ਤੇ ਬੋਡਾ ਰੱਖਿਆ ਉੱਪਰ ਰੰਗ ਪੁਰਾ ਕੇ, ਤੇ ਸਿੱਖ ਵੱਖਰੀ ਕੌਮ ਕਿਵੇਂ ਨੀ, ਉਹਦਾ ਫਿਰ ਇਹ ਮੋਤੀ ਲਾਲ ਤੇ ਲੱਗ ਜਾਂਦੇ ਅੱਗੇ। ਇਸ ਵਾਸਤੇ ਵੀ ਸਿੱਖ ਸਰਦਾਰ ਬਹਾਦਰ ਜੀ ਵੱਖਰੀ ਕੌਮ ਹੈ ਜੀ। ਬਾਕੀ ਦੁਨੀਆਂ ਦੀ ਹਿਸਟਰੀ ਪੜ੍ਹ ਲਓ, ਦੁਨੀਆਂ ਦੇ ਵਿਚ ਐਸਾ ਮਨੁੱਖ ਤੁਹਾਨੂੰ ਕੋਈ ਨੀ ਮਿਲੇਗਾ ਜਿਹੜਾ 80 ਸਾਲ ਦੀ ਉਮਰ ਵਿਚ ਸਿਰ ਵੱਡੇ ਤੋਂ ਸੀਸ ਤਲੀ ਤੇ ਰੱਖ ਕੇ ਤੁਰਿਆ ਹੋਵੇ ਤੇ ਕੇਵਲ ਸਿੱਖ ਤੁਰਿਆ, ਇਸ ਵਾਸਤੇ ਵੱਖਰੀ ਕੌਮ ਹੈ ਜੀ। ਤੇ 7 ਸਾਲ ਦੀ ਉਮਰ ਵਿਚ ਕੰਧ ਚ ਖੜੋ ਕੇ ਕਿਸੇ ਕੌਮ ਦੇ ਕਿਸੇ ਬੱਚੇ ਨੇ ਅੱਜ ਤੱਕ ਕਿਸੇ ਬਹਾਦਰ ਨੇ ਨੀ ਕਿਹਾ ਕਿ ਮੇਰਾ ਸਿਰ ਜਾਣ ਦੋ ਤੇ ਜਾਣ ਦੋ, ਮੇਰਾ ਧਰਮ ਨੀ ਜਾਣਾ ਚਾਹੀਦਾ, ਸਿਰ ਜਾਵੇ ਤੇ ਜਾਵੇ, ਮੇਰਾ ਸਿੱਖੀ ਧਰਮ ਨੇ ਜਾਵੇ, ਹੈਂਜੀ, ਇਹ ਕਹਿ ਸਕਦਾ ਸਿੱਖ, ਕਹਿ ਸਕਦਾ ਖੋਪਰੀ ਲਵਾ ਕੇ ਬਾਈਡਨ ਬੈਠ ਕੇ ਜਾਲਮ ਨੂੰ ਜੁੱਤੀ ਦੇ ਅੱਗੇ ਲਾ ਕੇ ਤੋਰ ਸਕਦਾ, ਸਿੱਖ ਲਾ ਸਕਦਾ ਦੁਨੀਆਂ ਦੇ ਕਿਸੇ ਕੌਮ ਦੇ ਕਿਸੇ ਮਨੁੱਖ ਨੇ ਲਾਇਆ, ਤਾਂ ਦੱਸੋ ਇਸ ਵਾਸਤੇ ਸਿੱਖ ਵੱਖਰੀ ਕੌਮ ਹੈ। ਹੋਰ ਪੁੱਛਣਾ ਕੀ ਕੁਛ ਨਿਸ਼ਚੇ ਵਾਚਕ ਸਿੱਖ ਵੱਖਰੀ ਕੌਮ ਹੈ, ਇਸ ਤੇ ਚਲੋ ਪਹਿਲੀ ਤਾਂ ਗੱਲ ਹੈ, ਸਿੱਖ ਤੋਂ ਬਿਨਾਂ ਜੰਮਦਾ ਹੀ ਕੋਈ ਨਹੀਂ, ਇਹ ਸਾਰੇ ਗੁੱਲੀ ਸ਼ਲੀ ਰਾਮ ਹੋਣੀ ਤੇ ਮੁਹੰਮਦ ਅਲੀ ਹੋਣੀ ਸਾਰੇ ਕਿਸੇ ਦਾ ਰੱਖ ਲੈਣ, ਸਾਡਾ ਤਾਂ ਰੌਲਾ ਕੋਈ ਨੀ ਗਾ।
ਭਾਂਬਲਾ ਹੋਇਆ ਸੀ
ਜੇ ਹੁਣ ਪੁੱਛਣੀ ਤੁਹਾਡੇ ਚੇਨੀ ਕੁ ਦੱਸੂਗਾ ਵੀ ਗੌਰਮੈਂਟ ਜਿਹੜੀ ਹੈ ਇਹ ਜਥੇ ਨੂੰ ਜਲੀਲ ਕਰਕੇ ਥੱਲੇ ਲਾਉਣਾ ਚਾਹੁੰਦੀ ਹੈ ਕਿ ਜਿੱਥੇ ਜੀਵ ਕਾਰ ਕੋਈ ਇਹਨਾਂ ਦੀ ਜਾਂਦੀ ਹੈ ਉਹਨਾਂ ਨੂੰ ਫੜ ਕੇ ਮਾਰਿਆ ਜਾਵੇ, ਸ਼ਹੀਦ ਕੀਤਾ ਜਾਵੇ, ਦਫ਼ਨ ਕੀਤਾ ਜਾਵੇ, ਦਹਿਸ਼ਤ ਬਿਠਾਈ ਜਾਵੇ। ਉਹ ਜਿੰਨਾ ਇਹਨਾਂ ਨੇ ਕਰਨਾ ਕਰਨ।
ਕਿੰਨੇ ਕੁ ਸਿੰਘ ਸ਼ਹੀਦ ਹੋਏ ਨੇ?
ਲਗਭਗ
ਕੀ ਕਿਸੇ ਬਹੁਤ ਸਾਰੇ ਸਿੱਖਾਂ ਨੂੰ ਝੂਠੇ ਪੁਲਿਸ ਮੁਕਾਬਲੇ ਦੱਸ ਕੇ ਬਹੁਤ ਸਾਰੇ ਸਿੱਖ ਨੌਜਵਾਨਾਂ ਨੂੰ ਸ਼ਹੀਦ ਕੀਤਾ ਗਿਆ? ਕੀ ਕਿਸੇ ਨਿਰਪੱਖ ਕਮਿਸ਼ਨ ਅੱਗੇ ਇਹ ਝੂਠੇ ਪੁਲਿਸ ਮੁਕਾਬਲੇ ਸਾਬਤ ਕਰ ਸਕਦੇ ਹੋ?
ਬਿਠਾਓ ਕਮਿਸ਼ਨ ਕਰਾਂਗੇ। ਨਿਰਪੱਖ ਹੋਵੇ ਜਾਂ ਪੱਖ ਵਾਲਾ ਤਾਂ ਉਹਨਾਂ ਨੂੰ ਪਤਾ ਹੋਗਾ, ਅਸੀਂ ਤਾਂ ਸਬੂਤ ਦੇਣੇ ਆ। ਨਿਰਪੱਖ ਕਿਹੜਾ ਮੱਥੇ ਤੇ ਲਿਖਿਆ ਜੋ ਥਰਮੋਮੀਟਰ ਲਾ ਲੈਣਾ? ਇਹ ਜ਼ਮੀਰ ਨਾਲ ਹੀ ਨਿਰਪੱਖਤਾ, ਸੱਚ ਕਹਿਣ ਦੀ ਜ਼ਰੂਰਤ ਹੋਊਗੀ ਨਿਰਪੱਖ ਹੋਊਗਾ। ਤੇ ਜੇ ਕਸ਼ਾਮ ਦੀ ਗੰਗਾ ਦੇ ਕੇ ਗੰਗਾ ਰਾਮ ਤੇ ਜਮਨ ਦੇ ਕੇ ਜਮਨ ਰਾਮ ਤੇ ਫਿਰ ਉੱਥੇ ਨਿਰਪੱਖਤਾ ਕਰ।
ਪੰਜਾਬ ਵਿਚ ਵਾਪਰ ਰਹੀਆਂ ਹਿੰਸਕ ਘਟਨਾਵਾਂ ਤੇ ਹੋ ਰਹੇ ਕਤਲਾਂ ਬਾਰੇ ਤੁਹਾਡਾ ਕੀ ਪ੍ਰਭਾਵ ਹੈ? ਕੀ ਇਹ ਜਥੇਬੰਦਕ ਤੇ ਵਿਚਾਰਧਾਰਕ ਗਰੁੱਪ ਦੀ ਕਾਰਵਾਈ ਹੈ ਜਾਂ ਕੁਝ ਸਮਾਜ ਵਿਰੋਧੀ? ਕੀ ਇਹ ਜਥੇਬੰਦਕ ਤੇ ਵਿਚਾਰਧਾਰਕ ਕਿਸੇ ਗਰੁੱਪ ਦੀ ਕਾਰਵਾਈ ਹੈ? ਨਹੀਂ, ਵਿਚਾਰਧਾਰਕ ਦਾ ਮਤਲਬ ਇਹ ਹੁੰਦਾ ਵੀ ਮਤਭੇਦ ਦਾ ਵਿਰੋਧ, ਵਿਚਾਰਕ ਵਿਰੋਧ ਕਰਕੇ, ਜਾਂ ਇਹਦੇ ਵਿਚ ਕੁਝ ਸਮਾਜ ਵਿਰੋਧੀ ਅਨਸਰਾਂ ਤੇ ਨਿੱਜੀ ਦੁਸ਼ਮਣੀਆਂ ਵੀ ਸ਼ਾਮਲ ਨੇ?
ਨਿੱਜੀ ਦੁਸ਼ਮਣੀ ਕੋਈ ਸ਼ਾਮਲ ਨਹੀਂ। ਇਹ ਸਰਕਾਰ ਦੀ ਕੂਟਨੀਤੀ ਸਿੱਖਾਂ ਨੂੰ ਬਦਨਾਮ ਕਰਨ ਵਾਸਤੇ, ਮੋਰਚੇ ਨੂੰ ਫੇਲ ਕਰਨ ਵਾਸਤੇ, ਤੇ ਸਰਕਾਰ ਦੇ ਸ਼ਾਸਨ ਦੀ ਇੱਕ ਕਮੀ ਹੈ। ਇਹ
ਜਦੋਂ ਮੋਰਚਾ ਖਤਮ ਹੋ ਗਿਆ ਤਾਂ ਕੀ ਤੁਸੀਂ ਮੁੜ ਪੁਰਾਣੀ ਪਰੰਪਰਾ ਅਨੁਸਾਰ ਹੀ ਆਪਣੀ ਪ੍ਰਚਾਰ ਮੁਹਿੰਮ ਤੇ ਗੁਰਮਤ ਦੀ ਪੜ੍ਹਾਈ ਵਿਚ ਲੱਗ ਜਾਓਗੇ ਜਾਂ ਸਿੱਖ ਕੌਮ ਦੀ ਮੁਖੀ ਦੇ ਰੂਪ ਵਿਚ ਸੇਵਾ ਨਿਭਾਉਂਦੇ ਰਹੋਗੇ?
ਇਹ ਪ੍ਰਸ਼ਨ ਤਾਂ ਬਣਦਾ ਜੇ ਪਹਿਲਾਂ ਅਸੀਂ ਬੰਦ ਕਰਕੇ ਬੈਠੇ ਹੋਈਏ, ਸਾਡਾ ਤਾਂ ਹੁਣ ਵੀ ਚੱਲੀ ਜਾਂਦਾ। ਇਹ ਪ੍ਰਸ਼ਨ ਹੀ ਗਲਤ ਹੈ।
ਬਹੁਤੇ ਲੋਕ ਅਨੁਭਵ ਕਰਦੇ ਨੇ,
ਲੋਕਾਂ ਦੇ ਅਨੁਭਵ ਕਰਨਾ ਹੋਰ ਚੀਜ਼ ਹੈ। ਜਿਹੜਾ ਮੈਥੋਂ ਪੁੱਛਿਆ, ਮੇਰੀ ਰਾਏ ਹੈ ਵੀ ਸਾਡਾ ਕੰਮ ਹੁਣ ਵੀ ਚੱਲਦਾ, ਅਮਰ ਸੰਚਾਰ ਹੁੰਦਾ ਹੈ, ਸੰਗਰਾਂਦ ਤੇ ਮੈਥੇ ਜਾ ਕੇ ਗਿਣਤੀ ਕਰ ਲਈ ਕਿੰਨੀਆਂ ਨੇ ਛੱਕਿਆ, ਕਿੰਨੇ ਸੈਂਕੜਿਆਂ ਨੇ। ਬਾਕੀ ਸਾਡਾ ਕੰਮ ਜਦੋਂ ਤੱਕ ਸਵਾਸ ਹੈ ਨਾ, ਇਹ ਪ੍ਰਚਾਰ ਕਰਨਾ, ਕੁਰਸੇ ਸਾਹਮਣੇ ਨਹੀਂ। ਇਹ ਸਾਹਿਬ ਰਹਿਣ ਤੇ ਜਿਹੜੇ ਆਏ, ਮੈਨੂੰ ਪਤਾ ਉਹਨਾਂ ਨੂੰ ਪੁੱਛ ਲਈ ਕਿਉਂ ਵੀ ਦੱਸੋ, ਅੱਜ ਕੁਰਸੀਆਂ ਤੇ ਬਿਠਾਏ ਸੀ ਆਉਂਦੇ ਸਵੇਰ, ਜਿਹੜੇ ਕੁਰਸੀ ਕਰਸੀ ਲਾਈ ਹੋਏ ਤੇ।
ਜੇ ਸ਼੍ਰੋਮਣੀ ਕਮੇਟੀ ਆਪਣਾ ਧਰਮ ਪ੍ਰਚਾਰ ਦਾ ਕਾਰਜ ਤੁਹਾਡੇ ਜਥੇ ਦੇ ਸਪੁਰਦ ਕਰ ਦੇਵੇ ਤਾਂ ਤੁਸੀਂ ਇਹ ਸਾਰਾ ਕਾਰਜ ਸੰਭਾਲਣ ਨੂੰ ਤਿਆਰ ਹੋ?
ਮੇਰਾ ਕੰਮ ਤਾਂ ਪ੍ਰਚਾਰ ਕਰਨਾ, ਕਥਾ ਕੀਰਤਨ ਦਾ ਮੇਰਾ ਕੰਮ ਹੋਰ ਕੋਈ ਨਹੀਂ। ਬਾਕੀ ਜੋ ਸੰਭਾਲਣਗੇ, ਜਿਹੋ ਜਿਹਾ ਸਮਾਂ ਹੋਗਾ ਉਹ ਉੱਤਰ ਦੇਵਾਂਗੇ ਪਹਿਲਾਂ ਕਿਤੇ।
ਤੁਹਾਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਚੁਣਨ ਦਾ ਬੜਾ ਚਰਚਾ ਚੱਲਿਆ, ਜੇ ਤੁਹਾਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਚੁਣਿਆ ਜਾਏ ਜਾਂ ਤੁਹਾਨੂੰ ਪੇਸ਼ਕਸ਼ ਕੀਤੀ ਜਾਏ ਤਾਂ ਕੀ ਤੁਸੀਂ ਉਹ ਸੇਵਾ ਨਿਭਾਉਣ ਨੂੰ ਤਿਆਰ ਹੋ?
ਮੈਂ ਉਹ ਸੇਵਾ ਦੇ ਲਾਇਕ ਨਹੀਂ, ਨਿਭਾਉਣੀ ਜਿਹੜੀ ਉਹ ਗੁਰੂ ਦੇ ਵੱਸ, ਸੇਵਾ ਨਿਭਾਉਣੀ ਗੁਰੂ ਦੇ ਵੱਸ, ਮੈਂ ਆਪਣੇ ਆਪ ਨੂੰ ਸੇਵਾ ਦੇ ਲਾਇਕ ਨਹੀਂ ਸਮਝਦਾ ਜੀ। ਚੁਣਨਾ ਸੰਗਤ ਪਰਿਵਾਰ ਚ। ਪਰ ਇੱਕ ਮੈਂ ਹੀ ਪੁੱਛਣਾ ਇੱਥੇ ਬੋਲਦਾ ਨੀ ਹੁਣ ਤੂੰ ਇੰਨੇ ਸਾਲ ਪੁੱਛਿਆ ਕਿ ਨਿੱਕਾ ਤੇ ਮੈਨੂੰ ਪੁੱਛਣਾ ਨਹੀਂ ਇਹਦੇ ਵਿੱਚ ਨਾਲ ਰਲਦਾ ਨੀ ਘਰਦੀ ਕਰਦੀ ਹੈ ਕਿ ਜਿਹੜੀ ਪਹਿਲੀ ਚੋਣ ਜਥੇ ਦੀ ਹੋਈ ਹੈ ਉਹ ਸੰਵਿਧਾਨ ਮੁਤਾਬਕ ਹੋਈ ਹੈ ਤੈਨੂੰ ਹੁਣ ਪੱਤਰਕਾਰ ਨੀ ਨਾ ਫੋਨ ਆ ਕੇ ਪੁੱਛਿਆ ਹੁਣ ਮੈਂ ਪੱਤਰਕਾਰ ਹਾਂ ਇਸ ਪ੍ਰਸ਼ਨ ਵਿੱਚ ਮੈਂ ਪੱਤਰਕਾਰ ਹੁਣ ਸੰਵਿਧਾਨ ਇਹ ਹੈ ਜਦੋਂ ਅਕਾਲ ਤਖ਼ਤ ਦੇ ਜਥੇਦਾਰ ਦੇ ਬਹਿਰੋ ਗੁਰਮੁਖ ਇੱਥੇ ਬਹਿ ਜਾਣ ਬਹਿ ਜਾਣ ਦਾ ਬਜ਼ੁਰਗ ਥੋੜ੍ਹਾ ਪਿੱਛੇ ਜਦੋਂ ਜਥੇਦਾਰ ਦੀ ਚੋਣ ਕਰਨੀ ਹੋਵੇ ਜੋ ਮੈਂ ਸੁਣਿਆ ਪੜਿਆ ਨਹੀਂ ਸੁਣਿਆ ਜਥੇਦਾਰ ਦੀ ਚੋਣ ਦਾ ਸਾਧਨ ਇਹ ਹੈ ਪੰਜਾਂ ਤਖ਼ਤਾਂ ਦੇ ਜਥੇਦਾਰ ਭਾਵ ਜਿਹੜਾ ਚੋਣਾਂ ਉਹਨਾਂ ਨੂੰ ਛੱਡ ਕੇ ਚਾਰ ਰਹਿ ਜਾਂਦੇ ਬਾਕੀ ਚੋਣ ਦਸ ਤਖ਼ਤਾਂ ਦੇ ਜਥੇਦਾਰ ਸ਼੍ਰੋਮਣੀ ਕਮੇਟੀ ਅਕਾਲੀ ਦਲ ਦਾ ਪ੍ਰਧਾਨ ਸਮੂਹ ਸੰਪਰਦਾਵਾਂ ਨਿਹੰਗ ਸਿੰਘ ਜਥੇਬੰਦੀਆਂ ਸਭਾ ਸੁਸਾਇਟੀਆਂ ਸਿੱਖ ਸਭਾਵਾਂ ਇਹਨਾਂ ਨੂੰ ਚਿੱਠੀ ਪਾ ਕੇ ਸੂਚਿਤ ਕੀਤਾ ਜਾਂਦਾ ਤੇ ਸੰਗਤ ਦੀ ਇਕੱਤਰਤਾ ਕਰਕੇ ਰਾਏ ਲਈ ਜਾਂਦੀ ਹੈ ਉਹ ਰਾਏ ਲੈ ਕੇ ਤੇ ਫਿਰ ਉਹ ਵਰਕਿੰਗ ਕਮੇਟੀ ਚ ਮਤਾ ਆਉਂਦਾ ਫਿਰ ਅਜਟ ਉਹਦੇ ਵਿਚ ਆਉਂਦਾ ਉਥੋਂ ਪਾਸ ਕਰਕੇ ਤੇ ਫਿਰ ਉਹ ਜਥੇਦਾਰਾਂ ਚ ਦੇ ਦਿੰਦਾ ਹਾਂਜੀ
ਸਾਲਾਂ ਤੋਂ ਤਿੰਨ ਨੇ ਸ਼੍ਰੋਮਣੀ ਕਮੇਟੀ ਦੇ ਇਜਲਾਸ ਵਿੱਚ
ਮੈਨੂੰ ਕਮੇਟੀ ਮੈਨੂੰ ਪਤਾ ਮੈਂ ਤਾਂ ਇਹਨਾਂ ਨੂੰ ਕਿਹਾ ਮੈਨੂੰ ਥੋੜੀ ਜਾਣਕਾਰੀ ਹੈ ਸਾਡੇ ਕੋਲ ਬਹੁਤ ਪੁਰਾਣੇ ਬੈਠੇ ਆ ਇਦੋਂ ਵੀ ਪੁਰਾਣੇ ਹੈਗੇ ਬਾਬਾ ਖੜਕ ਸਿੰਘ ਵੇਲੇ ਦਾ ਇੱਕ ਬਜ਼ੁਰਗ ਹੈਗਾ ਉਹਨੇ ਇੱਕ ਪ੍ਰਸ਼ਨ ਵੀ ਕੀਤਾ ਸੀ ਉਹ ਕਿਸੇ ਕੋਲ ਜਵਾਬ ਨਹੀਂ ਗਾ ਸਾਰੇ ਲੱਤਾਂ ਜਿਹੀਆਂ ਅੜਾਈ ਜਾਂਦੇ ਤੇ ਜਵਾਬ ਕਿਸੇ ਕੋਲ ਨਹੀਂ ਹੁਣ ਇਹ ਜਿਹੜੀ ਚੋਣ ਹੋਈ ਹੈ ਅਜਗਟ ਦੇ 15 ਮੈਂਬਰ ਹੈ 6 ਹਾਜ਼ਰ ਸੀ 9 ਗੈਰ ਹਾਜ਼ਰ ਤੇ ਹੁਣ ਤੂੰ ਜਥੇਦਾਰ ਨੂੰ ਜਾ ਕੇ ਪੁੱਛੀ ਤੇ ਸੰਤਾਂ ਨੇ ਵੀ ਕੀ ਇਸ ਸਧਾਰਨ ਮੁਤਾਬਕ ਹੋਈ ਹੈ ਨਗਰ ਸਭਾ ਵਿੱਚ ਮੈਨੂੰ ਤਾਂ ਜਦੋਂ ਤੂੰ ਬਣਾਇਆ ਕਰੋ ਵੇਖੀ ਜੋ ਸੋਚਾਂਗੇ ਜਾਣਾ ਨਹੀਂ
ਤੁਹਾਨੂੰ ਸ਼੍ਰੀਮਤੀ ਇੰਦਰਾ ਗਾਂਧੀ ਜਾਂ ਭਾਰਤ ਸਰਕਾਰ ਸਮਝੌਤੇ ਦੀ ਗੱਲਬਾਤ ਲਈ ਦਿੱਲੀ ਬੁਲਾਏ ਤਾਂ ਜਾਣ ਨੂੰ ਤਿਆਰ ਹੋ ਸਕਦੇ ਹੋ ਜੇ ਤੁਹਾਡੇ ਨਾਲ ਗੱਲਬਾਤ ਰਾਹੀਂ ਸਿੱਖਾਂ ਦਾ ਮਸਲਾ ਹੱਲ ਹੋ ਸਕਦਾ ਹੋਵੇ ਤਾਂ ਤੁਸੀਂ ਸਹਿਯੋਗ ਦਿਓਗੇ
ਜੇ ਗੱਲਬਾਤ ਰਾਹੀਂ ਮੇਰੇ ਦੁਆਰਾ ਮਸਲਾ ਹੱਲ ਹੋ ਸਕਦਾ ਹੋਵੇ ਮੈਂ ਪੂਰਾ ਪੂਰਾ ਸਹਿਯੋਗ ਦੇਵਾਂਗਾ ਪਰ ਦਿੱਲੀ ਜਾ ਕੇ ਨਹੀਂ ਇੱਕ ਨਾਨਕ ਨਿਵਾਸ ਰਹੇਗੀ ਜਿਹਨੇ ਆਉਣਾ ਇੱਥੇ ਆ ਜੀ ਮੈਂ ਤਾਂ ਜਾਣਾ ਨਹੀਂ ਕਿਉਂਕਿ ਜੇ ਸਾਡੇ ਲੀਡਰਾਂ ਦੇ 13-13 ਜਾਣ ਪਵੇ ਉਹਨਾਂ ਨੂੰ ਯਕੀਨ ਨਹੀਂ ਤੇ ਮੇਰੇ ਜਾਣ ਤੋਂ ਯਕੀਨ ਕਿਵੇਂ ਆ ਜੂ ਤੇ ਨਾ ਮੈਂ ਜਾਣਾ ਭਾਵੇਂ ਯਕੀਨਕਾਰੀ ਲੈ ਇੱਥੇ ਆ ਜੇ ਜੇ ਸ਼ੇਖ ਅਬਦੁੱਲੇ ਕੋਲ 2 ਵਜੇ ਜਾ ਉੱਠ ਸਕਦੇ ਤੇ ਇੱਥੇ ਮਹਿੰਗੀ ਲੱਗੀ ਹੈ ਉਹਦਾ ਬਿਮਾਰ ਦਾ ਪਤਾ ਲੈਣ ਗਈ ਕਿ ਨਹੀਂ 2 ਵਜੇ ਆਹੋ ਤੇ ਜੇ ਤੁਹਾਡੇ ਹੁਣ ਦਿੱਲੀ ਵਾਲਾ ਚਾਣਕ ਹੋਵੇ ਤੇ ਭੇਜੋ ਨਾ ਉਹਨੂੰ ਇੱਥੇ
ਸਿੱਖ ਲੀਡਰਸ਼ਿਪ ਦੇ ਵਰਤਮਾਨ ਏਕੇ ਤੋਂ ਸੰਤੁਸ਼ਟ ਹੋ ਇਸ ਏਕਤਾ ਵਿਚ ਹੋਰ ਵਾਧੇ ਲਈ ਤੁਹਾਡੇ ਪਾਸ ਕੀ ਸੁਝਾਅ ਨੇ
ਪ੍ਰਚਾਰ ਹੀ ਸਾਖੀਆਂ ਸੁਣਾਉਣੀਆਂ ਤੇ ਇਹੋ ਜਿਹੀਆਂ ਜੇ ਨਾ ਆਖੇ ਲੱਗਣ ਤਾਂ ਸੰਗਤ ਦਾ ਇਕੱਠ ਕਰਕੇ ਸੰਗਤ ਵਿੱਚ ਸਾਰਿਆਂ ਦੀਆਂ ਗੱਲਾਂ ਦੱਸਣੀਆਂ ਵੀ ਆਹ ਕਰਦਾ ਆਹ ਕਰਦਾ ਤੇ ਦ੍ਰਿੜਤਾ ਸਹਿਤ ਗੱਲ ਕਹਿ ਦੇਣੀ
ਪਹਿਲਾ ਪ੍ਰਸ਼ਨ ਦਾ ਪੋਸਚਨ ਇਹ ਹੈ ਕਿ ਕੀ ਤੁਸੀਂ ਏਕਤਾ ਤੋਂ ਸੰਤੁਸ਼ਟ ਹੋ
ਉਹ ਮੋਰਚੇ ਤੱਕ ਤਾਂ ਹਾਂ ਹੀ ਨਾ ਨਾ ਫਿਰ ਵੇਖੀ ਜਾਓ ਕਿਉਂ ਬਈ ਜਦੋਂ ਤੱਕ ਹੈਗੀ ਆ ਉਦੋਂ ਤੱਕ ਤਾਂ ਸੰਤੁਸ਼ਟੀ ਹੈ ਇਹ ਤਾਂ ਜੇ ਚੁੱਪ ਹੋ ਜਾਂਦਾ ਇਹਨੇ ਬਾਹਰ ਲਿਆ ਉਹਦੇ ਟੇਪ ਰੱਖੀ ਉਹਦੇ ਨਾਲ ਜਿਹਨਾਂ ਨੇ ਚੁਣੀ ਜਾਂਦਾ ਕੰਮ
ਹੁਣ
ਮੈਂ ਪੁੱਛਣ ਜਾਣ ਲੱਗੀ ਕੀ ਤੁਸੀਂ ਸਿੱਖਾਂ ਦੀਆਂ ਮੰਗਾਂ ਪੂਰੀਆਂ ਕਰਾਉਣ ਵਾਸਤੇ ਹਾਂਜੀ ਤੇ ਸਿੱਖ ਦੁਖੀ ਹਿਰਦੇ ਨੂੰ ਸ਼ਾਂਤੀ ਦਿਵਾਉਣ ਵਾਸਤੇ ਇੰਦਰਾ ਗਾਂਧੀ ਨੂੰ ਪ੍ਰੇਰਿਤ ਕੇ ਇੱਥੇ ਅੰਮ੍ਰਿਤਸਰ ਭੇਜੋ
ਪਹਿਲਾਂ ਤੁਸੀਂ ਇਹ ਸਮਝਦੇ ਹੋ ਕਿ ਅਸੀਂ ਉਹਨੂੰ ਉਹ ਸਾਡੀ ਪ੍ਰੇਰਨਾ ਮੰਨ ਲਏ
ਸਾਹਿਬ ਮੈਂ ਸਮਝਦਾ ਗਾਹ ਚੱਲ ਤੂੰ ਠਹਿਰ ਜਾ ਇੱਕ ਮਿੰਟ ਫਿਰ ਕਹਿੰਦਾ ਕਰ ਮੈਂ ਸਮਝਦਾ ਤੂੰ ਕਰਵਾਏਗਾ ਚੱਲ ਨਹੀਂ ਇਸ ਪਾਸੇ ਨੇ ਦੂਜੇ ਪਾਸੇ ਕੰਨ ਫੜਾ ਲੈਂਦੇ ਹਾਂ ਜੇ ਤੁਹਾਡੀ ਹਿੰਮਤ ਨਹੀਂ ਕੇਸ ਤੁਸੀਂ ਦਿੱਲੀ ਦੀ ਜਿਤਨੀ ਸੰਗਤ ਸਿੱਖ ਹੋ ਉਹ ਸਾਰੇ ਇਕੱਠੇ ਹੋ ਕੇ ਉੱਥੇ ਦਿੱਲੀ ਗ੍ਰਿਫਤਾਰੀ ਦੇਵਾਂਗੇ
ਇਹ ਹੁਣ
ਆ ਸਕਦੀ ਤਾਂ ਮੰਨੋ
ਉਹਨੂੰ ਨਹੀਂ ਦਿੱਲੀ ਦੇ ਸਾਰੇ ਸਿੱਖਾਂ ਨੂੰ ਇਕੱਠੇ ਕਰ ਸਕਣਾ ਇਹ ਕੋਈ ਜਥੇਬੰਦੀ ਦਾ ਪ੍ਰਧਾਨ
ਕਾਂਗਰਸ ਹੀ ਛੱਡ ਲਾ
ਅਕਾਲੀ ਪਾਰਟੀ ਦੀ ਗੱਲ ਕਰ ਰਿਹਾ ਇਹ ਜਥੇਬੰਦੀ ਦਾ ਕੋਈ ਪ੍ਰਧਾਨ ਕਹਿ ਸਕਦਾ ਇੱਕ ਸਧਾਰਨ ਵਰਕਰ ਨਹੀਂ ਕਹਿ ਸਕਦਾ
ਮੈਂ ਅਖਬਾਰ ਵਾਲਾ ਬਣ ਕੇ ਤੈਨੂੰ ਪਿੰਡਰਾਲਾ ਸਮਝ ਕੇ ਪੁੱਛਿਆ
ਸਾਡਾ ਵਸ ਚੱਲੇ ਤੇ ਇੰਦਰਾ ਗਾਂਧੀ ਨੇ ਸਾਰੀ ਭਾਰਤ ਸਰਕਾਰ ਨੂੰ ਅਕਾਲ ਤਖ਼ਤ ਤੇ ਲਿਆ ਕੇ ਪੇਸ਼ ਕਰ ਦਈਏ
ਭਾਰਤ ਸਰਕਾਰ ਹੀ ਆ ਜਾਣੀ ਹੁਣ ਪਿੱਛੇ ਪਿੱਛੇ ਤੁਰੇ ਫਿਰਦੇ ਸਾਰੇ
ਭਾਰਤ ਸਰਕਾਰ
ਹੈ ਭਾਰਤ
ਸਰਕਾਰ ਏਕਤਾ ਰਹੀ ਕੌਮ ਦਾ ਇਹ ਜਜ਼ਬਾ ਕਾਇਮ ਰਿਹਾ ਨਿਸ਼ਚੈਜਨਕ ਸਫਲਤਾ ਹੋਏਗੀ
ਇਹਦੇ ਦੱਸਦਾ ਤੈਨੂੰ ਬਸ ਕਰਾਉਣੀ ਵਿੱਚ ਇੱਕ ਵੀ ਸਟੈਂਡ ਲੈ ਗਿਆ ਨਾ ਤੇ ਕੌਣ ਸੌਕੜ ਮਿਲੂ ਸ਼ੇਖ ਅਬਦੁੱਲਾ ਇਕੱਲਾ ਸੀ ਨਾ ਹੈਂ ਤੇ ਕੌਮ ਨਾਲ ਸੀ ਬਾਕੀ ਡੇਟ ਤਾਂ ਛੱਡ ਗਏ ਨਾ ਲੈ ਲਿਆ ਨਾ ਕੋਈ ਨੀ
ਗਿਆਨੀ ਭਜਨ ਸਿੰਘ ਜੋ ਪੰਜਾਬੀ ਡਾਇਜੈਸਟ ਵੱਲੋਂ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਦਾ ਇੰਟਰਵਿਊ ਲੈਣ ਲਈ 41 ਪ੍ਰਸ਼ਨ ਕੀਤੇ ਅਤੇ ਉਹਨਾਂ ਪ੍ਰਸ਼ਨਾਂ ਦੇ ਉੱਤਰ ਪ੍ਰਾਪਤ ਕੀਤੇ ਹਨ
ਜਦੋਂ ਦਿੱਲੀ ਦੀ ਸਰਕਾਰ ਨੇ ਵੇਖਿਆ ਕਿ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਹਰ ਸਿੱਖ ਦੇ ਦਿਲ ਦੀ ਧੜਕਣ ਬਣਦੇ ਜਾ ਰਹੇ ਨੇ ਤੇ ਦਿੱਲੀ ਸਰਕਾਰ ਦਾ ਕਾਲ ਦਾ ਧੜਕਣ ਲੱਗਾ ਉਹ ਸੰਤਾਂ ਨੂੰ ਗ੍ਰਿਫ਼ਤਾਰ ਕਰਨ ਬਾਰੇ ਸੋਚਣ ਲੱਗੀ ਭਾਵੇਂ ਉਪਰੋਂ ਉਪਰੋਂ ਇਹਨਾਂ ਨੂੰ ਧਰਮ ਦੇ ਆਗੂ ਮੰਨਦੀ ਰਹੀ ਅਤੇ ਗ੍ਰਿਫ਼ਤਾਰ ਨਾ ਕਰਨ ਦੀਆਂ ਆਪਣੀਆਂ ਸਲਾਹਾਂ ਅਖਬਾਰਾਂ ਵਿਚ ਪ੍ਰਕਾਸ਼ਿਤ ਕਰਦੀ ਰਹੀ ਪਰ ਅੰਦਰੋਂ ਅੰਦਰੀ ਉਹ ਸੰਤਾਂ ਨੂੰ ਗ੍ਰਿਫ਼ਤਾਰ ਕਰਨਾ ਚਾਹੁੰਦੀ ਸੀ ਅਤੇ ਉਹ ਸਮਾਂ ਸੀ ਜਦੋਂ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਤੋਂ ਚੱਲ ਕੇ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਤੇ ਗੁਰੂ ਨਾਨਕ ਨਿਵਾਸ ਵਿਚ ਨਿਵਾਸ ਕਰ ਚੁੱਕੇ ਸਨ ਅਤੇ ਸਰਕਾਰ ਉਨ੍ਹਾਂ ਦੇ ਚੇਲਿਆਂ ਨੂੰ ਉਨ੍ਹਾਂ ਦੇ ਮਰੀਦਾਂ ਨੂੰ ਅਤੇ ਸਿੱਖ ਕੌਮ ਦੇ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਦੀ ਰਹਿੰਦੀ ਉਹ ਸੰਤਾਂ ਨੂੰ ਆਪਣੇ ਕਾਬੂ ਵਿਚ ਰੱਖਣਾ ਚਾਹੁੰਦੀ ਅਤੇ ਉਹਨੇ ਭਾਈ ਸਾਹਿਬ ਭਾਈ ਅਮਰੀਕ ਸਿੰਘ ਅਤੇ ਬਾਬਾ ਠਾਰਾ ਸਿੰਘ ਵਰਗੇ ਸਿੱਖ ਆਗੂਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਪਰ ਜਦੋਂ ਸਿੱਖਾਂ ਦੀ ਵਧਦੀ ਹੋਈ ਤਾਕਤ ਅੱਤ ਦਾ ਮੋੜ ਕਰਦੀ ਗਈ ਅਤੇ ਸਿੱਖ ਨੌਜਵਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨਾਲ ਜੁੜਦੇ ਗਏ ਭਾਵੇਂ ਸਰਕਾਰ ਨੇ 2-3 ਵਾਰੀ ਸੰਤਾਂ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਵੀ ਕੀਤੀ ਅਤੇ 1 ਵਾਰੀ ਸੰਤਾਂ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਪਰ ਸਿੱਖ ਸੰਗਤਾਂ ਦੇ ਰੋਹ ਨੂੰ ਵੇਖਦਿਆਂ ਉਹਨੂੰ ਆਪਣਾ ਫੈਸਲਾ ਬਦਲਣਾ ਪਿਆ ਅਤੇ ਸੰਤਾਂ ਨੂੰ ਰਿਹਾ ਕਰਨਾ ਪਿਆ ਪਰ ਅੰਦਰੋਂ ਗਤੀ ਉਹ ਇਸ ਮੌਕੇ ਦੀ ਤਾੜ ਵਿਚ ਸੀ ਕਿ ਸੰਤਾਂ ਨੂੰ ਕਦੋਂ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਸੰਤਾਂ ਨੂੰ ਗ੍ਰਿਫ਼ਤਾਰ ਕਰਨ ਦੀ ਗੱਲ ਇਹ ਕੋਈ ਸੋਚ ਜਿਵੇਂ ਸਰਕਾਰ ਸੋਚਦੀ ਹੈ ਉਹ ਹਾਲਾਤ ਦਾ ਵਰਣਨ ਤਰਲੋਚਨ ਸਿੰਘ ਭਵੱਦੀ ਦੇ ਉਹਦੇ ਸਾਥੀ ਦਰਸ਼ਨ ਸਿੰਘ ਬਲ ਬਲਦੇਵ ਸਿੰਘ ਸੁਪਰਾ ਅਤੇ ਸਰੰਗੀ ਮਾਸਟਰ ਕੁਲਵਿੰਦਰ ਸਿੰਘ ਘੁੰਮਣ ਹੇ ਇਨਕੀ ਦੇ
ਸੋਚੇ
جی اے جون 1984 وچ بھی پھلاں تے رہے رونق اے سبق بہاراں نوں دسنا اے اس گل دا کوئی نہیں گلا مینوں بے شک ساڑ کے کر سباہ مینوں شاہی حکم اگے گوڈے ٹیکنے نہیں تے سر جان دی نہیں پرواہ مینوں اے پنچم پاشا دی شہیدی دے